ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਬਿਲਾਵਲ ਮਹੱਲਾ ਪੰਜਵਾ, ਚੌਪਦੇ ਦੋਪਦੇ ਘਰ ਸੇਵਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਮੇਰੇ ਮੋਹਨ ਸ੍ਰਵਣੀ ਇਹ ਨਾ ਸੁਣਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸਿੰਘ ਜੀਓ, ਆਪ ਸਰਬੱਤ ਸੰਗਤਾਂ, ਜੋ ਵੀ ਅੰਮ੍ਰਿਤ ਵੇਲੇ ਗੁਰਮੁਖ ਰੂਹਾਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਪਹੁੰਚੇ ਹੋ, ਦੱਸੋ ਪਾਤਸ਼ਾਹੀਆਂ ਕੀ ਆਤਮਕ ਜੋਤ, ਗੁਰਤਗ ਦੀ ਸਵਾਏ ਮਾਨ ਚਵਰ ਛਤਰ ਤਖ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਹੈ। ਇਤਿਹਾਸਕ ਦਿਹਾੜਾ ਹੈ ਕਿ ਜਿਸ ਦਿਨ ਹਰਿਮੰਦਰ ਸਾਹਿਬ ਜੀ ਦੇ ਇਰਦ ਗਿਰਦ ਜੋ ਹਿੰਦੁਸਤਾਨ ਦੀ ਸਰਕਾਰ ਸੀ, ਉਸ ਨੇ ਮੌਕੇ ਦੀ ਸਰਕਾਰ ਨੇ ਬੜੀ ਬੇਰਹਿਮੀ ਨਾਲ ਹਰਿਮੰਦਰ ਸਾਹਿਬ ਦੀ ਬੇਅਦਬੀ ਕੀਤੀ। ਬੜੇ ਬੜੇ ਸੂਰਬੀਰ ਯੋਧੇ ਗੁਰਸਿੱਖਾਂ ਦੇ ਸਰੀਰਾਂ ਦਾ ਕਾਣ ਹੋਇਆ, ਨਿੱਕੇ ਨਿੱਕੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸ਼ਹੀਦੀਆਂ ਪ੍ਰਾਪਤ ਕਰਨ ਵਾਲੇ ਸਾਰੇ ਉਹਨਾਂ ਸ਼ਹੀਦਾਂ ਨੂੰ ਨਮਸਕਾਰ ਹੈ। ਉਹਨਾਂ ਦੇ ਨਿਮਿੱਤ ਜੋ ਸਤਿਗੁਰੂ ਮਹਾਰਾਜ ਸਾਹਿਬ ਦੀ ਬਾਣੀ ਦਾ ਆਸਰਾ ਲਿਆ ਗਿਆ ਸੀ, ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੇ ਜਾਪ ਕਰਕੇ ਭੋਗ ਪਾਏ ਗਏ ਹੈ। ਸ਼ਹੀਦੀ ਦੇ ਪ੍ਰਥਾਏ ਕੁਝ ਗੱਲਾਂ ਵਿਚਾਰਾਂ ਜਥੇਦਾਰ ਜੀ ਨੇ ਆਪ ਜੀ ਨਾਲ ਸਾਂਝੀਆਂ ਕੀਤੀਆਂ ਹਨ। ਸਤਿਗੁਰਾਂ ਦਾ ਇਹ ਪਾਵਨ ਵਚਨ ਸੀ ਕਿ ਸਤਿਗੁਰ ਅਸਥਿਰ ਕਰ ਦੀ ਨੇ ਕਾਰੋਬਾਰ, ਜੋ ਜੋ ਨਿੰਦ ਕਰੈ ਇਨ ਗ੍ਰਹਿਣ ਕੀ ਤਿਸ ਆਗੇ ਹੀ ਮਾਰੇ ਕਰਤਾ। ਇਹ ਸ਼ਬਦ ਦੀ ਕਿੱਥੇ ਵਿਚਾਰ ਹੋ ਵੀ ਚੁੱਕੀ ਹੈ ਕਿ ਗੁਰੂ ਸਾਹਿਬ ਜੀ ਨੇ ਇਹ ਵਚਨ ਕਿਹਾ ਸੀ ਵੀ ਹਰਿਮੰਦਰ ਸਾਹਿਬ ਔਰ ਬਾਰ ਡਿਊਟੀ ਸਾਹਿਬ ਇਹ ਅਸਥਿਰ ਕਰ ਦਿੱਤੇ। ਕਿਹਾ ਮਹਾਰਾਜ ਜੇ ਕੋਈ ਐਸਾ ਸਮਾਂ ਆ ਗਿਆ ਇਹਦਾ ਕੋਈ ਦੁਸ਼ਮਣ ਨੇ ਨੁਕਸਾਨ ਕੀਤਾ ਤੇ ਲੋਕ ਕਹਿਣਗੇ ਵੀ ਗੁਰੂ ਅਰਜਨ ਦੇਵ ਜੀ ਦਾ ਕੀਤਾ ਹੋਇਆ ਵਚਨ ਜਿਹੜਾ ਹੈ ਉਹ ਛੋਟਾ ਹੋ ਗਿਆ, ਜਾਂ ਨਾਸਤਕ ਲੋਕ ਕਹਿਣਗੇ ਮਿਥਿਆ ਹੋ ਗਿਆ। ਮਹਾਰਾਜ ਸਾਹਿਬ ਕਹਿੰਦੇ ਇਹ ਤਾਂ ਹੈ, ਅਸਥਿਰੇ ਰਹੇਗਾ, ਐਸਾ ਹੋ ਸਕਦਾ ਕੋਈ ਜ਼ਾਲਮ ਹਰਿਮੰਦਰ ਸਾਹਿਬ ਨੂੰ ਡਿਊਟੀ ਸਾਹਿਬ ਨੂੰ ਉਹ ਨੁਕਸਾਨ ਪਹੁੰਚਾਵੇ, ਇਮਾਰਤ ਗਿਰਾ ਦੇਵੇ, ਇਹ ਤਾਂ ਹੋ ਸਕਦਾ। ਪਰ ਇਹ ਯਾਦ ਰੱਖਿਓ ਕਿ ਜੋ ਵੀ ਐਸਾ ਇਹ ਪਾਪ ਕਰੇਗਾ ਉਹਨੂੰ ਕਰਤਾਰ ਦੀ ਮਾਰ ਪੈ ਜਾਏਗੀ। ਜੋ ਜੋ ਨਿੰਦ ਕਰੇ ਇਨ ਗ੍ਰਹਿਣ ਕੀ ਹਰਿਮੰਦਰ ਸਾਹਿਬ ਤੇ ਡਿਊਟੀ ਸਾਹਿਬ ਤਿਸ ਆਗੇ ਹੀ ਮਾਰੇ ਕਰਤਾਰ, ਉਹਨੂੰ ਕਰਤਾਰ ਦੀਆਂ ਮਾਰਾਂ ਪੈ ਜਾਣਗੀਆਂ। ਇਸ ਕਰਕੇ ਸਾਧ ਸਿੰਘ ਜੀ ਕਰਤਾਰ ਦੀ ਮਾਰ ਪਈ, ਜਿਨ੍ਹਾਂ ਨੇ ਵੀ ਹਮਲੇ ਕੀਤੇ ਨੇ ਬੜੀਆਂ ਲੰਮੀਆਂ ਲਿਸਟਾਂ ਉਹਨਾਂ ਦੀਆਂ। ਸੋ ਗੁਰੂ ਕਿਰਪਾ ਕਰੇ, ਆਓ ਆਪਾਂ ਲੜੀਵਾਰ ਕਥਾ ਦਾ ਆਨੰਦ ਮਾਣਨਾ। ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਜੋ ਇਹ ਅੰਮ੍ਰਿਤਮਈ ਬਾਣੀ ਹੈ ਜਿਸ ਦੀ ਕਥਾ ਵਿਚਾਰ ਚੱਲ ਰਹੀ ਹੈ, ਸੋ ਆਓ, ਕਿਉਂਕਿ ਲੜੀਵਾਰ ਕਥਾ ਦੇ ਆਪਾਂ ਹੋਰ ਬਹੁਤੀਆਂ ਗੱਲਾਂ ਨਹੀਂ ਕਰ ਸਕਦੇ, ਉਹ ਤੁਸੀਂ ਸੁਣੇ ਲਈਆਂ ਨੇ। ਸ਼ਹੀਦੀ ਦੇ ਪ੍ਰਥਾਏ ਮਨ ਬਿਰਤੀਆਂ ਇਕਾਗਰ ਕਰਕੇ ਕਥਾ ਸਰਵਣ ਕਰੋ ਜੀ।
ਰਾਗ ਬਿਲਾਵਲ ਮਹੱਲਾ ਪੰਜਵਾ, ਚੌਪਦੇ ਦੋਪਦੇ ਘਰ ਸੇਵਾ।
ਰਾਗ ਬਿਲਾਵਲ ਹੈ ਤੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਅੰਮ੍ਰਿਤ ਵਚਨ ਹੈ। ਚੌਪਦੇ ਅਰ ਦੋਪਦੇ, ਚਾਓ ਚੌ ਪਦਿਆਂ ਵਾਲੇ ਤੇ ਦੋ ਦੋ ਪਦਿਆਂ ਵਾਲੇ ਇਹ ਅੰਮ੍ਰਿਤਮਈ ਬਾਣੀ ਦੇ ਅੰਦਰ ਬੋਲ ਆਉਣਗੇ। ਘਰ ਛੇਵੇਂ ਛੇਵੇਂ ਸੁਰਤਾਲ ਵਿੱਚ ਉਚਾਰਨ ਕੀਤਾ ਹੈ ਮਹਾਰਾਜ ਸਾਹਿਬ ਜੀ ਨੇ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼ਕ ਹੈ, ਸਤਨਾਸ ਤੋਂ ਰਹਿਤ ਗੁਰਚੇਤਨ ਪ੍ਰਸਾਦ ਆਨੰਦ ਸਰੂਪ ਹੈ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਸੋ ਅੱਗੇ ਆਪ ਜੀ ਪ੍ਰਮਾਣ ਕਰਦੇ ਹਨ ਜੀ ਸੁਣੋ
ਮੇਰੇ ਮੋਹਨ ਸ਼ਰਵਣੀ ਇਹ ਨਾ ਸੁਣਾਏ
ਹੇ ਮੇਰੇ ਮੋਹਨ ਇੱਥੇ ਪਰਮਾਤਮਾ ਨੂੰ ਕਿਹਾ ਕਿਉਂ ਕਿਹਾ ਉਹ ਸਭ ਦੇ ਮਨ ਨੂੰ ਮੋਹ ਲੈਂਦਾ ਭਗਤਾਂ ਦੇ ਮਨਾਂ ਨੂੰ ਮੋਹਿਆ ਉਹਦੇ ਵਿੱਚ ਕਰਖਣ ਸ਼ਕਤੀ ਐਸੀ ਹੈ ਹੇ ਮਨ ਨੂੰ ਮੋਹ ਲੈਣ ਵਾਲੇ ਪ੍ਰਭੂ ਜਾਂ ਫਿਰ ਮੋਹਨ ਦਾ ਦੂਸਰਾ ਅਰਥ ਹੈ ਮੋਹ ਨਾਮ ਮੋਹ ਦਾ ਮੋਹ ਨੂੰ ਹਨ ਨਾਸ ਕਰਨ ਵਾਲੇ ਜਿਹੜਾ ਮੋਹ ਨੂੰ ਨਾਸ ਕਰੇ ਐਸੀ ਸ਼ਕਤੀ ਹੋਵੇ ਉਹਨੂੰ ਮੋਹਨ ਕਹਿੰਦੇ ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ ਮੈਨੂੰ ਮੇਰੇ ਸਰਵਣੀ ਕੰਨਾਂ ਦੁਆਰਾ ਇਹ ਕੁਛ ਮੈਂ ਸੁਣਨਾ ਨਹੀਂ ਚਾਹੁੰਦਾ ਮੈਨੂੰ ਨਾ ਸੁਣਾਈ ਮਹਾਰਾਜ ਮੇਰੇ ਤੇ ਕਿਰਪਾ ਕਰ ਕੰਨਾਂ ਦੇ ਸਾਗਤ ਬੇਮੁੱਖ ਪੁਰਖਾਂ ਦੇ ਬੋਲ ਨਾ ਮੈਨੂੰ ਮਹਾਰਾਜ ਸੁਣਾਉਣੇ ਸੁਣਾਏ ਸੁਣਾਈ ਨਾ ਭਾਵ ਸਾਗਤਾਂ ਦੇ ਜਿਹੜੇ ਬੋਲਾਂ ਦੀ ਆਵਾਜ਼ ਹੈ ਉਹ ਮੇਰੇ ਕੰਨਾਂ ਦੇ ਵਿੱਚ ਨਹੀਂ ਪੈਣੀ ਚਾਹੀਦੀ ਇਹ ਮੇਰਾ ਨਿਸ਼ਚਾ ਹੈ ਮੇਰੇ ਕੰਨਾਂ 'ਚ ਕੇਵਲ ਤੇਰੇ ਨਾਮ ਦੀ ਵਡਿਆਈ ਦੀ ਉਸਤਤ ਪੈਣੀ ਚਾਹੀਦੀ ਹੈ ਇਹ ਮੇਰੀ ਭਾਵਨਾ ਹੈ ਕਿਉਂਕਿ ਅੱਗੇ ਦੱਸਦੇ ਨਰਹਾਉ ਦੀ ਤੁਕ ਵਿੱਚ
ਸਾਕਤ ਗੀਤ ਨਾਦ ਧੁਨ ਗਾਵਤ
ਕਿਉਂਕਿ ਜਿਹੜੇ ਸਾਕਤ ਕਠੋਰ ਚਿੱਤ ਵਾਲੇ ਬੇਮੁੱਖ ਲੋਕ ਨੇ ਉਹ ਦੁਨਿਆਵੀ ਦੁਨਿਆਦਾਰੀ ਵਾਲੇ ਗੀਤ ਬਣਾ ਕਰਕੇ ਗਾਣੇ ਗਾਵਤ ਗਾਉਂਦੇ ਹੈ ਇਹ ਦੇਖੋ ਗੁਰਸਿੱਖਾਂ ਦਾ ਨਿਸ਼ਚਾ ਹੀ ਨਹੀਂ ਕੇਵਲ ਗੁਰੂ ਸਾਹਿਬ ਜੀ ਦੀ ਸਿੱਖਿਆ ਹੈ ਇਸ ਕਰਕੇ ਜੋ ਨਾਦ ਬਾਜਿਆਂ ਦੀਆਂ ਧੁਨਾਂ ਗਾਉਂਦੇ ਨੇ ਬਾਜਿਆਂ ਦੀਆਂ ਧੁਨਾਂ ਕਰਕੇ ਜਿਹੜੇ ਮਾੜੇ ਗੀਤ ਨੇ ਮੰਦੇ ਬੋਲ ਨੇ ਜਿਹੜੇ ਵਿਸ਼ਿਆਂ ਨੂੰ ਜਗਾਉਣ ਵਾਲੇ ਹੈ ਤੇ ਉਹ ਜਿਹੜੇ ਬੋਲ ਹਨ ਸਾਗਤ ਪੁਰਸ਼ ਉਹ ਸਾਗਤ ਗੀਤ ਨਾਦ ਧੁਨ ਗਾਵਤ ਉਹ ਜਿਹੜੇ ਗਾਉਂਦੇ ਹਨ
ਬੋਲਤ ਬੋਲ ਅਜਾਏ
ਉਹ ਜਿਹੜੀਆਂ ਧੁਨਾਂ ਗੀਤਾਂ ਦੀਆਂ ਗਾਉਂਦੇ ਨੇ ਅਜਾਏ ਵਿਅਰਥ ਨੇ ਉਹ ਆਸ ਰੂਪ ਰੂਪੀ ਜਾਏ ਜਗ੍ਹਾ ਤੋਂ ਆ ਰਹਿਤ ਕਰਨ ਵਾਲੇ ਨੇ ਰੱਬ ਤੋਂ ਤੋੜਨ ਵਾਲੀਆਂ ਗੱਲਾਂ ਨੇ ਉਹ ਇਹ ਜਿਹੜੇ ਬੋਲ ਬਾਕ ਬੋਲਤ ਬੋਲਦੇ ਨੇ ਇਹਨਾਂ ਸਾਗਤਾਂ ਦੇ ਜਿਹੜੇ ਗੀਤ ਨੇ ਦੂਜਿਆਂ ਬਾਜਿਆਂ ਦੀਆਂ ਧੁਨਾਂ ਨੇ ਇਹ ਵਿਅਰਥ ਬਾਕਾਂ ਨੂੰ ਮੇਰੇ ਕੰਨਾਂ ਚ ਨਾ ਸੁਣਾਉਣਾ ਮਹਾਰਾਜ ਇਹਦੇ ਤੇ ਮਹਾਂਪੁਰਖਾਂ ਨੇ ਕੁਝ ਅੱਖਰ ਵੀ ਲਿਖੇ ਹੋਏ ਹੈ ਉਹਦੇ ਸਾਰਾ ਨਕਸ਼ਾ ਬੰਨਿਆ ਸੁਭ ਕਾਜ ਕੋ ਛਾੜ ਅਕਾਜ ਕਰੇ ਕਹਿੰਦੇ ਸ਼ੁਭ ਕੰਮ ਕੀ ਹੈ ਪਰਮੇਸ਼ੁਰ ਦਾ ਨਾਮ ਜਪਣਾ ਦਾਨ ਕਰਨਾ ਕੀਰਤਨ ਕਰਨਾ ਸੁਣਨਾ ਸੁਭ ਕਾਜ ਕੋ ਛਾੜ ਅਕਾਜ ਕਰੇ ਧਨ ਔਰ ਤਾਮ ਲੁਟਾਵਨ ਕੋ ਇੱਕ ਨਾਰ ਬੁਲਾਏ ਨਚਾਵਤ ਹੈ ਜਗ ਲਾਜ ਨਾ ਆਵਤ ਹੈ ਇਨ ਕੋ ਕਹਿੰਦੇ ਲੋਕ ਕੋਲੋਂ ਪੈਸੇ ਦੇ ਦੇ ਕੇ ਗਾਉਣ ਵਾਲੀਆਂ ਨੂੰ ਸੱਦੇ ਹੈ ਤੇ ਉਹ ਨੱਚ ਨੱਚ ਕੇ ਆਪਣਾ ਧਨ ਕਮਾਉਂਦੀਆਂ ਲੋਕਾਂ ਦੇ ਮਨਾਂ ਨੂੰ ਰੱਬ ਵੱਲੋਂ ਤੋੜ ਕੇ ਤੇ ਮਾੜੇ ਸੰਸਕਾਰ ਪਾਉਂਦੀ ਕਹਿੰਦੇ ਉਸ ਵੇਲੇ ਜਿਹੜੀ ਢੋਲਕੀ ਵੱਜਦੀ ਹੈ ਉਹ ਕੀ ਕਹਿੰਦੀ ਮਿਰਦੰਗ ਕਹੇ ਤ੍ਰਿਗ ਹੈ ਤ੍ਰਿਗ ਹੈ ਤ੍ਰਿਗ ਹੈ ਕਹਿੰਦੇ ਢੋਲਕੀ ਦੀ ਆਵਾਜ਼ ਆਉਂਦੀ ਹੈ ਵੀ ਤ੍ਰਿਗ ਹੈ ਤ੍ਰਿਕਾਰ ਹੈ ਤ੍ਰਿਕਾਰ ਹੈ ਤ੍ਰਿਕਾਰ ਹੈ ਜਿਹੜੀਆਂ ਕੈਂਸੀਆਂ ਨੇ ਸਰੰਗੀਆਂ ਨੇ ਕਹਿੰਦੇ ਉਹ ਕਹਿੰਦੇ ਸੁਰ ਤਾਲ ਕਹੇ ਕਿਨ ਕੋ ਕਿਨ ਕੋ ਕਿਨ ਕੋ ਹੇ ਮਿਰਦੰਗ ਤੂੰ ਜਿਹੜੀ ਕਹਿੰਦੀ ਹੈ ਤ੍ਰਿਗ ਹੈ ਤ੍ਰਿਗ ਹੈ ਤ੍ਰਿਕਾਰ ਹੈ ਕਿਹਨਾਂ ਨੂੰ ਕਹਿ ਰਹੀ ਆ ਤੂੰ ਕਹਿੰਦੇ ਹੱਥ ਉਠਾਏ ਕੇ ਰਾਂਡ ਕਹੇ ਉਸ ਵੇਲੇ ਜਿਹੜੀ ਕਹਿੰਦੀ ਉਹ ਬੇਸਵਾ ਗਾਉਣ ਵਾਲੀ ਹੈ ਹੱਥ ਉਠਾ ਕੇ ਕਹਿੰਦੀ ਹੈ ਇਨ ਕੋ ਇਨ ਕੋ ਇਨ ਕੋ ਜਿਹੜੇ ਸੁਣਨ ਵਾਸਤੇ ਆਏ ਨੇ ਕਹਿੰਦੇ ਤਰਕਾਰ ਇਹਨਾਂ ਨੂੰ ਹੈ ਇਸ ਕਰਕੇ ਸਾਧ ਸਿੰਘ ਜੀ ਵੀ ਹੇ ਪਰਮੇਸ਼ੁਰ ਇਹ ਧੁਨਾ ਮੇਰੇ ਕੰਨਾਂ ਚ ਨਾ ਪਾਏ ਗੁਰਮਤ ਦੇ ਵਿੱਚ ਤਾਂ ਭਾਈ ਇਹ ਹੈ ਸਰਵਣੀ ਸੁਣਨਾ ਗੁਰਨਾਉ ਕੇਵਲ ਵਾਹਿਗੁਰੂ ਦਾ ਜਸ ਸੁਣਨਾ ਹੇ ਸਰਵਣੋ ਮੇਰਿਓ ਸੱਚੇ ਸੁਣਨੇ ਨੂੰ ਪਠਾਏ ਸੱਚੇ ਸੁਣਨੇ ਨੂੰ ਪਠਾਏ ਸਰੀਰ ਲਾਏ ਸੁਣੋ ਸਤਬਾਣੀ ਇਹ ਹੈ ਗੁਰਮਤ ਦੀ ਬਾਤ ਅੱਗੇ ਦੱਸਦੇ ਹਨ
ਰਹਾਉ
ਅਸਾਈ ਦੇ ਕੇ ਫਰਮਾਉਂਦੇ ਆ ਜੀ
ਸੇਵਤ ਸੇਵ ਸੇਵ ਸਾਧ ਸੇਵ
ਤੇ ਇਹਦੇ ਚ ਤਿੰਨ ਵਾਰੀ ਸ਼ਬਦ ਹੈ ਫਿਰ ਚੌਥੀ ਵਾਰੀ ਸੇਵ ਹੈ ਸੇਵ ਤੇ ਸੇਵਨੇ ਵਾਲਾ ਹੋ ਕੇ ਜਾਂ ਫਿਰ ਇਉਂ ਕਹੋ ਸੇਵਨੇ ਯੋਗ ਸਾਧ ਸੰਤ ਜਨਾਂ ਨੂੰ ਮਨ ਕਰਕੇ ਸੇਵ ਸੇਵਨਾ ਇਹ ਦੋ ਸੇਵ ਦੇ ਅਰਥ ਹੋ ਗਏ ਸੇਵਨਾ ਕਰਾਂ ਤਨ ਕਰਕੇ ਵੀ ਸੇਵ ਸੇਵ ਨਾ ਕਰਾਂ ਅਤੇ ਬਾਣੀ ਕਰਕੇ ਵੀ ਸੇਵੋ ਸੇਵ ਨਾ ਕਰਾਂ ਜਾਂ ਫਿਰ ਸੇਵਤ ਸੇਵ ਸੇਵ ਸਾਧ ਸੇਵਾ ਦੁਨੀਆਂ ਦੇ ਸੇਵਨੇ ਵਾਲੇ ਇੰਦਰ ਆਦਿਕ ਦੇਵਤੇ ਲੋਕੀ ਇਹਨਾਂ ਦੀ ਪੂਜਾ ਕਰਦੇ ਆ ਉਹਨਾਂ ਇੰਦਰ ਆਦਿਕ ਦੇਵਤਿਆਂ ਦੇ ਸੇਵਨੇ ਯੋਗ ਬ੍ਰਹਮਾ ਵਿਸ਼ਨੂੰ ਸ਼ਿਵਜੀ ਦੇਵਤੇ ਅਤੇ ਉਹਨਾਂ ਵੱਡੇ ਵੱਡੇ ਦੇਵਤਿਆਂ ਦੇ ਦੁਆਰਾ ਸੇਵਨੇ ਯੋਗ ਕੌਣ ਸਾਧ ਮਹਾਂਪੁਰਸ਼ ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਇਸ ਕਰਕੇ ਐਸੇ ਉਹਨਾਂ ਤਿੰਨਾਂ ਸਮਿਆਂ ਵਿੱਚ ਉਹਨਾਂ ਦਾ ਮੈਂ ਸੇਵਨ ਕਰਾਂ ਤੇ ਜਾਂ ਫਿਰ ਉਹਨਾਂ ਦੀ ਸੇਵਾ ਟਹਿਲ ਰੂਪ ਤੇ ਅੱਗੇ ਦੱਸਦੇ ਹਨ ਸਦਾ
ਸਦਾ ਕਰੋ ਕਿਰਤਾਏ
ਉਹਨਾਂ ਤਿੰਨੇ ਸਮਿਆਂ ਵਿੱਚ ਸੇਵਨਾ ਕਰਾਂ ਤੇ ਉਹਨਾਂ ਦੀ ਪੁਨ ਪੁਨਾ ਸੇਵਾ ਟਹਿਲ ਰੂਪੀ ਕਿਰਤਾਏ ਕਿਰਤ ਕਾਰ ਨੂੰ ਸਦਾ ਹਮੇਸ਼ਾ ਕਰੋ ਕਰਨਾ ਕਰਾਂ ਉਹਨਾਂ ਦੀ ਸੰਗਤ ਚ ਮਿਲ ਕੇ ਸਦਾ ਪ੍ਰਭੂ ਦਾ ਕਿਰਤਾਏ ਕੀਰਤਨ ਕਰਾਂ
ਅਭੈ ਦਾਨ ਪਾਵ ਪੁਰਖ ਦਾਤੇ
ਹੇ ਦਾਤੇ ਦਾਤਾਰ ਕਿਉਂਕਿ ਸੰਸਾਰ ਵਿਚ ਦਾਤਾ ਇੱਕੋ ਹੀ ਹੈ ਦਾਦਾ ਦਾਤਾ ਇੱਕ ਹੈ ਸਭ ਕੋ ਦੇਵਨਹਾਰ ਹੇ ਦਾਤੇ ਦਾਤਾਰ ਪੁਰਖ ਪੂਰਨ ਵਿਆਪਕ ਪ੍ਰਭੂ ਜੀ ਮੈਨੂੰ ਆਪ ਕਿਰਪਾ ਕਰੋ ਅਭੈ ਨਿਰਭੈਤਾ ਦੀ ਪਦਵੀ ਦਾ ਦਾਨ ਪਾਵੋ ਪਾਉਣਾ ਕਰੋ ਇਹ ਮੇਰੇ ਤੇ ਕਿਰਪਾ ਕਰੋ
ਮਿਲ ਸੰਗਤ ਹਰ ਗੁਣ ਗਾਏ
ਹਰ ਹਰੀ ਪਰਮੇਸ਼ਰ ਮੈਂ ਤੇਰੀ ਸੰਗਤ ਮਿਲ ਕੇ ਤੇਰੇ ਗੁਣਾਂ ਨੂੰ ਗਾਏ ਗਾਇਨ ਕਰਦਾ ਰਹਾਂ ਜੇ ਇਹ ਕਿਰਪਾ ਕਰੋ
ਰਸਨਾ ਅਗਹਿ ਅਗਹਿ ਗੁਣ ਰਾਤੀ
ਇਹ ਐੜੇ ਅਗੇਤਰ ਕਰਕੇ ਬੋਲਣੇ ਨੇ ਪਾਈ ਦੋਨੇ ਜਗ੍ਹਾ ਤੇ ਅਗਹਿ ਅਗਹਿ ਨਾ ਬਣ ਜਾਵੇ ਅਗਹਿ ਅਗਹਿ ਇਹ ਉਚਾਰਨ ਕਰਨਾ ਹੇ ਪ੍ਰਭੂ ਸਾਡੀ ਰਸਨਾ ਜੀਭਾ ਤੇਰੇ ਅਗਹਿ ਅਗਹਿ ਅਗਾਧ ਤੋਂ ਅਗਾਧ ਡੂੰਘੇ ਤੋਂ ਡੂੰਘਾ ਉਹ ਕੀ ਤੂੰ ਆਪ ਡੂੰਘੇ ਤੇਰੇ ਗੁਣ ਬੜੇ ਡੂੰਘੇ ਨੇ ਤੇਰੇ ਉਹਨਾਂ ਡੂੰਘੇ ਗੁਣਾਂ ਦੇ ਵਿੱਚ ਰਾਤੀ ਸਾਡੀ ਰਸਨਾ ਜਿਹੜੀ ਰੰਗੀ ਰਹੇ ਜਾਂ ਫਿਰ ਰਸਨਾ ਅਗਹਿ ਅਗਹਿ ਗੁਣ ਰਾਤੀ ਹੇ ਅਗਹਿ ਅਗਾਧ ਸਰੂਪ ਹਰੀ ਪਰਮੇਸ਼ਰ ਤੇਰੇ ਅਗਾਧ ਗੁਣਾਂ ਵਿੱਚ ਸਾਡੀ ਪ੍ਰੀਤ ਰੂਪੀ ਰਸਨਾ ਉਹ ਰੰਗੀ ਰਹੇ ਅਤੇ
ਨੈਣ ਦਰਸ ਰੰਗ ਲਾਏ
ਸਾਡੇ ਨੈਣ ਨੇਤਰ ਤੇਰੇ ਦਰਸ਼ਨਾਂ ਵਿੱਚ ਰੰਗ ਪ੍ਰੇਮ ਲਾਏ ਲਾਉਣਾ ਕਰਨ ਜੇ
ਉਹ ਕਿਰਪਾਲ ਦੀਨ ਦੁੱਖ ਭੰਜਨ
ਹੇ ਦੀਨ ਗਰੀਬਾਂ ਜਿਹੜੇ ਨਿਮਰਤਾ ਵਾਲੇ ਨੇ ਗਰੀਬ ਦਾ ਅਰਥ ਜਿਹੜਾ ਨਾ ਦੀਨ ਗਰੀਬ ਨਿਮਰਤਾ ਵਾਲਿਆਂ ਦੇ ਦੁੱਖਾਂ ਨੂੰ ਭੰਜਨ ਨਾਸ ਕਰਨ ਵਾਲੇ ਹੇ ਪ੍ਰਭੂ ਪਰਮੇਸ਼ਰ ਆਪ ਮੇਰੇ ਦੀ ਕਿਰਪਾ ਕਰੋ
ਓਹੇ ਚਰਨ ਹਿਰਦੈ ਵਸਾਏ
ਕਿਉਂ ਹੋ ਕਿਰਪਾਲ ਮੇਰੇ ਉੱਪਰ ਕਿਰਪਾਲੂ ਮਿਹਰਬਾਨ ਹੋਣਾ ਕਰਕੇ ਮੋਹ ਮੇਰੇ ਮੋਹ ਦਾ ਅਰਥ ਹੈ ਮੇਰੇ ਹਿਰਦੇ ਹਿਰਦੇ ਦੇ ਅੰਦਰ ਆਪਣੇ ਚਰਨ ਕਮਲ ਵਸਾਏ ਵਸਾਉਣਾ ਕਰ ਦਿਓ ਜੀ
ਸਭ ਹੋ ਤਲੈ ਤਲੈ ਸਭ ਉਪਰ
ਇਸ ਪ੍ਰਕਾਰ ਧੂੜੀ ਜਿਹੜੀ ਹੈ ਮਿੱਟੀ ਸਾਰਿਆਂ ਦੇ ਪੈਰਾਂ ਦੇ ਤਲੇ ਹੇਠਾਂ ਹੁੰਦੀ ਹੈ ਤਲੇ ਹੇਠੋਂ ਉੱਡ ਕੇ ਸਭ ਦੇ ਸਿਰਾਂ ਤੇ ਪੱਗਾਂ ਤੇ ਜਾ ਪੈਂਦੀ ਹੈ ਸਭ ਤੋਂ ਉੱਚਾ ਸਿਰ ਹੈ ਸਿਰ ਦੇ ਉੱਤੇ ਜਾ ਪਹੁੰਚਦੀ ਹੈ ਨਿਮਰਤਾ ਚ ਏਡਾ ਬੜਾ ਗੁਣ ਹੈ ਸਾਰਿਆਂ ਦੇ ਉੱਪਰ ਉੱਤੇ ਪੈ ਜਾਂਦੀ ਹੈ ਇਉਂ ਜਿਹੜੇ ਮਨੁੱਖ ਸਭ ਤੋਂ ਉੱਚਾ ਸਾਰਿਆਂ ਦੀ ਚਰਨਾਂ ਦੀ ਧੂੜ ਹੋ ਕੇ ਰਹਿੰਦੇ ਹੈ ਭਾਵ ਅਤਿਅੰਤ ਹੀ ਨਿਮਰਤਾ ਵਿੱਚ ਰਹਿੰਦੇ ਹਨ ਨਿਮਰਤਾ ਦੇ ਸਹਿਰ ਰਹਿੰਦੇ ਹੈ ਉਹ ਨਿਮਰਤਾ ਵਾਲਾ ਤੇ ਸਭ ਤੋਂ ਉੱਪਰ ਭਾਵ ਸਾਰਿਆਂ ਦਾ ਸ੍ਰੋਮਣੀ ਬਣ ਜਾਂਦਾ ਹੈ
ਇਹ ਦ੍ਰਿਸ਼ਟ ਦ੍ਰਿਸ਼ਟਾਏ
ਹੇ ਪ੍ਰਭੂ ਜੀ ਇਸ ਕਰਕੇ ਮੈਨੂੰ ਇਹ ਦ੍ਰਿਸ਼ਟ ਦ੍ਰਿਸ਼ਟੀ ਦ੍ਰਿਸ਼ਟਾਏ ਦਿਖਾਉਣਾ ਕਰ ਭਾਵ ਨਿਮਰਤਾ ਦੇ ਸਹਿਤ ਕਰ ਦੇ ਮੈਨੂੰ ਇੰਨੀ ਨਿਮਰਤਾ ਦੇ ਦਿਓ ਮਹਾਰਾਜ
ਅਭਿਮਾਨ ਖੋਏ 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 ਖੋਈ ਹੋ
ਇਹ ਖੋਈ ਹੋ ਤੇ ਜਾ ਕੇ ਵਿਸਰਾਮ ਹੈ ਭਾਈ ਇਸ ਤਰ੍ਹਾਂ ਇਹ ਪਕਾਉਣਾ ਹੈ ਪੋਥੀਆਂ ਵਾਲਿਆਂ ਨੇ ਜਿਹੜੇ ਖੋਏ 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 ਤੇ ਥੋੜੀ ਜਿਹੀ ਜਮਕ ਲਾ ਕੇ ਖੋਈ ਹੋ ਇੱਥੇ ਟਿਕਣਾ ਹੇ ਪ੍ਰਭੂ ਜੀ ਮੈਂ ਅਭਿਮਾਨ ਹੰਕਾਰ ਦੀ ਖੋਏ ਦਾ ਅਰਥ ਹੁੰਦਾ ਆਦਤ ਇੱਕ ਖੋਏ ਤਾਂ ਆਦਤ ਤੇ ਲੱਗ ਗਿਆ ਹੰਕਾਰ ਦੀ ਖੋਏ ਆਦਤ ਨੂੰ ਮਨ ਕਰਕੇ ਖੋਏ ਦਾ ਅਰਥ ਮੇਟਣਾ ਵੀ ਹੁੰਦਾ ਖੋਏ ਮੇਟਣਾ ਕਰਾਂ ਬਾਣੀ ਕਰਕੇ ਵੀ ਖੋਏ ਤੇ ਇਸ ਕਰਕੇ ਇਹ ਜਿਹੜਾ ਹੰਕਾਰ ਹੈ ਹੰਕਾਰ ਵਾਲੀ ਮਤ ਨੂੰ ਬਾਣੀ ਕਰਕੇ ਵੀ ਇਹਨੂੰ ਖੋਏ ਖੋ ਨਾ ਖੋ ਦਾਨ ਦਾ ਫਲਾਣੀ ਚੀਜ਼ ਖੋਈ ਗਈ ਇਹਨੂੰ ਖੋਏ ਗਵਾਉਣਾ ਕਰਾਂ ਅਤੇ ਸਰੀਰ ਕਰਕੇ ਵੀ ਖੋਈ ਹੋ ਗਵਾਉਣਾ ਕਰਾਂ ਇਹ ਸਾਰੇ ਖੋਏ ਖੋਏ ਦੇ ਅਰਥ ਇਸ ਤਰ੍ਹਾਂ ਲੱਗਦੇ ਹੈ। ਜਾਂ ਫਿਰ ਦੂਸਰੀ ਲਵੰਤਾ ਵੀ ਹੈ, ਜਿਹੜੀ ਹੰਕਾਰ ਆਦਿ ਵਿਕਾਰਾਂ ਦੀ ਖੋਏ ਆਦਤ ਹੈ, ਇਹ ਸ਼ੁਭ ਗੁਣਾਂ ਨੂੰ ਖੋਏ, ਸੁਭਾਵ ਨੂੰ ਖੋਏ ਮੇਟ ਦਿੰਦੀ ਹੈ। ਇਸ ਲਈ ਇਸ ਨੂੰ ਖੋਏ ਹੋ ਮੈਂ ਨਿਵਰਤ ਕਰਾਂ, ਜਾਂ ਫਿਰ ਅਭਿਮਾਨ ਦੀ ਆਦਤ ਨੂੰ ਮੇਟਣਾ ਕਰਾਂ, ਅਭਿਮਾਨ ਦੀ ਆਦਤ ਨੂੰ ਮੇਟਣ ਕਰਾਂ, ਅਭਿਮਾਨ ਦੀ ਆਦਤ ਨੂੰ ਮੇਟਣਾ ਕਰਾਂ। ਤਿੰਨ ਵਾਰੀ ਉਹੀ ਗੱਲ ਕਹਿ ਕੇ ਇਹਨੂੰ ਕਹਿਣ ਨੂੰ ਨਿਸ਼ਚੇ ਅਰਥ ਕੀਤਾ, ਜਿਵੇਂ ਸੱਤ 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 ਪ੍ਰਭ ਸਵਾਮੀ, ਇੱਕੋ ਗੱਲ ਤਿੰਨ ਵਾਰੀ ਕਹੀ ਹੈ, ਨਿਸ਼ਚਾ ਕੀਤਾ। ਅੱਗੇ ਦੱਸਦੇ ਹਾਂ,
ਮੋਕੋ ਸਤਿਗੁਰ ਮੰਤਰ ਦ੍ਰਿੜਾਏ।
ਇਸ ਲਈ ਮੋਕੋ ਮੈਨੂੰ ਸਤਿਗੁਰੂ ਜੀ ਤੇਰਾ ਨਾਮ ਰੂਪੀ ਮੰਤਰ ਦ੍ਰਿੜਾਏ, ਦ੍ਰਿੜ ਪ੍ਰਪੱਕ ਕਰਵਾ ਦੇਣਾ ਕਰੋ, ਇਹ ਮੇਰੇ ਤੇ ਕਿਰਪਾ ਕਰੋ ਜੀ।
ਅਤੁਲ 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 ਨਹਿ ਤੁਲੀਐ।
ਤੇ ਜਿੱਥੇ ਭਾਈ ਇਸ ਤਰ੍ਹਾਂ ਦੇ ਹੁਣ ਜਿਵੇਂ ਸ਼ਬਦ, ਇਹ ਵੀ ਉਸੇ ਤਰ੍ਹਾਂ ਦਾ ਹੈ। ਅਤੁਲ ਸ਼ਬਦ ਜਿਹੜਾ ਤਿੰਨ ਵਾਰੀ ਜਿੱਥੇ ਜਾ ਕੇ ਤੀਸਰੀ ਵਾਰੀ ਆਉਂਦਾ ਉੱਥੇ ਜਮਕ, ਜਿੱਥੇ ਨਹਿ ਤੁਲੀਐ ਅਖੀਰ ਦੇ ਵਿੱਚ ਆਊਗਾ ਐੜੇ ਦੇ ਨਾਲ, ਉੱਥੇ ਇਹਦਾ ਵਿਸਰਾਮ ਲੱਗਣਾ। ਹੇ ਪ੍ਰਭੂ, ਤੂੰ ਵੇਦਾਂ ਕਰਕੇ ਅਤੁਲ ਤੋਲਣ ਤੋਂ ਰਹਿਤ ਹੈ ਤੇ ਵਿਚਾਰਨ ਤੋਂ ਰਹਿਤ ਹੈ, ਵੇਦਾਂ ਕਰਕੇ ਨਹੀਂ ਵਿਚਾਰਿਆ ਜਾ ਸਕਦਾ ਸੰਪੂਰਨ ਰੂਪ ਦੇ ਅੰਦਰ। ਸ਼ਾਸਤਰਾਂ ਕਰਕੇ ਵੀ ਅਤੁਲ ਤੋਲਣ ਵਿਚਾਰਨ ਤੋਂ ਰਹਿਤ ਹੈ, ਸਿਮਰਤੀਆਂ ਕਰਕੇ ਵੀ ਅਤੁਲ ਤੋਲਣ ਵਿਚਾਰਨ ਤੋਂ ਰਹਿਤ ਹੈ, ਅਤੇ ਪੁਰਾਣਾ ਕਰਕੇ ਪੁਰਾਣਾ ਦੇ ਗਿਆਨ ਕਰਕੇ ਵੀ ਤੁਲੀਐ ਤੋਲਿਆ ਵਿਚਾਰਿਆ ਨਹਿ ਤੁਲੀਐ ਨਹੀਂ ਤੋਲਿਆ ਜਾ ਸਕਦਾ ਤੂੰ। ਹੇ ਵਾਹਿਗੁਰੂ, ਅਤੁਲ 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 ਨਹਿ ਤੁਲੀਐ। ਸਤਿਯੁਗ ਦੇ ਵਿੱਚ ਵੀ ਤੋਲਣ ਤੋਂ ਰਹਿਤ ਸੀ, ਤੇਤੇ ਵਿੱਚ ਵੀ ਤੂੰ ਅਤੁਲ ਤੋਲਣ ਤੋਂ ਰਹਿਤ ਸੀ, ਦੁਆਪਰ ਵਿੱਚ ਵੀ ਤੂੰ ਅਤੁਲ ਤੋਲਣ ਤੋਂ ਰਹਿਤ ਸੀ, ਤੇ ਇਸ ਕਰਕੇ ਤੇ ਹੁਣ ਕਲਯੁਗ ਦੇ ਵਿੱਚ ਵੀ ਨਹਿ ਤੁਲੀਐ ਤੋਲਿਆ ਵਿਚਾਰਾ ਨਹੀਂ ਜਾ ਸਕਦਾ। ਅਤੁਲ 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 ਨਹਿ ਤੁਲੀਐ, ਤੇਰੇ ਇਸ ਰੂਪ ਨੂੰ ਵਿਰਾਗ ਵਾਲੇ ਵੀ ਨਹੀਂ ਤੋਲ ਸਕਦੇ, ਅਤੁਲ ਰਹੇਗਾ। ਅਤੁਲ ਖਟ ਸੰਮਤੀ ਤੇ ਮੋਖ ਇੱਛਾ ਵਾਲੇ ਵੀ ਤੈਨੂੰ ਉਹ ਨਹੀਂ ਤੋਲ ਸਕਦੇ, ਅਤੁਲ ਹੈ। ਸਰਵ ਮੰਨਣ ਅਧਿਆਸਨ ਕਰਨ ਵਾਲੇ ਵੀ ਤੈਨੂੰ ਨਹੀਂ ਤੋਲ ਸਕਦੇ, ਅਤੁਲ ਹੈ। ਪਿਤ ਤੱਤ ਤੋਂ ਹੀ ਦਾ ਜਿਹੜਾ ਸੰਸ਼ੋਧਨ ਕਰਨ ਵਾਲੇ ਵੀ ਉਹ ਨਹਿ ਤੁਲੀਐ, ਤੂੰ ਇਹਨਾਂ ਸਾਧਨਾਂ ਨਾਲ ਵੀ ਤੋਲਿਆ ਨਹੀਂ ਜਾਂਦਾ। ਜਾਂ ਫਿਰ ਅਤੁਲ 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 ਨਹਿ ਤੁਲੀਐ। ਹੇ ਅਤੁਲ ਸਰੂਪ ਪ੍ਰਭੂ, ਤੇਰੇ ਸਰੂਪ ਨੂੰ ਮਨ ਕਰਕੇ ਵੀ ਕੋਈ ਤੋਲ ਨਹੀਂ ਸਕਦਾ, ਬਾਣੀ ਕਰਕੇ ਵੀ ਤੋਲ ਨਹੀਂ ਸਕਦਾ, ਤੇ ਸਰੀਰ ਕਰਕੇ ਵੀ ਤੇਰਾ ਸਰੂਪ ਨਹਿ ਤੁਲੀਆ ਤੋਲਿਆ ਨਹੀਂ ਜਾ ਸਕਦਾ। ਅਤੁਲ 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 ਨਹਿ ਤੁਲੀਐ। ਤਤ ਪਦ ਦੇ ਅਰਥ ਨੂੰ ਕਹਿਣ ਵਾਲਿਆਂ ਤੋਂ ਵੀ ਤੂੰ ਅਤੁਲ ਹੈ, ਤੋਲਿਆ ਨਹੀਂ ਜਾ ਸਕਦਾ। ਅਤੁਲ ਤੂੰ ਪਦ ਦੇ ਅਰਥ ਵਾਲਿਆਂ ਤੋਂ ਵੀ ਤੂੰ ਅਤੁਲ ਹੈ, ਤੋਲਿਆ ਨਹੀਂ ਜਾ ਸਕਦਾ। ਆਸਪਦ ਨੂੰ ਜਾਣਨ ਵਾਲੇ ਵੀ ਤੇਰੇ ਸਰੂਪ ਨੂੰ ਨਹੀਂ ਤੋਲ ਸਕਦੇ, ਕਿਉਂਕਿ ਉਹ ਤੇਰੇ ਸਰੂਪ ਚ ਅਭੇਦ ਹੋ ਜਾਂਦੇ ਨੇ, ਅਕਾਇ ਅਵਸਥਾ ਵੀ ਪਹੁੰਚ ਜਾਂਦੇ ਨੇ, ਜਿੱਥੇ ਆਨੰਦ ਬਾਰੇ ਕੁਝ ਕਿਹਾ ਹੀ ਨਹੀਂ ਜਾ ਸਕਦਾ। ਨਹਿ ਤੁਲਿਆ ਇਸ ਕਰਕੇ ਨਹੀਂ ਤੁਲਿਆ ਜਾ ਸਕਦਾ ਹੈ।
ਭਗਤ ਵਛਲ ਕਿਰਪਾਏ।
ਹੇ ਪ੍ਰਭੂ, ਤੂੰ ਭਗਤ ਭਗਤੀ ਕਰਨ ਵਾਲਿਆਂ ਦਾ ਵਛਲ ਪਿਆਰਾ ਅਤੇ ਕਿਰਪਾਏ ਕਿਰਪਾਲੂ ਸਰੂਪ ਹੈ, ਐਸਾ ਤੇਰਾ ਸਰੂਪ ਹੈ ਜੀ।
ਜੋ ਜੋ ਸਰਣ ਪਰਿਓ ਗੁਰੂ ਨਾਨਕ।
ਜਿਹੜਾ ਜਿਹੜਾ ਵੀ ਸਤਿਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਫਰਮਾਨ ਕਰਦੇ ਨੇ, ਜਿਹੜਾ ਜਿਹੜਾ ਵੀ ਗੁਰੂ ਨਾਨਕ ਦੇ ਚਰਨੀ ਪੈ ਗਿਆ, ਗੁਰੂ ਨਾਨਕ ਦੀ ਗੱਦੀ ਤੇ, ਸਭਾਹੀਮਾਨ ਗੁਰੂ ਸਾਹਿਬਾਨਾਂ ਦੇ ਭਾਵੇਂ ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ, ਗੁਰੂ ਰਾਮਦਾਸ ਜੀ ਸਨ, ਜੋ ਜੋ ਵੀ ਗੁਰੂ ਨਾਨਕ ਦੀ ਸ਼ਰਨ ਵਿੱਚ ਆ ਗਿਆ ਹੈ, ਗੁਰੂ ਨਾਨਕ ਦੀ ਗੱਦੀ ਦੀ ਸ਼ਰਨ ਵਿੱਚ ਆ ਗਿਆ ਹੈ, ਜਾਂ ਪ੍ਰਤੱਖ ਗੁਰੂ ਸਾਹਿਬ ਜੀ ਨੇ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਥਮੀ ਸੱਚਾ ਢੋਆ ਬੋਲਦੇ ਕੀ ਆ।
ਜੋ ਜੋ ਸਰਣ ਪਰਿਓ ਗੁਰੂ ਨਾਨਕ।
ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਆ, ਹੇ ਪ੍ਰਭੂ, ਜੋ ਜੋ ਜਿਹੜਾ ਜਿਹੜਾ ਮਨੁੱਖ ਵੀ ਤੇਰੀ ਸ਼ਰਨ ਓਟ ਚ ਪਰਿਓ ਪਿਆ ਹੈ, ਜਾਂ ਗੁਰੂ ਨਾਨਕ ਸਾਹਿਬ ਜੀ ਦੀ ਚਰਨ ਸ਼ਰਨ ਚ ਪਿਆ ਹੈ, ਗੁਰੂ ਨਾਨਕ ਦੀ ਗੁਰਤਾ ਗੱਦੀ ਸਵਾਹਿਮਾਨ ਗੁਰੂ ਸਾਹਿਬਾਨ ਦੇ ਚਰਨਾਂ ਚ ਪਿਆ ਹੈ, ਉਹਨੂੰ ਕੀ ਪ੍ਰਾਪਤ ਹੋਇਆ ਦੱਸਦੇ ਹਨ।
ਅਭੈ ਦਾਨ ਸੁਖ ਪਾਏ।
ਉਹਨਾਂ ਨੂੰ ਅਭੈ ਦਾਨ, ਨਿਰਭੈਤਾ ਦਾ ਦਾਨ, ਗੁਰੂ ਸਾਹਿਬ ਜੀ ਫਰਮਾਨ ਕਰਦੇ ਆ ਵੀ ਉਹਨਾਂ ਨੂੰ ਨਿਰਭੈਤਾ ਦੀ ਪਦਵੀ ਦਾ ਦਾਨ ਦਿੱਤਾ ਹੈ ਮਹਾਰਾਜ ਸਾਹਿਬ ਨੇ, ਗੁਰੂ ਨਾਨਕ ਸਾਹਿਬ ਨੇ। ਉਹਨੂੰ ਸਾਰੇ ਸੁੱਖ ਉਹਨਾਂ ਨੇ ਪਾਏ, ਪ੍ਰਾਪਤ ਕਰ ਲਏ, ਆਤਮਿਕ ਸੁੱਖ ਪ੍ਰਾਪਤ ਕਰ ਲਿਆ ਹੈ।
ਬਿਲਾਵਲ ਮਹੱਲਾ ਪੰਜਵਾਂ।
ਬਿਲਾਵਲ ਰੱਖਦੇ ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ ਜੀ।
ਪ੍ਰਭ ਜੀ ਤੂੰ ਮੇਰੇ ਪ੍ਰਾਨ ਆਧਾਰ ਹੈ।
ਹੇ ਪ੍ਰਭ ਪਰਮਾਤਮਾ ਜੀ, ਤੇ ਤੂੰ ਜੀ ਜੀਓ, ਹੇ ਪਰਮਾਤਮਾ ਜੀ ਕੀ ਜੀਓ, ਤੂੰ ਹੀ ਮੇਰੇ ਪ੍ਰਾਣ ਪ੍ਰਾਣਾਂ ਦਾ ਜ਼ਿੰਦਗੀ ਦਾ ਆਧਾਰ ਹੈ, ਯਾਨੀ ਆਸਰਾ ਹੈ ਮਹਾਰਾਜ। ਮੈਨੂੰ ਮੇਰੇ ਪ੍ਰਾਣਾਂ ਨੂੰ ਤੇਰਾ ਹੀ ਆਸਰਾ ਹੈ ਪਰਮੇਸ਼ਰ ਜੀ।
ਨਮਸਕਾਰ ਡੰਡੋਤ ਬੰਦਨਾ,
ਮੈਂ ਤੈਨੂੰ ਨਮਸਕਾਰ ਵੀ ਕਰਦਾ, ਡੰਡੋਤ ਵੀ ਕਰਦਾ, ਬੰਦਨਾ ਵੀ ਕਰਦਾ। ਇਹ ਤਿੰਨ ਚਾਰ ਪ੍ਰਕਾਰ ਕਰਕੇ ਹੈ। ਇੱਕ ਤਾਂ ਨਮਸਕਾਰ ਬੰਦਨਾ ਹੈ। ਨਮਸਕਾਰ ਬੰਦਨਾ ਕੀ ਹੈ? ਵੀ ਦੂਰ ਖੜੇ ਨੇ ਹੀ ਹੱਥ ਜੋੜ ਕੇ ਸਿਰ ਝੁਕਾ ਦਿੱਤਾ ਤੇ ਨਮਸਕਾਰ ਕਰ ਦਿੱਤੀ, ਇਹ ਤਾਂ ਨਮਸਕਾਰ ਬੰਦਨਾ ਹੋ ਗਈ। ਇੱਕ ਹੈਗੀ ਬੰਦਨਾ, ਬੰਦਨਾ ਕੇ ਲਈ ਵੀ ਨੇੜੇ ਜਾ ਕੇ ਦੋਵੇਂ ਹੱਥ ਜੋੜ ਕੇ ਚਰਨ ਸਪਰਸ਼ ਕਰਕੇ ਮੱਥਾ ਟੇਕ ਦਿੱਤਾ, ਉਹਨੂੰ ਕਹਿੰਦੇ ਨੇ ਬੰਦਨਾ। ਤੇ ਇਸ ਤੋਂ ਅੱਗੇ ਹੈਗੀ ਅਸ਼ਟਾਂਗ ਬੰਦਨ। ਤੇ ਅਸ਼ਟਾਂਗ ਬੰਦਨ ਹੁੰਦੀ ਹੈ ਵੀ ਅੱਠ ਅੰਗ ਜਿਹੜੇ ਧਰਤੀ ਨੂੰ ਲਾ ਕੇ, ਜਿਵੇਂ ਦੋਨੇ ਗੋਡੇ ਹੈ, ਦੋਨੇ ਹੱਥ ਹਨ, ਮੱਥਾ ਹੈ, ਨੱਕ ਹੈ, ਕੂਹਣੀਆਂ ਆਦਿ, ਇਹ ਅੱਠ ਅੰਗ ਧਰਤੀ ਨੂੰ ਲੱਗ ਜਾਣ, ਬਾਕੀ ਦਾ ਸਾਰਾ ਸਰੀਰ ਨਹੀਂ, ਉਹਨੂੰ ਕਹਿੰਦੇ ਨੇ ਅਸ਼ਟਾਂਗ ਬੰਦਨ। ਸਭ ਤੋਂ ਪਿੱਛੇ ਹੈਗੀ ਹੈ ਜਦੋਂ ਸਾਰਾ ਸਰੀਰ ਹੀ ਡੰਡੇ ਵੱਤ ਲੰਮਾ ਪੈ ਕੇ ਮੱਥਾ ਟੇਕਿਆ ਜਾਵੇ। ਡੰਡੇ ਵੱਤ ਲੰਮਾ ਪੈ ਕੇ ਮੱਥਾ ਟੇਕਣ ਨੂੰ ਡੰਡੌਤ ਬੰਦਨਾ ਕਹਿੰਦੇ ਨੇ। ਨਮਸਕਾਰ ਬੰਦਨ, ਬੰਦਨ ਤੇ ਇਹਦੇ ਅਸ਼ਟਾਂਗ ਬੰਦਨ ਤੇ ਡੰਡੌਤ ਬੰਦਨ, ਐ ਇਹਦੀਆਂ ਤਿੰਨ ਚਾਰ ਇਹਦੀਆਂ ਕਿਸਮਾਂ ਮੰਨੀਆਂ। ਤਿੰਨ ਢੰਗ ਕਰਕੇ ਆਪਣੇ ਇਸ਼ਟ ਦੇਵ ਦੀ ਪੂਜਾ ਕੀਤੀ ਜਾਂਦੀ ਹੈ। ਸਰਵ ਪ੍ਰਕਾਰ ਕਰਕੇ ਮਹਾਰਾਜ ਕਹਿੰਦੇ ਨੇ ਮੈਂ ਤੈਨੂੰ ਨਮਸਕਾਰ ਪ੍ਰਣਾਮ ਕਰਦਾ ਹਾਂ, ਸਰੀਰ ਕਰਕੇ ਡੰਡੌਤ ਡੰਡੇ ਵੱਤ ਲੰਮਾ ਪੈ ਕੇ ਮੈਂ ਮੱਥਾ ਟੇਕਦਾ ਹਾਂ।
ਅਨੇਕ ਵਾਰ ਜਾਓ ਬਾਰੇ,
ਫਿਰ ਅਨੇਕਾਂ ਵਾਰੀ ਮੈਂ ਤੇਰੇ ਉੱਪਰੋਂ ਬਾਰੇ ਬਲਿਹਾਰ ਕੁਰਬਾਨ ਜਾਂਦਾ ਹਾਂ ਜੀ।
ਰਹਾਓ
ਹਸਤਾਈ ਦੇ ਕੇ ਫਰਮਾਉਂਦੇ ਹਨ ਜੀ,
ਉਠਤ ਬੈਠਤ ਸੋਵਤ ਜਾਗਤ।
ਹੇ ਪਰਮੇਸ਼ਰ ਜੀ, ਮੈਂ ਪ੍ਰਤੱਖ ਉੱਠਤ ਉੱਠਦਿਆਂ ਜਦੋਂ ਵੀ ਉੱਠਾਂ ਵਾਹਿਗੁਰੂ ਕਹਿ ਕੇ ਉੱਠਣਾ ਚਾਹੀਦਾ, ਬੈਠਣ ਲੱਗੇ ਫਿਰ ਵੀ ਵਾਹਿਗੁਰੂ ਕਹਿਣਾ ਚਾਹੀਦਾ, ਸੌਣ ਲੱਗਿਆਂ ਫਿਰ ਵਾਹਿਗੁਰੂ ਕਹਿਣਾ ਚਾਹੀਦਾ। ਵਾਹਿਗੁਰੂ ਵਾਹਿਗੁਰੂ ਕਹਿੰਦੇ ਨੀਂਦ ਆ ਜਾਵੇ, ਮਾੜਾ ਸੁਪਨਾ ਨਹੀਂ ਆਉਂਦਾ। ਸਵੇਰੇ ਉੱਠਦੇ ਫਿਰ ਵਾਹਿਗੁਰੂ ਵਾਹਿਗੁਰੂ ਕਹਿ ਕੇ ਜਦੋਂ ਜਾਗ ਖੁੱਲੀ ਪਹਿਲਾਂ ਵਾਹਿਗੁਰੂ ਸ਼ਬਦ ਨਿਕਲੇ। ਇਸ ਕਰਕੇ ਊਠਤ ਬੈਠਤ ਸੋਵਤ ਜਾਗਤ, ਇਹਨਾਂ ਸਾਰੀਆਂ ਅਵਸਥਾ ਦੇ ਵਿੱਚ ਹੇ ਵਾਹਿਗੁਰੂ ਪਰਮੇਸ਼ਰ ਜੀ,
ਇਹੋ ਮਨ ਤੁਧ ਚਿਤਾਰੈ,
ਮੇਰਾ ਮਨ ਹਰ ਵੇਲੇ ਤੈਨੂੰ ਚਿਤਾਰੇ, ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ, ਯਾਨੀ ਕਿਸੇ ਵੇਲੇ ਵੀ ਭੁੱਲੇ ਨਾ। ਊਠਤ ਬੈਠਤ ਸੋਵਤ ਜਾਗਤ, ਸੰਸਾਰ ਵੱਲੋਂ ਊਠਤ ਉਪਰਾਮ ਹੁੰਦਿਆਂ, ਬੈਠਤ ਸਮਾਧੀ ਵਿੱਚ ਬੈਠਤ ਇਸਤ ਹੁੰਦਿਆਂ, ਨਿਰਵਿਕਲਪ ਸਮਾਧੀ ਵਿੱਚ ਸੋਵਤ ਸੌਂਦਿਆਂ। ਨਿਰਵਿਕਲਪ ਸਮਾਧੀ ਉਹ ਆਪਣੀ ਕਿਸਮ ਦੀ ਆਨੰਦਦਾਇਕ ਨੀਂਦ ਹੈ, ਤੇ ਉਹਦੀ ਸੋਤ ਸੁੱਤਿਆਂ। ਗਿਆਨ ਅਵਸਥਾ ਵਿੱਚ ਜਾਗਦਿਆਂ ਹੋਇਆਂ ਇਹ ਮਨ ਜਿਹੜਾ ਮਹਾਰਾਜ ਤੁਹਾਨੂੰ ਚਿਤਾਰੇ ਚੇਤੇ ਕਰਦਾ ਰਹੇ। ਗਿਆਨ ਅਵਸਥਾ ਵਿੱਚ ਐਸਾ ਜਾਗੇ,
ਸੁਖ ਦੁੱਖ ਇਸ ਮਨ ਕੀ ਬਿਰਥਾ,
ਪਰਮੇਸ਼ੁਰ ਆਪਣੇ ਇਸ ਮਨ ਦੀ ਜਿਹੜੀ ਦੁੱਖ ਦੀ ਅਵਸਥਾ ਹੈ, ਤੇ ਸੁਖ ਵਾਸਤੇ ਦੁੱਖ ਦੇ ਵਿੱਚ ਮੈਂ ਜਿਹੜਾ ਦੁੱਖ ਦੀ ਅਵਸਥਾ ਵਿੱਚ ਮੈਂ ਤੇਰੇ ਨਾਮ ਨੂੰ ਸੁੱਖ ਮੰਨ ਕੇ, ਜਾਂ ਫਿਰ ਮਹਾਰਾਜ ਜਦੋਂ ਸੁੱਖ ਦੇਵੇਂ ਤਾਂ ਵੀ ਤੈਨੂੰ ਚੇਤੇ ਕਰਾਂ ਕਿ ਤੂੰ ਮੇਰੇ ਪੁੰਨਾਂ ਦਾ ਫਲ ਦਿੱਤਾ, ਜਦੋਂ ਦੁੱਖ ਦੇਵੇਂ ਫਿਰ ਵੀ ਤੈਨੂੰ ਚੇਤੇ ਕਰਾਂ ਕਿ ਤੂੰ ਮੇਰੇ ਮਾੜੇ ਕਰਮਾਂ ਨੂੰ ਭੁਗਤਾ ਰਿਹਾ। ਇਸ ਕਰਕੇ ਦੁੱਖ ਸੁੱਖ ਇਸ ਮਨ ਕੀ ਬਿਰਥਾ, ਜਿਹੜੀ ਮਨ ਨੂੰ ਪੀੜਾ ਹੁੰਦੀ ਹੈ,
ਤੁਝ ਹੀ ਆਗੈ ਸਾਰਾ,
ਮੈਂ ਤੇਰੇ ਸਨਮੁਖ ਹੀ ਉਚਾਰਨ ਕਰਦਾ ਰਹਾਂ, ਸਾਰਾ ਨਾਮ ਉਚਾਰਨ ਕਰਦਾ, ਮੈਂ ਹੋਰ ਕਿਸੇ ਦੇਵੀ ਦੇਵਤੇ ਜਾਂ ਪਖੰਡੀ ਦੇ ਅੱਗੇ ਆਪਣਾ ਦੁੱਖ ਨਾ ਜਾ ਕੇ ਫੋਲਾਂ। ਤੇ ਇਸ ਕਰਕੇ ਤੁਝ ਹੀ ਆ ਗਏ ਸਾਰੇ, ਮੇਰਾ ਇਹ ਤੇਰੇ ਅੱਗੇ ਹੀ ਪੁਕਾਰ ਹੋਵੇ, ਕਿਸੇ ਹੋਰ ਦੇ ਅੱਗੇ ਨਹੀਂ।
ਤੂੰ ਮੇਰੀ ਓਟ ਬਲ ਬੁੱਧ ਧਨ ਤੁਮਹੀ,
ਇਹ ਮੇਰੀ ਮਹਾਰਾਜ ਐਸੀ ਅਵਸਥਾ ਇੱਕ ਰਸ ਇਸਤਿਤ ਕਰ ਦੇਵੋ। ਹੇ ਪ੍ਰਭੂ ਜੀ, ਤੂੰ ਹੀ ਮੇਰੀ ਇਸ ਲੋਕ ਚ ਓਟ ਟੇਕ ਹੈ, ਮੇਰਾ ਬਲ ਜੋਰ ਬੁੱਧ ਨਾਮ ਹੈ ਮਤ ਦਾ, ਧਨ ਦੌਲਤ ਵੀ ਤੂੰ ਹੀ ਹੈ। ਇਸ ਕਰਕੇ ਤੂੰ ਹੀ ਮੇਰੇ ਅੱਗੇ ਦੱਸਦੇ ਹਨ, ਹੇ ਵਾਹਿਗੁਰੂ
ਤੁਮਹਿ ਮੇਰਾ ਪਰਿਵਾਰ ਹੈ,
ਤੂੰ ਹੀ ਮੇਰੇ ਪਰਿਵਾਰ ਹੈ, ਕਹੀਏ ਪਰਿਵਾਰ ਹੈ, ਤੇ ਜਾਂ ਫਿਰ ਤੂੰ ਮੇਰੀ ਓਟ ਬਲ ਬੁੱਧ ਧਨ ਤੋਂ ਹੀ, ਲੋਕ ਪ੍ਰਲੇਗ ਤੂੰ ਹੀ ਮੇਰੀ ਓਟ ਹੈ, ਵਿਵੇਕ ਰੂਪੀ ਬਲ, ਆਤਮ ਵਿਸ਼ੈਣੀ ਬੁੱਧ ਤੇ ਨਾਮ ਰੂਪੀ ਧਨ ਵੀ ਤੂੰ ਹੀ ਹੈ। ਅਤੇ ਤੂੰ ਮੇਰਾ ਪਰਿਵਾਰ ਹੈ, ਦੇਵੀ ਸੰਪਦਾ ਰੂਪੀ ਪਰਿਵਾਰ ਵੀ ਤੂੰ ਹੀ ਹੈ।
ਜੋ ਤੁਮ ਕਰੋ ਸੋਈ ਪਾਲ ਹਮਰੈ।
ਹੇ ਪਰਮੇਸ਼ਰ ਜੀ, ਜਿਹੜਾ ਵੀ ਕੁਝ ਤੁਸੀਂ ਕਰਤਵ ਕਰੋ ਕਰਦੇ ਹੋ, ਜੋ ਤੂੰ ਕਰੈ ਕਰਾ ਮੈਂ ਸਵਾਮੀ, ਸਾਮ ਅਸਲਤ ਪ੍ਰਵਾਨ। ਜੋ ਤੂੰ ਕਰ ਰਿਹਾ ਕਰਾ ਰਿਹਾ ਉਹ ਸਾਨੂੰ ਪ੍ਰਵਾਨ ਹੈ, ਅਸੀਂ ਭਲਾ ਕਰਕੇ ਮੰਨੀਏ, ਇਸ ਕਰਕੇ ਕਦੇ ਬੁਰਾ ਨਾ ਸਾਨੂੰ ਲੱਗੇ। ਇਹ ਸਾਡੇ ਤੇ ਕਿਰਪਾ ਕਰ ਦਵੋ, ਤੇਰਾ ਕੀਆ ਮਿੱਠਾ ਲੱਗੇ, ਸਾਨੂੰ ਚੰਗਾ ਲੱਗੇ।
ਪੇਖ ਨਾਨਕ ਸੁਖ ਚਰਨਾਰੈ।
ਸਤਿਗੁਰੂ ਜੀ ਕਥਨ ਕਰਦੇ ਨੇ ਆਪ ਜੀ ਦੇ ਚਰਨਾਰੇ ਚਰਨ ਕਮਲਾਂ ਨੂੰ ਪੇਖ ਵੇਖ ਕੇ ਸਾਨੂੰ ਆਤਮਕ ਸੁਖ ਪ੍ਰਾਪਤ ਹੁੰਦਾ ਹੈ।
ਬਿਲਾਵਲ ਮਹੱਲਾ ਪੰਜਵਾਂ।
ਬਿਲਾਵਲ ਰਾਗ ਦੇ ਪੰਜਵੇਂ ਪਾਤਸ਼ਾਹ ਦਾ ਪਾਵਨ ਅੰਮ੍ਰਿਤ ਵਚਨ ਹੈ ਜੀ।
ਸੁਨੀਅਤ ਪ੍ਰਭ ਤੋ ਸਗਲ ਉਧਾਰਨ।
ਪ੍ਰਭ ਤੇ ਵਿਸਰਾਮ ਹੈ ਭਾਈ, ਹੈ ਤਾਂ ਛੋਟਾ ਹੈ ਵਿਸਰਾਮ, ਪਰ ਇੱਥੇ ਵਿਸਰਾਮ ਲਾ ਕੇ ਤੋ ਸਗਲ ਉਧਾਰਨ ਕਰਨਾ ਹੈ। ਹੇ ਪ੍ਰਭ ਪਰਮਾਤਮਾ ਪਰਮੇਸ਼ਰ ਜੀ, ਹੇ ਪ੍ਰਭ ਪਰਮਾਤਮਾ ਜੀ, ਵੇਦਾਂ ਸ਼ਾਸਤਰਾਂ ਜਾਂ ਸੰਤਾਂ ਮਹਾਤਮਾ ਦੁਆਰਾ, ਵੇਦਾਂ ਸ਼ਾਸਤਰਾਂ ਦੁਆਰਾ ਜਾਂ ਸੰਤਾਂ ਮਹਾਤਮਾ ਦੁਆਰਾ ਸੁਨੀਅਤ ਸੁਣੀਦਾ ਹੈ ਕਿ ਕੀ ਸੁਣੀਦਾ ਹੈ? ਤੋ ਤੂੰ ਸਗਲੇ ਸਾਰੇ ਜੀਵਾਂ ਨੂੰ ਹੀ ਉਦਾਹਰਨ ਪਾਰ ਕਰਨ ਵਾਲਾ ਹੈ, ਤੇ ਤੋਂ ਬਿਨਾਂ ਕੋਈ ਨਹੀਂ ਤਾਰ ਸਕਦਾ ਹੈ।
ਮੋਹ ਮਗਨ ਪਤਿਤ ਸੰਗ ਪ੍ਰਾਣੀ।
ਇਹ ਪ੍ਰਾਣੀ ਪ੍ਰਾਣਾ ਤਾਰੀ ਜੀਵ ਅਸੀਂ ਮੋਹ ਦੇ ਮਗਨ ਮਗਨਤਾ ਦੇ ਸੰਗ ਨਾਲ ਪਤਿਤ ਪਾਪੀ ਹੋ ਰਹੇ ਹਨ। ਜਿੰਨੇ ਵੀ ਜੀਵ ਹੈ ਨਾ, ਇਹ ਪ੍ਰਾਣਾ ਤਾਰੀ ਇਹ ਮੋਹ ਦੇ ਵਿੱਚ ਉਹਦੀ ਮਸਤੀ ਚ ਮਗਨਤਾ ਦੇ ਸੰਗ ਨਾਲ ਪਤਿਤ ਡਿੱਗ ਰਹੇ ਨੇ ਆਪਣੇ ਜੀਵਾਂ ਤੋਂ, ਪਾਪ ਕਰ ਰਹੇ ਨੇ, ਪਾਪੀ ਹੋ ਰਹੇ ਹਨ, ਜਾਂ ਪਾਪੀ ਪੁਰਖਾਂ ਦੀ ਕੁਸੰਗਤ ਨਾਲ, ਪਾਪੀ ਪੁਰਖਾਂ ਦੀ ਜਿਹੜੀ ਕੁਸੰਗਤ ਹੈ ਇਹਦੇ ਨਾਲ ਲਗਨ ਕਰਕੇ ਅਸੀਂ ਮੋਹ ਵਿੱਚ ਮਗਨ ਹੋ ਰਹੇ ਹਾਂ।
ਐਸੇ ਮਨ ਹੈ ਵਿਸਾਰਨ।
ਐਸੇ ਅਜਿਹੇ ਸੁਭਾਅ ਦੇ ਕਾਰਨ ਅਸੀਂ ਮਨੇ ਮਨ ਵਿੱਚੋਂ ਤੈਨੂੰ ਵਿਸਾਰਨ ਭੁਲਾਈ ਬੈਠੇ ਹਾਂ, ਮਹਾਰਾਜ ਇਹੋ ਜਿਹੇ ਪਾਪੀ ਹਾਂ। ਸਤਾਈ ਦੇ ਕੇ ਫਰਮਾਨ ਕਰਦੇ ਨੇ,
ਸੰਚ ਵਿਖਿਆਲੀ ਗ੍ਰਾਹਜ ਕੀਨੇ।
ਅਸੀਂ ਵਿਖਿਆ ਮਾਇਆ ਜਿਹੜੀ ਹੈ ਸੰਚ ਇਕੱਤਰ ਕਰਕੇ ਅਤੇ ਲੋਕਾਂ ਪਾਸੋਂ ਲੈ ਕੇ ਗ੍ਰਾਹਜ ਗ੍ਰਹਿਣ ਕੀਨੀ ਕੀਤੀ ਹੈ। ਇਹ ਇਕੱਠੀ ਜੋੜੀ ਹੈ, ਕੋਟ ਜੋੜੇ ਲੱਖ ਕਰੋੜੇ ਮਨ ਨਾ ਹੋ ਰਹੇ, ਮਨ ਨੂੰ ਕੋਈ ਹੋੜਾ ਹੀ ਨਹੀਂ ਹੈ ਵੀ ਕਿੱਥੇ ਤੱਕ ਕਿੰਨੀ ਕੁ ਇਕੱਠੀ ਕਰਨੀ ਹੈ।
ਅੰਮ੍ਰਿਤ ਮਨ ਤੇ ਡਾਰਨ।
ਤੇ ਅੰਮ੍ਰਿਤ ਰੂਪੀ ਨਾਮ ਅਸੀਂ ਮਨ ਤੋਂ ਡਾਰਨ ਸੁੱਟ ਹੀ ਦਿੱਤਾ, ਤਿਆਗ ਹੀ ਦਿੱਤਾ। ਮਾਇਆ ਸੰਚ ਰਾਜੇ ਅਹੰਕਾਰੀ ਮਾਇਆ ਸਾਸਨਾ ਚੱਲੇ ਪਿਆਰੀ, ਬੜੇ ਬੜੇ ਰਾਜੇ ਸੰਚ ਦੇ ਮਰਗੇ ਨੇ, ਕਿੰਨੀਆਂ ਕਈ ਪੁਸਤਾਂ ਦਾ ਖਜ਼ਾਨਾ ਤੇ ਬਹੁਤ ਵੱਡਾ ਖਜ਼ਾਨਾ ਜਿਹੜਾ ਸੀ ਜੈਪੁਰ ਦੇ ਅੰਦਰ, ਤੇ ਜਿਵੇਂ ਵੱਡੇ ਵੱਡੇ ਮਕਾਨ ਐ ਵੱਡਾ ਭੋਰਾ ਬਣਾ ਕੇ ਨਾ ਉਹਦੇ ਵਿੱਚ ਸੋਨਾ ਚਾਂਦੀ ਪਤਾ ਨਹੀਂ ਕਿੰਨੀਆਂ ਪੁਸਤਕਾਂ ਦਾ ਸੀ। ਦੇਸ਼ ਆਜ਼ਾਦ ਹੋਣ ਤੋਂ ਬਾਅਦ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਇੱਕ ਦਿਨ ਦੇ ਵਿੱਚ ਸਾਰਾ ਉਹ ਮਸ਼ੀਨਾਂ ਮੰਗਾ ਕੇ ਬਾਹਰ ਤੋਂ ਦੇਖਦੇ ਹੀ ਰਹਿ ਗਿਆ ਸੀ, ਰਾਜਾਂ ਦਾ ਖਾਨਦਾਨ ਦਾ ਸਾਰੀ ਚਲਿਆ ਗਿਆ, ਜਿਹੜਾ ਅੱਜ ਤੱਕ ਨਹੀਂ ਪਤਾ ਲੱਗਿਆ ਵੀ ਕਿੱਧਰ ਨੂੰ ਗਿਆ। ਫੇਰ ਕੀ ਫਾਇਦਾ ਹੋਇਆ ਜਿਹਨੇ ਉਹ ਮਾਇਆ ਨੂੰ ਇਕੱਠੀ ਕੀਤਾ ਪਾਪ ਕਰ ਕਰਕੇ, ਪਾਪ ਕਰਕੇ ਪਾਪ ਨਾਲ ਲੈ ਗਏ ਤੇ ਧਨ ਇੱਥੇ ਰਹਿ ਗਿਆ ਧਰਤੀ ਦੱਬਿਆ ਹੋਈ, ਪਤਾ ਨਹੀਂ ਕਿਹਦੇ ਕੰਮ ਆਇਆ। ਤੋ ਇਸ ਕਰਕੇ ਹੈ ਵੀ ਮਾਇਆ ਸੰਚਣਾ ਤਾਂ ਕੇਵਲ ਨਾਮ ਤਾਂ ਨਹੀਂ ਸੰਚਣਾ ਚਾਹੀਦਾ, ਐਸੀ ਸੰਚ ਜੋ ਬਿਨਸਤ ਨਾਹੀਂ, ਪਤ ਸੇਤੀ ਆਪਣੇ ਘਰ ਜਾਹੀ, ਜਿਹੜੀ ਨਾਲੇ ਤੇਰੀ ਇੱਜ਼ਤ ਵੀ ਹੋ ਗਏ ਤੇ ਨਾਲੇ ਤੇਰੇ ਨਾਲ ਤਨ ਜਾਵੇ। ਨਾਮ ਤਾਂ ਨਹੀਂ ਹੈ ਜਿਹੜਾ ਨਾਲ ਜਾ ਸਕਦਾ, ਹੋਰ ਕੁਛ ਨਹੀਂ ਜਾ ਸਕਦਾ ਹੈ। ਤੇ ਇਸ ਕਰਕੇ ਇਹ ਜਿਹੜਾ ਫਿਰ ਅੰਮ੍ਰਿਤ ਮਨ ਤੇ ਡਾਰਨ, ਅੰਮ੍ਰਿਤ ਕੀ ਹੈ? ਮ੍ਰਿਤੂ ਤੋਂ ਰਹਿਤ ਕਰਨ ਵਾਲਾ ਵਾਹਿਗੁਰੂ ਦਾ ਨਾਮ, ਉਹ ਮਨ ਤੇ ਸੁੱਟਿਆ ਹੋਇਆ ਤਿਆਗਿਆ ਹੋਇਆ ਹੈ।
ਕਾਮ ਕ੍ਰੋਧ ਲੋਭ ਰਤ ਨਿੰਦਾ।
ਹੇ ਪ੍ਰਭੂ ਜੀ, ਸਾਡੀ ਜਿਹੜੀ ਬਿਰਤੀ ਕੈਸੀ ਹੈ? ਕਾਮ ਮੰਦ ਭਾਵਨਾ, ਮੰਦੇ ਸੰਕਲਪ, ਕ੍ਰੋਧ ਤੀਖਣ ਬਿਰਤੀ, ਲੋਭ ਲਾਲਚ, ਨਿੰਦਾ ਅਪਕੀਰਤੀ ਲੋਕਾਂ ਦੀ ਕਰਦੇ ਹਾਂ, ਆਦਿ ਵਿਕਾਰਾਂ ਦੇ ਨਾਲ ਰਤ ਸਾਡੀ ਬੜੀ ਪ੍ਰੀਤੀ ਹੈ।
ਸਤ ਸੰਤੋਖ ਵਿਦਾਰਨ।
ਸਤ ਸੰਤੋਖ ਜਿਹੜੇ ਸ਼ੁਭ ਗੁਣ ਵਿਦਾਰਨ ਨਾਸੀ ਕੀਤੇ ਹੋਏ ਨੇ, ਉਹ ਨੇੜੇ ਨਹੀਂ ਲੱਗਣ ਦਿੰਦੇ ਇਹਨਾਂ ਸ਼ੁਭ ਗੁਣਾਂ ਨੂੰ।
ਇਨ ਤੇ ਕਾਢ ਲੇ ਹੋ ਮੇਰੇ ਸਵਾਮੀ।
ਪੁਕਾਰ ਹੈ ਮੇਰੇ ਸਵਾਮੀ ਮਾਲਕ, ਹੇ ਗੁਰੂ ਨਾਨਕ ਸਾਹਿਬ, ਮੈਨੂੰ ਇਹਨਾਂ ਵਿਕਾਰਾਂ ਤੋਂ, ਇਹਨਾਂ ਵਿਕਾਰਾਂ ਦੀ ਬੰਦੀ ਖਾਨੇ ਤੋਂ ਬਾਹਰ ਕੱਢ ਲੈ। 1100 ਕੈਦੀ ਬਾਬਰ ਦੀ ਕੈਦ ਵਿੱਚੋਂ ਤੋਂ ਏਮਨਾਬਾਦ ਵਿੱਚ ਛਡਾਏ, ਉਹ ਤੇਰੇ ਕੁਛ ਨਹੀਂ ਸੀ ਲੱਗਦੇ, ਅਸੀਂ ਤਾਂ ਤੇਰੇ ਜੁੰਮੇ ਲੱਗ ਰਹੇ ਹਾਂ ਵੀ ਤੇਰੇ ਸਿੱਖ ਹੈ, ਸਾਨੂੰ ਵੀ ਮਾਰਾ ਇਹਨਾਂ ਦੀ ਕੈਦ ਚੋਂ ਕੱਢਣਾ ਕਰੋ, ਛੱਡ ਕੱਢ ਲੇਵੋ ਮਹਾਰਾਜ।
ਹਾਰ ਪਰੇ ਤੁਮ ਸਾਰਨ।
ਅਸੀਂ ਤਾਂ ਸਾਰਿਆਂ ਪਾਸੋਂ ਤੋਂ ਹਾਰ ਗਏ ਹਾਂ, ਕਾਮ ਕ੍ਰੋਧ ਸਾਡੀ ਬਸ ਨਹੀਂ ਚੱਲਣ ਦਿੰਦੇ, ਤੇਰੀ ਸ਼ਰਨ ਵਿੱਚ ਆ ਗਏ ਹਾਂ ਮਹਾਰਾਜ।
हार परे तुम सारन,
हार परे तुम, ए हलंत है भाई थोड़ा जा ध्यान रखना है। ते असी तां हार के महाराज थक के थोड़ी शरण दे विच महाराज आ गए हां, ते इस करके हुण तुसी महाराज कृपा करके सानू इन्हां विकारां तों कढ लवे, सारिआं पासों तों हार गए हां, थोड़ी शरण विच पए हां।
नानक की बेनंती प्रभ पह,
ते सतगुरु महाराज साहिब जी फरमान करदे आ प्रभ, प्रभु जी साडे जना दी तेरे पह पास बेनंती अरजोई है, जोदड़ी है, आप कृपा करो।
साध संग अरंक तारन,
ते अरजोई है के मैनू नाम रूपी धन तो हीणे रंक कंगाल नू अपनी साध संगत द्वारा संसार समुद्र तो तारना कर महाराज, कृपा करो।
बिलावल महला पंजवा,
बिलावल राग दे अंदर पंजवे पातशाह दा पावन बचन है जी।
संतन कै सुनियत,
ते जेड़े संतन महापुरुषन शांत चित महात्मा जना दे पासों ते ए सुनियत सुनी है
प्रभ की बात,
शांत चित महात्मा दे पासों परमेश्वर दी बात गल सुनियत सुनी दी है, होर गल्लां ना सुनो, महात्मा दे कोलों नाम दी गल सुनो, ए हदायत कीती है गुरु सिखां नूं।
कथा कीर्तन आनंद मंगल धुन,
संतां दी संगत विच की करना है, कथा सुनिया करो, कीर्तन सुनिया करो, आनंददायक मंगलदायक धुन आवाज जिहड़ी कीर्तन दी ए सुनो, जां मंगल खुशियां वाली धुनी जिहड़ी है इनू सुनना करो।
पूर रही दिन स अर रात,
ये मंगल खुशियां वाली धुनी जिहड़ी है दिन स दिन अर अते रात रात्रि विच पूर पूर्ण हो रही है, हर वेले धुनिया जिथे नाम दियां पैंदियां हन सुनो,
रहाओ
असाई दे के फरमाउंदे हन।
कर कृपा अपने प्रभ कीने,
हे भाई प्रभु ने अपनी कृपा मेहर दी दृष्टि करके ओ संत जन अपने आप दे जान के दास बनाउणा कीने कीते हन।
नाम अपने की कीनी दात,
उन्हां नूं अपने नाम दी दात देना कीनी कीती है।
आठ पहर गुण गावत प्रभ के,
संत जन अठे पहर वाहिगुरु दे गुणां नूं गाउंदे रहिंदे है, प्रभ परमात्मा दे गुण जिहड़ियां खूबियां नूं गाउंदे हन कथा कीर्तन रूप विच।
काम क्रोध इस तन ते जात,
जदों अठे पहर दी अवस्था बन जावे भाई उदों शरीर दे चों ना काम रहिंदा है ना क्रोध रहिंदा है, इस करके ए शरीर दे चों काम क्रोध आदि विकार फिर नास ही हो जांदे ने, इन्हां दा बल नहीं चलदा। काम क्रोध अर लोभ मोह बिन सजाए अहमेब, नानक प्रभ शरणागती कर प्रसाद गुरुदेव, इउं गुरु दी कृपा हो जांदी है।
त्रिपत अगाई पेख प्रभ दर्शन,
ओ संत जन परमेश्वर दे प्रभु दे प्रभ परमात्मा दे दर्शन दीदार करके इस लोक दे पदार्थां वलों भी त्रिपत रज गए अते परलोक स्वर्ग दे स्वर्ग आदि पदार्थां वलों भी अगाए ओ रज गए हन, जां फिर आत्म तृति करके रज गए हन, ते इस करके ओ ऐसा परमेश्वर वाहिगुरु दा आनंद है, हर परमात्मा दे नाम रूपी भोजन अगे दसणगे जी अमृत,
अमृत हर रस भोजन खात,
ओ फिर हर परमात्मा दे नाम रूपी अमृत भोजन ओदे च रस प्रेम नाल खात खांदे है, जिहड़ा जपदे जपदे आनंद आउणा है ओदी बात है, हरि दा अमृत ना रस जिहड़ा है ओ अमृत रस नाल भरिया होया ब्रह्मानंद रूपी भोजन खांदे हन, अखंड कीर्तन तिन भोजन चूरा ए खांदे हन।
चरण सरण नानक प्रभ तेरी,
कसन करदे हे प्रभ परमात्मा जी तेरी चरणा दी शरण ओट विच आए हां पए हां।
कर कृपा संत संग मिलात,
आ महाराज कृपा करो, आप कृपा करके मेहर करके ऐसे संत संग संत जना दी संग च मिलाप मिलात ना मिलाउण दा मिलाउणा करो, भाई देखो पोथियां दे विच संत संग दे थां ते सतसंग भी है, किसे कोल सतसंग होवे हैगा, होर भी है किसे कोल, अच्छा ठीक है, ए इस करके आ भाई भी इह बहुत सारिया पोथियां दे विच जिहड़ा है ना ये छपन लग पिया सतसंग, पर संतसंग ही पाठ शुद्ध है, इस नूं ये जानना भी यही पाठ शुद्ध है, ਤੇ ਬਹੁਤ ਸਾਰੇ ਪੋਟਾਂ ਹੋਰ ਵੀ ਚਲੋਗੇ ਭੇਦ ਆਉਣਗੇ ਗੁਰੂ ਕਿਰਪਾ ਕਰੇ ਹਾਂਜੀ ਚਲੋਗੇ
ਬਿਲਾਵਲ ਮਹੱਲਾ ਪੰਜਵਾਂ
ਬਿਲਾਵਲ ਰੱਖਦੇ ਪੰਜਵੇਂ ਪਾਤਸ਼ਾਹ ਦਾ ਪਾਵਨ ਬਚਨ ਹੈ ਜੀ
ਰਾਖ ਲੀਏ ਆਪਣੇ ਜਨ ਆਪ
ਹੇ ਭਾਈ ਆਪਣੇ ਆਪ ਦੇ ਜਨ ਸੇਵਕ ਪ੍ਰਭੂ ਨੇ ਆਪ ਹੀ ਕਿਰਪਾ ਕਰਕੇ ਬੇਕਾਰਾਂ ਆਦਿ ਵੱਲੋਂ ਰਾਖ ਰੱਖ ਲਏ ਹਨ ਕਿਰਪਾ ਕਰਕੇ
ਕਰ ਕਿਰਪਾ ਹਰ ਹਰ ਨਾਮ ਦੀਨੋ
ਹਰ ਹਰੇ ਪਰੇ ਕਰਨ ਵਾਲੇ ਹਰ ਪਰਮਾਤਮਾ ਨੇ ਆਪਣੀ ਕਿਰਪਾ ਮਿਹਰ ਕਰਕੇ ਉਹਨਾਂ ਸੇਵਕਾਂ ਨੂੰ ਆਪਣਾ ਨਾਮ ਦੀਨੋ ਦੇਣਾ ਕੀਤਾ ਹੈ ਜਿਸ ਨਾਮ ਦੇ ਪ੍ਰਤਾਪ ਕਰਕੇ ਫਿਰ
ਬਿਨਸ ਗਏ ਸਭ ਸੋਗ ਸੰਤਾਪ
ਜਿਸ ਨਾਮ ਦੇ ਪ੍ਰਤਾਪ ਕਰਕੇ ਉਹਨਾਂ ਸੇਵਕਾਂ ਦੇ ਸਭ ਸਾਰੇ ਵਿਛੋੜੇ ਦੇ ਵਿਛੋੜੇ ਆਦਿ ਦੇ ਸੋਗ ਗਮ ਸੰਤਾਪ ਭਲੀ ਪ੍ਰਕਾਰ ਦੇ ਲੱਛਣ ਵਾਲੇ ਤਾਪ ਸੰਤਾਪ ਸਮਕ ਤਾਪ ਜਿਹੜੇ ਤਪਾਉਣ ਵਾਲੇ ਉਹ ਦੁੱਖ ਬਿਨਸ ਨਾਸ ਹੋ ਗਏ ਹਨ ਜੇ
ਰਹਾਉ
ਅਸਾਈ ਦੇ ਕੇ ਫਰਮਾਨ ਕਰਦੇ ਹਨ
ਗੁਣ ਗੋਵਿੰਦ ਗਾਵਹੁ ਸਭ ਹਰ ਜਨ
ਹੇ ਹਰ ਪਰਮਾਤਮਾ ਦੇ ਜਨ ਸੇਵਕੋ ਗੋ ਪ੍ਰਿਥਵੀ ਦੇ ਬਿੰਦ ਰੱਖਿਆ ਕੇ ਜੋ ਗੋ ਬੀਜਾਂ ਕਰਕੇ ਬਿੰਦ ਜਾਣਨ ਯੋਗ ਪਰਮਾਤਮਾ ਦੇ ਗੁਣਾਂ ਨੂੰ ਗਾਵੋ ਗਾਉਣਾ ਕਰੋ ਉਹਦੇ ਐਸੇ ਪਰਮੇਸ਼ੁਰ ਦੇ ਗੁਣ ਜਿਹੜੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਗਾਉਣਾ ਦੱਸਦੇ ਹਨ
ਰਾਗ ਰਤਨ ਰਸਨਾ ਆਲਾਪ
ਜਿਵੇਂ ਰਾਗ ਤੇ ਉਹਨਾਂ ਰਾਗਾਂ ਦੇ ਰਤਨ ਨਾਮ ਹੈ ਪੁੱਤਰਾਂ ਦਾ ਆਪਣੀ ਰਸਨਾ ਜੀਭਾ ਦੁਆਰਾ ਆਲਾਪ ਉਚਾਰਨ ਕਰਕੇ ਤੇ ਇਹਦੇ ਜਿਵੇਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾ ਬਣਾਈਆਂ ਤੇ ਉਹਦੇ ਵਿੱਚ ਜਿਵੇਂ ਛੇ ਰਾਗ ਨ ਇੱਕ ਇੱਕ ਰਾਗ ਦੇ ਅੱਠ ਪੁੱਤਰ ਹਨ ਇੱਕ ਇੱਕ ਰਾਗ ਦੀਆਂ ਜਿਹੜੀਆਂ ਉਹ ਪੰਜ ਸਾਧ ਸੰਜੀ ਰਾਗਣੀਆਂ ਹਨ ਰਾਗ ਏਕ ਸੰਗ ਪੰਚ ਬਰੰਗਨ ਸੰਗ ਅਲਾਪੈ ਅੱਠੋ ਨੰਦਨ ਭਾਵੇ ਚਾਹੇ ਰਾਗਾਂ ਦੇ ਪੁੱਤਰ ਨ ਚਾਹੇ ਰਾਗਾਂ ਦੀਆਂ ਰਾਗਣੀਆਂ ਨ ਇਹਦੇ ਚ ਵਾਹਿਗੁਰੂ ਦਾ ਜਸ ਕਰੋ ਜੀ ਬਾਦੇ ਨਾਲ ਜਾਂ ਫਿਰ ਰਾਗ ਨਾਮ ਹੈ ਪ੍ਰੇਮ ਦਾ ਰਤਨ ਨਾਮ ਹੈ ਬੈਰਾਗ ਦਾ ਤੇ ਪ੍ਰੀਤ ਰੂਪੀ ਰਸਨਾ ਜੀਭਾ ਦੇ ਨਾਲ ਗੋਬਿੰਦ ਦੇ ਗੁਣਾਂ ਨੂੰ ਉਚਾਰਨ ਕਰੋ ਗੁਣ ਗੋਬਿੰਦ ਗਾਵੋ ਸਭ ਹਰ ਜਨ ਇਹ ਤੋਂ ਭਾਵ ਹੈ ਵੀ ਗੋਬਿੰਦ ਦੇ ਗੁਣ ਜਿਹੜੇ ਨ ਸਭ ਸਾਰੇ ਜਿੰਨੇ ਵੀ ਰੱਬ ਦੇ ਪਿਆਰੇ ਨੇ ਉਹਨਾਂ ਸਾਰਿਆਂ ਨੂੰ ਇਹ ਹਦਾਇਤ ਵੀ ਗਾਵੋ ਗਾਉਣਾ ਕਰੋ ਜਾਂ ਹਰ ਪ੍ਰਕਾਰ ਉਹਨਾਂ ਨੂੰ ਗਾਵੋ ਤੇ ਉਹਦੇ ਵਿੱਚ ਰਾਗ ਜਿਹੜੇ ਛੇ ਰਾਗ ਰਤਨ ਉਹਨਾਂ ਦੇ ਪੁੱਤਰ ਰਸਨਾ ਦੇ ਨਾਲ ਅਲਾਪ ਜਾਣੀ ਇਸ ਤਰ੍ਹਾਂ ਰਾਗ ਦੁਆਰਾ ਪਰਮੇਸ਼ੁਰ ਦਾ ਜਾਪ ਕਰੋ ਉਹਦਾ ਕੀਰਤਨ ਕਰੋ ਰਾਗ ਪ੍ਰੇਮ ਦਾ ਨਾਮ ਹੈ ਪ੍ਰੇਮ ਦੇ ਨਾਲ ਰਤਨ ਬੈਰਾਗ ਦਾ ਨਾਮ ਹੈ ਬੈਰਾਗ ਧਾਰ ਕੇ ਪ੍ਰੀਤ ਰੂਪੀ ਰਸਨਾ ਜੀਭਾ ਦੇ ਨਾਲ ਗੋਬਿੰਦ ਦੇ ਗੁਣਾਂ ਨੂੰ ਉਚਾਰਨ ਕਰੋ
ਕੋਟ ਜਨਮ ਕੇ ਤ੍ਰਿਸ਼ਨਾ ਨਿਵਾਰੀ
ਹੁਣ ਦੇਖੋ ਭਾਈ ਆਹ ਧਿਆਨ ਕਰੋ ਵੀ ਨਿਵਾਰੀ ਦੇ ਥਾਂ ਤੇ ਨਿਵਰੀ ਹੈ ਕਿਸੇ ਕੋਲ ਕੋਟ ਜਨਮ ਕੀ ਤ੍ਰਿਸ਼ਨਾ ਨਿਵਰੀ ਜਿਹੜੀ ਜਾਂ ਨਿਵਾਰੀ ਤੇ ਨਿਵਾਰੀ ਕਿਹਦੇ ਕਿਹਦੇ ਕੋਲ ਹੈ ਤੁਹਾਡੇ ਕੋਲ ਨਿਵਾਰੀ ਹੈ ਅੱਛਾ ਠੀਕ ਹੈ ਜੀ ਇਹ ਜਿਹੜਾ ਪਾਠ ਹੈ ਇਹ ਸਾਧ ਸਿੰਘ ਜੀ ਨਿਵਾਰੀ ਪਾਠ ਜਿਹੜਾ ਉਹ ਦਮਦਮੇ ਸਾਹਿਬ ਦਾ ਪਰ ਬਹੁਤ ਸਾਰੇ ਸਰੂਪਾਂ ਦੇ ਵਿੱਚ ਮਹਾਂਪੁਰਖਾਂ ਨੇ ਤਾਂ ਇਹ ਦੱਸਿਆ ਸੀ ਵੀ ਜਿਹੜਾ ਨਿਵਰੀ ਪਾਠ ਹੈ ਨਾ ਵੀ ਨਿਵਰੀ ਪਾਠ ਜਿਹੜਾ ਉਹ ਭਾਈ ਬੰਨੂ ਵਾਲੀ ਬੀੜ ਚੋਂ ਆਇਆ ਹੋਇਆ ਤੇ ਗੁਰੂ ਕਿਰਪਾ ਕਰੇ ਪਰ ਇਹ ਪਾਠ ਨਿਵਾਰੀ ਹੀ ਮਹਾਂਪੁਰਸ਼ਾਂ ਨੇ ਸ਼ੁੱਧ ਮੰਨਿਆ ਸੀ ਵੱਡਿਆਂ ਨੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ ਇਹਦੇ ਤੇ ਆਪਾਂ ਨਿਸ਼ਚਾ ਕਰਨਾ ਕਿਉਂਕਿ ਉਹਨਾਂ ਨੇ ਦਮਦਮੇ ਸਾਹਿਬ ਦੇ ਇਸ ਪਾਠ ਦਾ ਹਵਾਲਾ ਦੇ ਕੇ ਮਹਾਂਪੁਰਖਾਂ ਨੇ ਕਿਹਾ ਵੀ ਇਹ ਨਿਵਾਰੀ ਪਾਠ ਸ਼ੁੱਧ ਹੈ ਕੋਟ ਜਨਮ ਕੀ ਤ੍ਰਿਸ਼ਨਾ ਨਿਵਾਰੀ ਜਦੋਂ ਪਾਠ ਦੀ ਚਾਲ ਦੇਖੋ ਜਦੋਂ ਕਹਿੰਦੇ ਨੇ ਕੋਟ ਜਨਮ ਕੀ ਤ੍ਰਿਸ਼ਨਾ ਨਿਵਰੀ ਪਾਠ ਥੋੜਾ ਜਿਹਾ ਰੁਕਦਾ ਇਹਦੇ 'ਚ ਨਿਵਾਰੀ ਪਾਠ ਜਿਹੜਾ ਜਿਸ ਕਰਕੇ ਗੁਣਾਂ ਨੂੰ ਉਚਾਰਨ ਕੀਤੇ ਉਸਦੀ ਜਿਨ੍ਹਾਂ ਨੇ ਗੁਣਾਂ ਨੂੰ ਉਚਾਰਨ ਕੀਤਾ ਕਰੋੜਾਂ ਜਨਮਾਂ ਦੀ ਮਾਇਆ ਆਦਿ ਦੀ ਜਿਹੜੀ ਤ੍ਰਿਸ਼ਨਾ ਪ੍ਰਬਲ ਇੱਛਾ ਸੀ ਨਿਵਾਰੀ ਉਹਨਾਂ ਦੀ ਨਿਵਰਤ ਹੋ ਗਈ ਹੈ
ਰਾਮ ਰਸਾਇਣ ਆਤਮ ਤ੍ਰਾਪ
ਅਤੇ ਰਸਾਇਣ ਰਸਾਂ ਦੇ ਘਰ ਰਾਮ ਪਰਮਾਤਮਾ ਦੇ ਨਾਮ ਨੂੰ ਜਪ ਕੇ ਉਸਦਾ ਆਤਮ ਮਨ ਜਿਹੜਾ ਤ੍ਰਾਪ ਰੱਜ ਗਿਆ ਹੈ
ਚਰਨ ਗਹੇ ਸਰਨ ਸੁਖਦਾਤੇ
ਤੇ ਇਸ ਕਰਕੇ ਅਸੀਂ ਸੁਖਾਂ ਦੇ ਦਾਤੇ ਜਿਹੜੇ ਸੁਖ ਦੇਣ ਵਾਲੇ ਕੌਣ ਪ੍ਰਭੂ ਜੀ ਪਰਮੇਸ਼ਰ ਵਾਹਿਗੁਰੂ ਜੀ ਉਹਨਾਂ ਦੇ ਚਰਨਾਂ ਦੀ ਸਰਨ ਓਟ ਗਹੇ ਗ੍ਰਹਿਣ ਕੀਤੀ ਹੈ
ਗੁਰ ਕੈ ਬਚਨ ਜਪੇ ਹਰ ਜਾਪ
ਅਤੇ ਗੁਰਾਂ ਦੇ ਬਚਨ ਉਪਦੇਸ਼ ਕਰਕੇ ਹਰ ਪਰਮਾਤਮਾ ਦੇ ਜਾਪ ਨੂੰ ਜਪੇ ਜਪਣਾ ਕੀਤਾ ਹੈ
ਸਾਗਰ ਤਰੇ ਭਰਮ ਪੈ ਬਿਨਸੇ
ਸਤਿਗੁਰੂ ਜੀ ਕਥਨ ਕਰਦੇ ਨੇ ਕਿ ਠਾਕੁਰ ਮਾਲਕ ਪਰਮਾਤਮਾ ਦਾ ਜਿਹੜਾ ਐਸਾ ਪ੍ਰਤਾਪ ਹੈ ਸਾਰੀ ਤੁਕ ਬੋਲਦੇ ਹੋ ਜੀ ਇਕੱਠੀ
ਕਹੋ ਨਾਨਕ ਠਾਕੁਰ ਪ੍ਰਤਾਪ।
ਸਤਿਗੁਰੂ ਜੀ ਕਥਨ ਕਰਦੇ ਹਨ ਕਿ ਠਾਕੁਰ ਮਾਲਕ ਪ੍ਰਭੂ ਪਰਮਾਤਮਾ ਜਿਹੜਾ ਹੈ ਨਾ, ਹੇ ਮਾਲਕ ਪ੍ਰਭੂ ਜੀ, ਮਾਲਕ ਪ੍ਰਭੂ ਦੇ ਪ੍ਰਤਾਪ ਕਰਕੇ ਸਾਡੇ ਭਰਮ ਤੇ ਭੈ ਡਰ ਇਹ ਬਿਨਸੇ ਨਾਸ ਹੋ ਗਏ। ਅਸੀਂ ਸੰਸਾਰ ਰੂਪੀ ਸਾਗਰ ਸਮੁੰਦਰ ਤੋਂ ਤਰ ਗਏ ਹਾਂ। ਇਸ ਪ੍ਰਕਾਰ ਥੋੜੇ ਜਿਹੇ ਅਨਮੇਰੀ ਦੇ ਅਨੁਸਾਰ ਵੀ ਇਹਦਾ ਅਰਥ ਇਸ ਤਰ੍ਹਾਂ ਦਾ ਹੈ। ਅੱਗੇ ਫਰਮਾਨ ਕਰਦੇ ਹਨ ਜੀ,
ਬਿਲਾਵਲ ਮਹੱਲਾ ਪੰਜਵਾਂ।
ਬਿਲਾਵ ਰਾਗ ਦੇ ਪੰਜਵੇਂ ਪਾਤਸ਼ਾਹ ਨੇ ਉਸ ਸਮੇਂ ਸ਼ਬਦ ਉਚਾਰਨ ਕੀਤਾ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਪੁੱਤਰ ਉਹਨਾਂ ਦੇ ਸਾਹਿਬਜ਼ਾਦੇ ਤੇ ਸਾਹਿਬਜ਼ਾਦੇ ਹਰਗੋਬਿੰਦ ਸਾਹਿਬ ਜੀ ਦਾ ਬੁਖਾਰ ਉਤਰ ਗਿਆ ਸੀ। ਸਿੱਖਾਂ ਸੰਗਤਾਂ ਨੇ ਪੁੱਛਣਿਆ, ਮਹਾਰਾਜ ਕਿਵੇਂ ਹੈ, ਬੱਚੇ ਦਾ ਬੁਖਾਰ ਉਤਰ ਗਿਆ। ਉਦੋਂ ਫਿਰ ਸੋਠ ਰਾਗ ਦੇ ਵਿੱਚ ਵੀ ਬਹੁਤ ਸ਼ਬਦ ਉਚਾਰਨ ਕੀਤੇ ਹੈ। ਬਿਲਾਵਲ ਦੇ ਵਿੱਚ ਵੀ ਬੜੇ ਸ਼ਬਦ ਆ ਰਹੇ ਹੈ। ਇਤਿਹਾਸਕ ਰਾਗਾਂ ਦੇ ਸ਼ੁਕਰਾਨੇ ਵਜੋਂ ਸ਼ਬਦ ਆ ਰਹੇ ਹਨ, ਉਹ ਅਨੇਕਾਂ ਸ਼ਬਦ ਉਚਾਰਨ ਕੀਤੇ, ਉਹਨਾਂ ਵਿੱਚੋਂ ਇਹ ਵੀ ਸ਼ਬਦ ਹੈ। ਦੱਸਦੇ ਹਨ,
ਤਾਪ ਲਾਹਿਆ ਗੁਰ ਸਿਰਜਣਹਾਰ।
ਮਹਾਰਾਜ ਕਹਿੰਦੇ, ਕੁਝ ਗੁਰਸਿੱਖਾਂ ਨੇ ਕਿਹਾ, ਮਹਾਰਾਜ ਸਾਨੂੰ ਪਤਾ ਲੱਗਿਆ ਵੀ ਤੁਸੀਂ ਹਰਗੋਬਿੰਦ ਸਾਹਿਬ ਦਾ ਜਿਹੜਾ ਤਾਪ ਹੈ ਉਹ ਸਤਨਾਮ ਕਹਿ ਕੇ ਹੱਥ ਫੇਰ ਕੇ ਲਾਹ ਦਿੱਤਾ। ਕਹਿੰਦੇ, ਨਹੀਂ ਭਾਈ, ਤਾਪ ਤਾਂ ਸਿਰਜਣਹਾਰ ਵਾਹਿਗੁਰੂ ਨੇ ਉਹਨੇ ਹੀ ਲਾਇਆ। ਤਾਪ ਲਾਇਆ ਗੁਰ ਸਿਰਜਣਹਾਰ, ਸਿਰਜਣ ਰਚਨ ਵਾਲਾ ਜਿਹੜਾ ਪ੍ਰਭੂ ਹੈ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਨੇ, ਗੁਰੂ ਰਾਮਦਾਸ ਮਹਾਰਾਜ ਨੇ ਹਰਗੋਬਿੰਦ ਸਾਹਿਬ ਦਾ ਜਿਹੜਾ ਤਾਪ ਬੁਖਾਰ ਲਾਇਆ ਉਤਾਰ ਦਿੱਤਾ। ਤਾਪ ਲਾਇਆ ਗੁਰ ਸਿਰਜਣਹਾਰ, ਤੇ ਜਿਹੜਾ ਜਗਿਆਸੂ ਰੂਪ ਬੱਚਾ ਹੈ ਉਹਨੂੰ ਜਿਹੜੇ ਤਿੰਨੇ ਤਾਪ ਚੜੇ ਹੋਏ ਨੇ, ਆਦ ਵਿਆਦ ਉਪਾਦ ਗਿਆਨ ਆਦਿ ਗੁਣਾਂ ਨੂੰ ਸਿਰਜਣ ਵਾਲੇ ਸਤਿਗੁਰਾਂ ਨੇ ਸਿੱਖਾਂ ਦੇ ਅੰਦਰੋਂ ਆਦਿ ਵਿਆਦੀ ਉਪਾਧੀ ਆਦਿ ਤਾਪ ਉਤਾਰ ਦਿੱਤੇ ਹਨ।
ਸਤਿਗੁਰ ਆਪਣੇ ਕੋ ਵੱਲ ਜਾਈ,
ਅਸੀਂ ਆਪਣੇ ਪੂਜਨੀਕ ਸਤਿਗੁਰ ਤੋਂ ਬਲਿਹਾਰ ਕੁਰਬਾਨ ਜਾਂਦੇ ਹਾਂ ਜੀ।
ਜਿਨ ਪੈਜ ਰੱਖੀ ਸਾਰਾ ਸੰਸਾਰ,
ਜਿਨ੍ਹਾਂ ਨੇ ਸਾਰੇ ਸੰਪੂਰਨ ਸੰਸਾਰ ਵਿੱਚ ਇੱਜ਼ਤ ਰੱਖੀ ਹੈ। ਪੈਜ ਨਾਮ ਇੱਜ਼ਤ ਹੈ, ਸਾਰੇ ਸੰਸਾਰ ਚ ਆਪਣੇ ਸੇਵਕਾਂ ਦੀ ਪੈਜ ਪ੍ਰਤਿਗਿਆ ਰੱਖਣਾ ਕੀਤੀ ਹੈ। ਹਰ ਯੁਗ ਯੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ, ਸਾਰਿਆਂ ਯੁਗਾਂ ਚ ਪੈਜ ਰੱਖਦਾ ਆਇਆ ਹੈ। ਅਸਥਾਈ ਦੇ ਕੇ ਪਰਮਾਉਂਦੇ ਨੇ,
ਕਰ ਮਸਤਕ ਧਾਰ ਬਾਲਕ ਰੱਖ ਲੈਨੋ।
ਮਸਤਕ ਮੱਥੇ ਉੱਪਰ ਆਪਣੇ ਕਿਰਪਾ ਰੂਪੀ ਕਰ ਨਾਮ ਹੈ ਹੱਥ ਦਾ, ਕਿਰਪਾ ਰੂਪੀ ਹੱਥ ਰੱਖ ਕੇ ਬਾਲ ਹਰਗੋਬਿੰਦ ਦਾ ਜਿਹੜਾ ਤਾਪ ਸੀ ਇਹਨੂੰ ਤਾਪ ਤੋਂ ਰੱਖਿਆ ਕੀਤੀ ਹੈ। ਰੱਖ ਲੀਨੋ, ਜਿਹੜਾ ਜਗਿਆਸੂ ਰੂਪ ਬੱਚਾ ਸਾਡਾ ਉਹਨਾਂ ਨੂੰ ਵਿਕਾਰਾਂ ਵੱਲੋਂ ਬਚਾ ਕੇ ਰੱਖ ਲੀਨੋ, ਰੱਖ ਲਿਆ ਹੈ। ਰੱਖੇ ਰੱਖਣਹਾਰ ਆਪ ਵਾਰਿਆਂ,
ਪ੍ਰਭ ਅੰਮ੍ਰਿਤ ਨਾਮ ਮਹਾਰਸ ਦੀਨੋ।
ਪਰਮਾਤਮਾ ਨੇ, ਪ੍ਰਭੂ ਪਰਮੇਸ਼ਵਰ ਨੇ, ਪ੍ਰਭ ਸਮਰੱਥ ਗੁਰੂ ਨੇ ਅੰਮ੍ਰਿਤ ਮ੍ਰਿਤੂ ਤੋਂ ਰਹਿਤ ਕਰਨ ਵਾਲਾ ਨਾਮ ਰੂਪੀ ਮਹਾਰਸ ਅੰਮ੍ਰਿਤ ਬ੍ਰਹਮਾਨੰਦ ਦੀਨੋ ਦੇਣਾ ਕੀਤਾ ਹੈ।
ਦਾਸ ਕੀ ਲਾਜ ਰੱਖੈ ਮਿਹਰਬਾਨ,
ਮਿਹਰਬਾਨੀ ਕਰਨ ਵਾਲਾ ਪ੍ਰਭੂ ਹੈ ਪਰਮੇਸ਼ਵਰ। ਗੁਰੂ ਆਪਣੇ ਦਾਸ ਸੇਵਕਾਂ ਦੀ ਲਾਜ ਲੱਜਿਆ ਇੱਜ਼ਤ ਆਪ ਰੱਖੈ ਰੱਖਦਾ ਹੈ।
ਗੁਰੂ ਨਾਨਕ ਬੋਲੇ ਦਰਗਹਿ ਪਰਵਾਨ,
ਕਥਨ ਕਰਦੇ ਹਨ ਕਿ ਗੁਰੂ ਨਾਨਕ ਸਾਹਿਬ ਜੀ ਦੇ ਜਿਹੜੇ ਬੋਲ ਹੈ ਨਾ, ਜੋ ਵੀ ਬੋਲੇ ਬਚਨ ਬੋਲਦੇ ਹਨ ਉਹ ਪਰਮਾਤਮਾ ਦੀ ਦਰਗਾਹ ਜੀ ਪ੍ਰਵਾਨ ਨਹੀਂ ਹੁੰਦੇ। ਸਤਿਗੁਰੂ ਸਾਹਿਬ ਜੀ ਨੇ ਇਹ ਮੋਹਰ ਲਾ ਦਿੱਤੀ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਜੋ ਵੀ ਬੋਲੇ ਬਚਨ ਕਰਦੇ ਹਨ, ਗੁਰੂ ਨਾਨਕ ਜੋ ਵੀ ਬੋਲਿਆ ਹੈ ਉਹ ਦਰਗਾਹ ਚ ਪ੍ਰਵਾਨ ਨਹੀਂ ਹੋ ਗਿਆ, ਅਨੇਕਾਂ ਥਾਵਾਂ ਤੇ ਕਿਹਾ। ਤੇ ਇਸੇ ਤਰ੍ਹਾਂ ਸਾਸੀ ਬੜੇ ਪ੍ਰਸੰਗ ਆਉਂਦੇ ਹੈ ਤੇ ਇਤਿਹਾਸਕ ਤੱਥ ਹਨ। ਤੇ ਮਹਾਰਾਜ ਸਾਹਿਬ ਨੇ ਜੋ ਵੀ ਗੁਰੂ ਨਾਨਕ ਦੇਵ ਜੀ ਦੇ ਬਚਨਾਂ ਨੂੰ ਬੋਲੇਗਾ, ਇਹ ਦੂਸਰਾ ਅਰਥ ਜਾਣਨਾ। ਗੁਰੂ ਨਾਨਕ ਦੇ ਬਚਨ ਕਿਹੜੇ ਨੇ? ਬਾਣੀ ਗੁਰੂ ਨਾਨਕ ਦੀ ਜੋ ਬੋਲੇਗਾ, ਭਾਵ ਗੁਰਬਾਣੀ ਪੜ੍ਹੇਗਾ ਵਿਚਾਰੇਗਾ, ਉਹ ਦਰਗਾਹ ਵਿੱਚ ਪ੍ਰਵਾਨਿਕ ਹੋ ਜਾਏਗਾ। ਚਾਹੇ ਸੁਣੇਗਾ ਚਾਹੇ ਪੜ੍ਹੇਗਾ, ਦਰਗਾਹ ਵਿੱਚ ਪ੍ਰਵਾਨਿਕ ਹੋਏਗਾ। ਹੋਰ ਕਿਸੇ ਗੱਲ ਕਰਕੇ ਪ੍ਰਵਾਨਿਕ ਨਹੀਂ ਹੋ ਸਕਦਾ।
ਰਾਗ ਬਿਲਾਵਲ ਮਹੱਲਾ ਪੰਜਵਾ, ਚੌਪਦੇ ਦੋ ਪਦੇ ਕਰ ਸਤਵਾ।
ਰਾਗ ਬਿਲਾਵਲ ਹੀ ਹੈ ਪੰਜਵੇਂ ਪਾਤਸ਼ਾਹ ਉਚਾਰਨ ਕਰਨ ਵਾਲੇ, ਪਰ ਚੌਂ ਪਦਿਆਂ ਵਾਲੇ, ਦੋ ਪਦਿਆਂ ਵਾਲੇ ਰਾਗ ਦੇ ਸੱਤਵੇਂ ਸੁਰਤਾਲ ਦੇ ਵਿੱਚ ਇਹ ਅੰਮ੍ਰਿਤ ਬਚਨ ਹੈ। ਅੱਗੇ ਪਹਿਲਾਂ ਮੰਗਲ ਕਰਦੇ ਨੇ,
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦੁੱਤੀ ਓਅੰਕਾਰ ਸਰਵ ਕਾ ਪ੍ਰਕਾਸ਼ ਸਤਨਾਸ ਤੋਂ ਰਹਿਤ ਗੁਰਚੇਤਨ ਪ੍ਰਸਾਦ ਆਨੰਦ ਸਰੂਪ। ਐਸਾ ਜੋ ਵਿਸ਼ੇਸ਼ਣਾਂ ਵਾਲਾ ਪਰਮੇਸ਼ਰ ਹੈ, ਪ੍ਰਾਪਤੀ ਕਿਵੇਂ ਹੁੰਦੀ ਹੈ? ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਹੁਣ ਅੱਗੇ ਫਰਮਾਨ ਕਰਦੇ ਹਨ,
ਸਤਿਗੁਰ ਸ਼ਬਦ ਉਜਾਰੋ ਦੀਪਾ।
ਸਤਿਗੁਰੂ ਸਾਹਿਬ ਜੀ ਦਾ ਜਿਹੜਾ ਸ਼ਬਦ ਉਪਦੇਸ਼ ਹੈ ਉਹ ਦੀਪਾ ਦੀਵੇ ਵੱਤ ਹੈ। ਜਿਵੇਂ ਦੀਵਾ ਚਾਨਣਾ ਕਰਦਾ ਹੈ ਤੇ ਘਰ ਦੇ ਅੰਦਰ ਚਾਨਣਾ ਕਰਦਾ ਤੇ ਸਤਿਗੁਰਾਂ ਦਾ ਸ਼ਬਦ ਜਿਹੜਾ ਉਹ ਹਿਰਦੇ ਰੂਪੀ ਘਰ ਦੇ ਵਿੱਚ ਉਜਾਰੋ ਪ੍ਰਕਾਸ਼ ਕਰਨ ਵਾਲਾ ਹੈ। ਸਤਿਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ ਜਿਸ ਦੇ ਅੰਦਰ ਗਿਆਨ ਰੂਪੀ ਦੀਵਾ ਦੀਵੇ ਦਾ ਉਜਾਰੋ ਚਾਨਣਾ ਹੋਇਆ ਹੈ।
ਬਿਨਸਿਓ ਅੰਧਕਾਰ ਤੇ ਮੰਦਰ,
ਤੇ ਜਿਵੇਂ ਦੀਵਾ ਬਲੈ ਅੰਧੇਰਾ ਜਾਏ, ਵੇਦ ਪਾਠ ਮਤ ਪਾਪਾਂ ਖਾਏ। ਦੀਵਾ ਬਲਿਆ ਅੰਧੇਰਾ ਦੂਰ ਹੋ ਗਿਆ ਤੇ ਉਹ ਬਾਹਰ ਦਾ ਦੀਵਾ ਹੈ। ਗੁਰਦਾਤਾ ਗੁਰ ਹਿਵੇ ਕਰ ਗੁਰਦੀਪਕ ਤੇ ਹੋ ਲੋਏ, ਤੇ ਗੁਰੂ ਇੱਕ ਐਸਾ ਦੀਵਾ ਹੈ ਜਿਹਦਾ ਚਾਨਣਾ ਤਿੰਨਾਂ ਲੋਕਾਂ ਚ ਹੈ। ਦੁਨੀਆਂ ਚ ਕੋਈ ਐਸਾ ਦੀਵਾ ਨਹੀਂ ਜਿਹੜੇ ਘਰ ਚ ਜਗਦਾ ਉੱਥੇ ਹੀ ਹੈ, ਜਿੱਥੇ ਬਲਬ ਜਗਦੇ ਉੱਥੇ ਹੀ ਚਾਨਣਾ ਹੈ, ਕੰਨ ਤੇ ਪਰੇ ਨਹੀਂ ਹੈ। ਪਰ ਗੁਰੂ ਦੇ ਸ਼ਬਦ ਦਾ ਗਿਆਨ ਰੂਪੀ ਚਾਨਣਾ ਪੂਰੇ ਸੰਸਾਰ ਦੇ ਵਿੱਚ ਤਿੰਨਾਂ ਲੋਕਾਂ ਚ ਹੈ। ਇਸ ਕਰਕੇ ਬਿਨਸਿਓ ਅੰਧਕਾਰ ਤੇ ਮੰਦਰ, ਤੇ ਉਸ ਹਿਰਦੇ ਰੂਪੀ ਮੰਦਰ ਦੇ ਵਿੱਚੋਂ ਅਗਿਆਨ ਦਾ ਅੰਧਕਾਰ ਹਨੇਰਾ ਬਿਨਸਿਓ ਨਾਸ ਹੋ ਗਿਆ ਅਤੇ ਉਸ ਦੀ ਬੁੱਧ ਜਿਹੜੀ ਹੈ ਅੱਗੇ ਦੱਸਦੇ ਰਤਨ
ਰਤਨ ਕੋਠੜੇ ਖੁੱਲੀ ਅਨੁਪਾ।
ਜਦੋਂ ਚਾਨਣਾ ਹੁੰਦਾ ਹਨੇਰੇ ਦੇ ਵਿੱਚ ਖਜ਼ਾਨਾ ਨਹੀਂ ਦਿਸਦਾ, ਚਾਨਣਾ ਹੋ ਗਿਆ ਖਜ਼ਾਨਾ ਦੇਖਣ ਲੱਗ ਗਿਆ। ਇੱਧਰ ਵੀ ਅੱਗੇ ਸਾਸੇ ਬੁੱਧ ਦੇ ਵਿੱਚ ਫਿਰ ਉਸ ਦੀ ਬੁੱਧ ਜਿਹੜੀ ਗੁਣਾ ਰੂਪੀ ਭਗਤੀ ਜਾਂ ਆਤਮ ਵਸਤੂ ਰੂਪੀ ਅਨੁਪਾ ਉਪਮਾ ਤੋਂ ਰਹਿਤ ਰਤਨਾਂ ਦੀ ਕੋਠੜੀ ਹੈ, ਇਹ ਖੁੱਲ ਜਾਂਦੀ ਹੈ। ਰਤਨ ਕੋਠੜੀ ਖੁੱਲੀ ਅਨੁਪਾ, ਇਹਦੇ ਵਿੱਚ ਮਤ ਵਿੱਚ ਰਤਨ ਜਵਾਹਰ ਮਾਣਕ ਇਹ ਸਾਰੇ ਜਿਹੜੇ ਫਿਰ ਉਹਨਾਂ ਦੀ ਇਹ ਗਠੜੀ ਖੁੱਲ ਜਾਂਦੀ ਹੈ। ਇਹ ਇਸ਼ਾਰਾ ਦਿੱਤਾ ਹੈ
ਰਹਾਉ
ਅਸਥਾਈ ਦੇ ਕੇ ਫਰਮਾਨ ਕਰਦੇ ਹਨ ਜੀ।
ਬਿਸਮਨ ਬਿਸਮ ਭਏ ਜੋ ਪੇਖਿਓ,
ਕਹਿੰਦੇ ਬਿਸਮਨ ਬਿਸਮ ਭਏ ਜੋ ਪੇਖਿਓ। ਜਦੋਂ ਪਰਮੇਸ਼ੁਰ ਵਾਹਿਗੁਰੂ ਜਿਹੜਾ ਹੈ ਤੇ ਜਦੋਂ ਪਰਮੇਸ਼ੁਰ ਵਾਹਿਗੁਰੂ ਅੰਤਜਾਮੀ ਗੁਰਾਂ ਦੇ ਦਰਸ਼ਨਾਂ ਨੂੰ ਜਾਂ ਗਿਆਨ ਦੇ ਚਾਨਣੇ ਨੂੰ ਪੇਖਿਆ ਵੇਖਣਾ ਕੀਤਾ, ਤਦੋਂ ਅਸੀਂ ਬੇਸਮਨ ਬੇਸਮ ਅਸਚਰਜ ਤੋਂ ਅਸਚਰਜ ਹੋ ਗਏ, ਤੇ ਜਾਂ ਫਿਰ ਜਦੋਂ ਬਿਸ ਮਨ ਬਿਸ ਵਿਸ਼ਿਆਂ ਵੱਲੋਂ ਇਹ ਜਿਹੜਾ ਮਨ ਸੀ ਨਾ, ਤੇ ਇਹ ਫਿਰ ਬੇਸਮ ਪਏ ਤੇ ਇਹ ਫਿਰ ਉਸ ਵੇਲੇ ਅੱਕ ਥੱਕ ਗਿਆ। ਜੋ ਪੇਖਿਓ ਜਦੋਂ ਪਰਮੇਸ਼ੁਰ ਨੂੰ ਵੇਖ ਲਿਆ ਹੈ।
ਕਹਿਣ ਨਾ ਜਾਏ ਵਡਿਆਈ,
ਤਾਂ ਉਸ ਵਾਹਿਗੁਰੂ ਦੀ ਵਡਿਆਈ ਸੋਭਾ ਕਥਨ ਨਹੀਂ ਕੀਤੀ ਜਾ ਸਕਦੀ ਜਿਹਨੇ ਬਿਸਿਆਂ ਦੇ ਵੱਲੋਂ ਮਨ ਨੂੰ ਰੋਕ ਦਿੱਤਾ ਹੈ। ਐਸੇ ਜਿਹਦੇ ਵਿੱਚ ਗੁਣ ਹਨ ਉਹਦੀ ਵਡਿਆਈ ਕਹੀ ਨਹੀਂ ਜਾਂਦੀ ਹੈ।
ਮਗਨ ਭਈ ਊਹਾ ਸੰਗ ਮਤੇ,
ਤੇ ਉਹ ਊਹਾ ਜਾਣੀ ਉਸ ਪਰਮੇਸ਼ੁਰ ਵਾਹਿਗੁਰੂ ਦਾ ਨਾਮ ਸੰਗ ਨਾਲ ਮਾਤੇ ਮਸਤ ਹੋ ਕਰਕੇ ਮਗਨ ਆਨੰਦਿਤ ਖੁਸ਼ ਹੋਏ ਹਨ ਜਿਨ੍ਹਾਂ ਨੂੰ ਇਨਾਮ ਦਾ ਰਸ ਆਇਆ ਹੈ। ਤੇ
ਓਤ ਪੋਤ ਲਪਟਾਈ,
ਓਤ ਪੋਤ ਤਾਣੇ ਪੇਟੇ ਵਾਂਗੋਂ ਉਸ ਨਾਲ ਲਪਟਾਈ, ਲਪਟੇ ਭਾਵ ਪ੍ਰਭੂ ਦੇ ਨਾਮ ਨੂੰ ਆਪਣੀ ਗਲਵਕੜੀ ਵਿੱਚ, ਤੇ ਜਾਂ ਇਹ ਕਹੋ ਵੀ ਪ੍ਰਭੂ ਨੇ ਸਾਨੂੰ ਆਪਣੀ ਗਲਵਕੜੀ ਵਿੱਚ ਲਿਆ ਅਤੇ ਅਸੀਂ ਉਸ ਨੂੰ ਆਪਣੀ, ਜਿਵੇਂ ਤੇ ਬਾਪ ਹੈ ਉਹ ਬੱਚੇ ਨੂੰ ਗਲਵਕੜੀ ਪਾਉਂਦਾ ਤੇ ਬੱਚਾ ਉਹਨੂੰ ਗਲਵਕੜੀ ਪਾ ਲੈਂਦਾ। ਇਸ ਤਰ੍ਹਾਂ ਪਰਮਾਤਮਾ ਨੇ ਸਾਨੂੰ ਪ੍ਰੇਮ ਦੀ ਗਲਵਕੜੀ ਪਾਈ ਆ, ਅਸੀਂ ਪ੍ਰੇਮ ਰੂਪੀ ਬਾਹਾਂ ਨਾਲ ਉਹਨੂੰ ਪਕੜਿਆ ਹੋਇਆ ਗਲਵਕੜੀ ਪਾਈ ਹੈ।
ਆਲ ਜਾਲ ਨਹੀਂ ਕਛੂ ਜੰਜਾਰਾ,
ਹੁਣ ਆਲ ਘਰ ਦੇ ਜਾਲ ਸਮੂਹ ਜੰਜਾਲਾ ਤੇ ਬੰਧਨ ਆਦਿ ਕਛੂ ਕੁਝ ਵੀ ਨਹੀਂ ਲੱਗਦੇ। ਸਰੀਰ ਜਾਂ ਸੰਸਾਰ ਰੂਪੀ ਘਰ ਦੇ ਵਿੱਚ ਜਾਲ ਜਾਲਣ ਵਾਲੀ ਜਿਹੜੀ ਤ੍ਰਿਸ਼ਨਾ ਹੈ ਇਹ ਕੁਝ ਵੀ ਬੰਧਨ ਨਹੀਂ ਲੱਗਦੇ। ਆਲ ਇੱਕ ਸਾਧ ਸੰਜੀਵ ਔਲਾਦ ਹੁੰਦੀ ਹੈ, ਇੱਕ ਆਲ ਔਲਾਦ ਹੁੰਦੀ ਹੈ। ਆਲ ਉਲਾਲ, ਆਲ ਤਾਂ ਹੋ ਗਈ ਜਿਹੜੀ ਆਪਣੀ ਔਲਾਦ ਹੈ ਆਪਣੇ ਪੁੱਤਰ ਤੋਂ ਅੱਗੇ, ਉਲਾਲ ਹੋ ਗਈ ਜਿਹੜੀ ਧੀ ਤੋਂ ਅੱਗੇ ਬੱਚੇ ਹੋਏ, ਇਸ ਤਰ੍ਹਾਂ ਦਾ ਵੀ ਥੋੜਾ ਜਿਹਾ ਭੇਦ ਮੰਨਿਆ ਗਿਆ ਹੈ। ਤੋ ਇਸ ਕਰਕੇ ਇਹ ਸਾਰੇ ਹੈ ਤਾਂ ਵੀ ਜੰਜਾਲ ਰੂਪੀ, ਇਸ ਤੋਂ ਅੱਗੇ ਬੰਧਨ ਹੋਰ ਵੱਡਾ ਜਿਹੜਾ ਉਹ ਵੀ ਦੱਸਦੇ ਹਨ। ਜਿਵੇਂ ਇਹ ਜੰਜਾਲ ਜਿਹੜੇ ਸੀ ਇਹ ਵੀ ਨਿਵਿਰਤ ਹੋ ਗਏ ਜਦੋਂ ਗੁਰੂ ਦੀ ਕਿਰਪਾ ਹੋਈ ਹੈ। ਇਹ ਤ੍ਰਿਸ਼ਨਾ ਆਦਿ ਦੇ ਕੁਝ ਵੀ ਬੰਧਨ ਹੁਣ ਲੱਗਦੇ ਨਹੀਂ ਹੈ। ਅੱਗੇ ਦੱਸਦੇ ਨੇ ਅਹੰ ਬੁੱਧ,
ਅਹੰ ਬੁੱਧ ਨਹੀਂ ਭੋਰਾ,
ਹੰਕਾਰ ਵਾਲੀ ਬੁੱਧ ਭੋਰਾ ਰੰਚ ਮਾਤਰ ਵੀ ਨਹੀਂ ਰਹੀ, ਹੰਕਾਰ ਵਾਲੀ ਬੁੱਧੀ ਨਹੀਂ ਰਹੀ, ਕਿਉਂਕਿ ਅੰਦਰ ਗਿਆਨ ਦਾ ਭੋਰਾ ਨਾਮ ਸਵੇਰੇ ਦਾ ਪ੍ਰਕਾਸ਼ ਹੋ ਗਿਆ, ਗਿਆਨ ਦਾ ਹੋ ਆਇਆ ਹੈ।
ਉੱਚਨ ਉੱਚਾ ਬੀਚ ਨਾ ਖੀਚਾ,
ਹੁਣ ਤਾਂ ਐਸੀ ਦ੍ਰਿਸ਼ਟੀ ਹੋ ਆਈ ਹੈ ਕਿ ਹੇ ਪ੍ਰਭੂ ਤੂੰ ਉੱਚਨ ਉੱਚੇ ਬਰਮਾ ਆਦਿ ਤੋਂ ਵੀ ਉੱਚਾ ਉੱਚਾ ਸ੍ਰੇਸ਼ਟ ਹੈ, ਇਸ ਕਰਕੇ ਮੇਰੇ ਅਤੇ ਤੇਰੇ ਵਿੱਚ ਹੁਣ ਦਵੈਤ ਆਦਿ ਦਾ ਕੋਈ ਵੀ ਇਹਦੇ ਵਿੱਚ ਬੀਚ ਪੜਦਾ ਨਹੀਂ ਹੈ। ਪੜਦਾ ਜਿਹੜਾ ਬੀਚ ਨਾ ਖਿੱਚਾ, ਬੀਚ ਪਰਦਾ ਨਹੀਂ ਖਿੱਚਾ ਖਿੱਚਿਆ ਹੋਇਆ, ਇਹ ਭੇਦ ਖਤਮ ਹੋ ਗਿਆ। ਕਿਸੇ ਦੇਵੀ ਦੇਵਤੇ ਆਦਿ ਦੇ ਬੀਚ ਵਿਚੋਲਗੀ ਦੀ ਖਿੱਚ ਨਹੀਂ ਰਹਿ ਗਈ ਹੈ ਹੁਣ।
ਹੋ ਤੇਰਾ ਤੂੰ ਮੋਰਾ,
ਹੋ ਮੈਂ ਤੇਰਾ ਦਾਸ, ਤੂੰ ਮੇਰਾ ਸਵਾਮੀ ਹੈ, ਮੈਂ ਤੇਰਾ ਤੇ ਤੂੰ ਮੇਰਾ, ਇਸ ਕਰਕੇ ਮੈਂ ਤੇਰਾ ਤੇ ਤੂੰ ਮੇਰਾ ਸਰੂਪ, ਏਕਤਾ ਹੋ ਗਈ। ਜੀਵ ਈਸ਼ ਦੀ ਏਕਤਾ ਵਾਲਾ ਜਿਹੜਾ ਭਾਵ ਹੈ ਉਹ ਪ੍ਰਗਟ ਕੀਤਾ ਹੈ।
ਹੋ ਤੇਰਾ ਤੂੰ ਮੋਰਾ,
ਤੇ ਹਾਂ ਤੇਰਾ ਤੂੰ ਮੋਰਾ, ਹੇ ਪਰਮੇਸ਼ਰ ਹਾਂ ਮੈਂ ਤੇਰਾ ਦਾਸ ਹੈ, ਤੂੰ ਮੋਰਾ ਮੇਰਾ ਸਵਾਮੀ ਹੈ ਤੇ ਮੈਂ ਤੇਰਾ ਸਰੂਪ ਹਾਂ, ਇਉਂ ਏਕਤਾ ਹੋ ਗਈ ਹੈ।
ਏਕੰਕਾਰ ਏਕ ਪਾਸਾਰਾ,
ਇੱਕ ਅਦੁੱਤੀ ਪ੍ਰਭੂ ਦਾ ਏਕ ਇੱਕ ਸੰਸਾਰ ਰੂਪੀ ਪਸਾਰਾ ਕੀਤਾ ਹੋਇਆ ਹੈ ਅਤੇ ਇੱਕ ਹੀ
ਇੱਕ ਹੈ ਅਪਰ ਅਪਾਰਾ,
ਇੱਕ ਆਪ ਹੀ ਅਪਰ ਅਪਾਰਾ ਬੇਅੰਤ ਬੇਅੰਤ ਰੂਪ ਹੋ ਕੇ ਇਸ ਪਸਾਰੇ ਵਿੱਚ ਵਿਆਪਕ ਹੋ ਰਿਹਾ ਹੈ। ਪ੍ਰਕਿਰਤੀ ਅਪਰ ਉਰੇ ਹੈ ਅਤੇ ਉਹ ਅਪਾਰਾ ਪਾਰਾਵਾਰ ਤੋਂ ਰਹਿਤ ਹੈ। ਵਾਹਿਗੁਰੂ
ਏਕ ਵਿਸਥੀਰਨ ਏਕ ਸੰਪੂਰਨ,
ਇੱਕ ਅਦੁੱਤੀ ਪ੍ਰਭੂ ਸਾਰੇ ਵਿਸਥੀਰਨ ਫੈਲਿਆ ਹੋਇਆ, ਏਕ ਇੱਕ ਚੇਤਨ ਪ੍ਰਭੂ ਹੀ ਸੰਪੂਰਨ ਸਭ ਸਰੂਪ ਹੋਇਆ ਫਿਰਦਾ, ਆਪ ਹੀ ਸਾਰੇ ਸਰੂਪ ਧਾਰਨ ਕੀਤੇ। ਆਪੇ ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਆਪ ਹੀ ਬਹੁ ਰੰਗੀ ਹੋਇਆ ਤੇ ਭਾਵ ਕੀ ਸਾਰੇ ਵਿਆਪਕ ਹੋ ਰਿਹਾ ਚੇਤਨ ਸੱਤਾ ਰੂਪ ਹੋ ਕਰਕੇ।
ਏਕ ਹੈ ਪ੍ਰਾਣ ਆਧਾਰ,
ਇੱਕ ਹੀ ਪ੍ਰਭੂ ਸਭ ਦੇ ਪ੍ਰਾਣ ਸਵਾਸਾਂ ਜ਼ਿੰਦਗੀ ਦਾ ਆਸਰਾ ਬਣਿਆ ਚੇਤਨ ਸੱਤਾ ਰੂਪ ਹੋ ਕੇ।
ਨਿਰਮਲ ਨਿਰਮਲ ਸੂਚਾ ਸੂਚੋ,
ਤੇ ਇਹਦੇ ਵਿੱਚ ਨਿਰਮਲ ਨਿਰਮਲ ਦੋ ਵਾਰੀ ਕਿਹਾ, ਉੱਜਲ ਤੋਂ ਉੱਜਲ ਐਂ ਕਹਿ ਦੀ ਵੀ ਚੰਗੇ ਤੋਂ ਚੰਗਾ, ਜਿਵੇਂ ਦੂਰੀ ਬੋਲੀ ਹੈ ਨਾ ਪੰਜਾਬੀ, ਚੰਗੇ ਤੋਂ ਚੰਗਾ ਹੈ ਜੀ, ਆ ਵਧੀਆ ਤੋਂ ਵਧੀਆ ਜੀ ਆਮ ਬੋਲੀ ਹੈ, ਨਿਰਮਲ ਨਿਰਮਲ ਉੱਜਲ ਤੋਂ ਉੱਜਲ ਸਰੂਪ ਹਰੀ ਪਰਮੇਸ਼ਰ ਸਤਯੁਗ ਦੇ ਵਿੱਚ ਵੀ ਉਹ ਸੂਚਾ ਸੂਚੋ, ਉਹ ਸੁੱਚਿਆਂ ਤੋਂ ਸੁੱਚਾ, ਭਾਵ ਪਵਿੱਤਰਾਂ ਤੋਂ ਪਵਿੱਤਰ ਸੀ, ਸੁੱਚਾ ਸੀ, ਤੇ ਤ੍ਰੇਤੇ ਦੇ ਵਿੱਚ ਵੀ ਉਹ ਸੁੱਚਾ ਸੀ, ਦੁਆਪਰ ਦੇ ਵਿੱਚ ਵੀ ਸੂਚੋ ਸੁੱਚਾ, ਤੇ ਕਲਯੁਗ ਦੇ ਵਿੱਚ ਵੀ ਐਸਾ ਜਿਹੜਾ ਪਰਮੇਸ਼ਰ ਹੈ। ਬੋਲਦੇ ਜੀ ਪਿਛਲੇ ਵਿੱਚ
ਸੂਚਾ ਸੂਚੋ ਸੂਚਾ,
ਉਹ ਸਾਰਿਆਂ ਯੁੱਗਾਂ ਦੇ ਵਿੱਚ ਪਿੱਛੇ ਵੀ ਸੀ ਤੇ ਸੂਚੋ ਸੁੱਚਿਆਂ ਤੋਂ, ਜਿਵੇਂ ਪਿੱਛੇ ਕਿਹਾ ਵੀ ਸੁੱਚਾ ਸੀ, ਤ੍ਰੇਤੇ ਵਿੱਚ ਵੀ ਸੂਚਾ ਸੁੱਚਾ ਸੀ, ਦੁਆਪਰ ਵਿੱਚ ਵੀ ਸੂਚੋ ਸੁੱਚਾ ਸੀ, ਕਲਯੁਗ ਦੇ ਵਿੱਚ ਵੀ ਸੂਚਾ ਸੁੱਚਾ ਪਵਿੱਤਰ ਸਰੂਪ ਹੈ। ਫਿਰ ਬੋਲੋ ਜੀ ਇੱਕ ਵਾਰੀ ਸਾਰੀ ਤੁਕ ਬੋਲਦੇ।
ਨਿਰਮਲ ਨਿਰਮਲ ਸੂਚਾ ਸੂਚੋ ਸੂਚਾ ਸੂਚੋ ਸੂਚਾ,
ਨਿਰਮਲ ਉੱਜਲ ਸਰੂਪ ਸਤਿਗੁਰਾਂ ਦੁਆਰਾ ਨਿਰਮਲ ਉੱਜਲ ਨਾਮ ਨੂੰ ਪ੍ਰਾਪਤ ਕਰਕੇ ਅਸੀਂ ਸੂਚਾ ਪਵਿੱਤਰ ਹਿਰਦੇ ਵਾਲੇ ਹੋਏ ਹਾਂ। ਹਿਰਦੇ ਦੇ ਪਵਿੱਤਰ ਹੋਣ ਕਰਕੇ ਸੂਚੋ ਪਵਿੱਤਰ ਦੈਵੀ ਗੁਣਾਂ ਦੇ ਅੰਦਰ ਪ੍ਰਵੇਸ਼ ਹੋ ਗਏ, ਤਦੋਂ ਫਿਰ ਸੂਚਾ ਸੂਚੋ ਪਵਿੱਤਰ ਤੋਂ ਪਵਿੱਤਰ ਸਰੂਪ ਹਰੀ ਪਰਮੇਸ਼ਰ ਦੀ ਸਿਖਿਆਤਾ ਹੋ ਗਈ, ਇਉਂ ਅਸੀਂ ਸੂਚਾ ਪਵਿੱਤਰ ਜੀਵਨ ਵਾਲੇ ਹੋ ਗਏ। ਇਸੇ ਪ੍ਰਕਾਰ ਜੇ
ਨਿਰਮਲ ਨਿਰਮਲ ਸੂਚਾ ਸੂਚੋ ਸੂਚਾ ਸੂਚੋ ਸੂਚਾ,
ਉੱਜਲ ਸਰੂਪ ਸਤਿਗੁਰਾਂ ਦੇ ਉੱਜਲ ਉਪਦੇਸ਼ ਨੂੰ ਜਿਨ੍ਹਾਂ ਨੇ ਸੁੱਚੇ ਹਿਰਦੇ ਨਾਲ ਜਪਿਆ, ਉਹਨਾਂ ਦੇ ਮਨ ਵੀ ਸੁੱਚੇ ਹੋ ਗਏ ਹਨ, ਉਹ ਬਾਣੀ ਕਰਕੇ ਵੀ ਸੁੱਚੇ ਹੋ ਗਏ, ਸਰੀਰ ਕਰਕੇ ਵੀ ਸੁੱਚੇ ਹੋ ਗਏ, ਉਹ ਪਵਿੱਤਰ ਸਰੂਪ ਦੀ ਪ੍ਰਾਪਤੀ ਵਾਲੇ ਹੋ ਗਏ ਹਨ।
ਅੰਤ ਨਾ ਅੰਤਾ ਸਦਾ ਬੇਅੰਤਾ,
ਉਹ ਪਰਮੇਸ਼ਰ ਵਾਹਿਗੁਰੂ ਜਿਹੜਾ ਉਹਦਾ ਅੰਤ ਅਖੀਰ ਲੱਭਣ ਵਾਲਾ, ਉਹਦਾ ਅੰਤ ਅਖੀਰ ਪਾ ਨਹੀਂ ਸਕਦਾ, ਹਰੀ ਦਾ ਅੰਤ ਨਹੀਂ ਪਾ ਸਕਦਾ, ਕਿਉਂਕਿ ਅੰਤ ਪਾਉਣ ਵਾਲੇ ਦਾ ਅੰਤ ਹੋ ਜਾਂਦਾ। ਉਹ ਪਰਮੇਸ਼ਰ ਸਦਾਈ ਕੀ ਹੈ? ਬੇਅੰਤਾ, ਅੰਤ ਤੋਂ ਰਹਿਤ ਹੈ, ਇਸ ਕਰਕੇ ਉਹਦਾ ਅੰਤ ਨਹੀਂ ਅੱਜ ਤੱਕ ਕਿਸੇ ਨੇ ਪਾਇਆ ਹੈ। ਉਹ ਬੇਅੰਤ ਹੈ, ਤੂੰ ਬੇਅੰਤ ਕੋ ਵਿਰਲਾ ਜਾਣੇ, ਇਸ ਗੱਲ ਨੂੰ ਕੋਈ ਵਿਰਲਾ ਜਾਣਦਾ ਹੈ। ਮਹਿਮਾ ਨਾ ਜਾਣੇ ਵੇਦ, ਬ੍ਰਹਮੇ ਨਾ ਜਾਣੇ ਭੇਦ, ਅਵਤਾਰ ਨਾ ਜਾਣੇ ਅੰਤ, ਪਰਮੇਸ਼ਰ ਪਾਰ ਮਹਿਮ ਬੇਅੰਤ, ਉਹ ਬੇਅੰਤ ਹੈ ਵਾਹਿਗੁਰੂ।
ਕਹੋ ਨਾਨਕ ਉੱਚੋ ਉੱਚਾ,
ਸਤਿਗੁਰੂ ਜੀ ਕਥਨ ਕਰਦੇ ਨੇ, ਉਹ ਪ੍ਰਭੂ ਵਾਹਿਗੁਰੂ ਜੋ ਹੈ ਉੱਚੋ ਉੱਚੇ ਬਰਮਾ ਆਦਿ ਤੋਂ ਵੀ ਉੱਚਾ, ਉੱਚਾ ਹੈ ਭਾਵ ਵੱਡਾ ਹੈ।
ਬਿਲਾਵਲ ਮਹੱਲਾ ਪੰਜਵਾਂ,
ਬਿਲਾਵਲ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਪਾਵਨ ਬਚਨ ਹੈ ਜੀ।
ਬਿਨ ਹਰ ਕਾਮ ਨਾ ਆਵਤ ਹੈ,
ਭਾਈ ਹਰ ਪਰਮਾਤਮਾ ਦੇ ਨਾਮ ਤੋਂ ਬਿਨ ਬਗੈਰ ਲੋਕ ਪ੍ਰਲੋਚ ਕੋਈ ਪਦਾਰਥ ਵੀ ਕੰਮ ਕੰਮ ਨਹੀਂ ਆਵਤ ਆਉਂਦਾ ਹੈ ਜੀ।
ਜਾਸਿਓ ਰਾਚ ਮਾਚ ਤੁਮ ਲਾਗੇ,
ਹੇ ਭਾਈ ਜਿਸ ਮਾਇਆ ਦੇ ਸਿਉ ਨਾਲ ਤੁਸੀਂ ਰਾਚ ਮਾਚ ਰਚ ਵਿੱਚ ਰਹੇ ਹੋ, ਜਿਸ ਮਾਇਆ ਦੀ ਰਾਚ ਰਚਨਾ ਵਿੱਚ ਮਾਚ ਖੁਸ਼ ਹੋ ਰਹੇ ਹੋ, ਤੇ ਤੁਸੀਂ ਉਹਦੇ ਚ ਲਾਗੇ ਲੱਗੇ ਹੋਏ ਹੋ।
ਉਹ ਮੋਹਨੀ ਮੋਹਾਵਤ ਹੈ,
ਉਹ ਮੋਹਨੀ ਮੋਹ ਲੈਣ ਵਾਲੀ ਮਾਇਆ ਆਦਿ ਸਮੇਂ ਤੋਂ ਬਰਮਾ ਆਦਿਕ ਨੂੰ ਵੀ ਮੋਹਤ ਮੋਹ ਦੀ ਆਈ ਹੈ, ਇੱਕ ਦੀ ਬਾਤ ਨਹੀਂ ਹੈ। ਇਸ ਕਰਕੇ ਕਥਨ ਕੀਤਾ, ਸਰਪਣੀ ਤੇ ਉਪਰ ਨਾਹੀਂ ਬਲੀਆ, ਜਿਨ ਬ੍ਰਹਮਾ ਵਿਸ਼ਨ ਮਹਾਂਦੇਵ ਚਲੀਆ। ਅਰ ਇਹ ਮਾਇਆ ਜਿਹੜੀ ਹੈ, ਬ੍ਰਹਮ ਲੋਕ ਅਰ ਰੁਦਰ ਲੋਕ ਆਈ ਇੰਦਰ ਲੋਕ ਤੇ ਤਾਏ, ਇਹ ਤਾਂ ਸਾਰੀ ਜਗ੍ਹਾ ਨੇ ਛੱਡਿਆ, ਕੋਈ ਨਹੀਂ ਹੈ। ਇਸ ਕਰਕੇ ਤੇ ਜੀਵਾਂ ਦੀ ਤਾਂ ਬਾਤ ਹੀ ਕੀ ਹੈ। ਇਸ ਕਰਕੇ ਉਹ ਮੋਹਨੀ ਮੁਹਾਵਤ ਹੈ, ਇਹ ਦੁਬਾਰੇ ਬੋਲਦੇ ਜੈ ਨਹੀਂ।
ਉਹ ਮੋਹਨੀ ਮੁਹਾਵਤ ਹੈ,
ਇਹ ਮੋਹ ਲੈਣ ਵਾਲੀ ਬ੍ਰਹਮਾ ਆਦਿਕ ਨੂੰ ਮੋਹਿਤ ਕਰਨ ਵਾਲੀ ਹੈ ਤੇ ਜੀਵਾਂ ਨੂੰ ਵੀ ਮੋਹਿਤ ਕਰ ਰਹੀ ਹੈ। ਪਰ ਜਿਹੜਾ ਮਨ ਵਿਹਲ ਹੈ ਉਹਨੂੰ ਮੋਹਿਤ ਕਰਦੀ, ਜਿਹੜੇ ਮਨ ਦੇ ਵਿੱਚ ਵਾਹਿਗੁਰੂ ਦਾ ਨਾਮ ਆ ਗਿਆ ਉਹਨੂੰ ਨਹੀਂ ਮੋਹਿਤ ਕਰ ਸਕਦੇ। ਇਸ ਕਰਕੇ ਸਾਧ ਜੀ ਇੰਨਾ ਕਿਹਦਾ ਭੇਦ ਹੈ, ਮਾਇਆ ਦਾ ਬਲ ਉੱਥੇ ਚੱਲਦਾ ਜਿੱਥੇ ਪਰਮੇਸ਼ਰ ਦਾ ਨਾਮ ਆ ਗਿਆ। ਕਹਿੰਦੇ ਵੀ ਹੁਣ ਮੇਰੇ ਮਾਲਕ ਨਾ ਆਵੇ, ਉਹ ਮਾਇਆ ਵੀ ਪੈ ਕਰਦੀ ਹੈ ਤੇ ਉਹਨੂੰ ਨਹੀਂ ਫਿਰ ਬੁਰੇ ਪਾਸੇ ਲਾਉਂਦੀ, ਰੱਬ ਤੋਂ ਨਹੀਂ ਭੁਲਾਉਂਦੀ ਹੈ। ਅੱਗੇ ਫਰਮਾਨ ਕਰਦੇ ਹਨ,
ਰਹਾਉ
ਤੇ ਅੱਗੇ ਫਰਮਾਨ ਕਰਦੇ ਰਹਾਉ ਅਸਥਾਈ ਦੇ ਕੇ ਜੇ
ਕਣਕ ਕਾਮਿਨੀ ਸੇਜ ਸੋਹਣੀ,
ਕਣਕ ਸੋਹਣਾ ਕਾਮਨੀ ਇਸਤਰੀ ਅਤੇ ਸੋਹਣੀ ਸੁੰਦਰ ਸੇਜਾ, ਦੁੱਧ ਵਰਗੀਆਂ ਝੱਗ ਵਰਗੀਆਂ ਐਸੀਆਂ ਚਿੱਟੀਆਂ ਸੇਜਾ ਵਿਛਾ ਲੈਣੀਆਂ ਸ਼ਕੀਨੀ ਦੇ ਤੌਰ ਤੇ। ਇੱਕ ਤਾਂ ਹੁੰਦਾ ਨਾ ਵੀ ਇਹ ਲੋੜ ਅਨੁਸਾਰ ਹੈ, ਇੱਕ ਹੁੰਦੀ ਸ਼ਕੀਨੀ ਲਾਉਂਦੇ ਆ, ਬਹੁਤ ਸਾਰੇ ਲੋਕ ਐਸੇ ਵੀ ਹੈ। ਇਹ ਜਿਹੜੀ ਸੋਹਣੀ ਸੇਜਾ ਹੈ ਇਸ ਨੂੰ ਦੱਸਦੇ ਨੇ,
ਛੋੜ ਖਿਰੈ ਮਹਿ ਜਾਵਤ ਹੈ,
ਸ਼ੇਨ ਵਿੱਚ ਛੱਡ ਕੇ ਚਲੇ ਜਾਣਾ ਹੈ, ਚੱਲ ਜਾਵਤ ਜਾਣਾ ਹੈ। ਇਹਨਾਂ ਵਸਤੂ ਨੇ ਇੱਕ ਖਿਨ ਵਿੱਚ ਹੀ ਛੱਡ ਜਾ, ਇਹ ਬਸਤੀਆਂ ਛੱਡ ਕੇ ਜਿਹੜੀਆਂ ਇੱਕ ਖਿਨ ਵਿੱਚ ਹੀ ਛੱਡ ਜਾਂਦੀਆਂ ਨੇ, ਸਾਥ ਨਹੀਂ ਨਿਭਦੀਆਂ। ਜਾਂ ਪਦਾਰਥ ਛੱਡ ਕੇ ਚਲੇ ਜਾਂਦੇ ਨੇ, ਜਾਂ ਫਿਰ ਪਦਾਰਥ ਨੂੰ ਛੱਡ ਕੇ ਆਪ ਚਲਿਆ ਜਾਂਦਾ। ਇਸ ਕਰਕੇ ਸਾਧ ਸਿੰਘ ਜੀ ਕਿਹਾ, ਸੇਜ ਸੋਹਣੀ ਚੰਦਰ ਚੋਆ ਨਰਕ ਘੋਰਕਾ ਦੁਆਰਾ ਕਿਹਾ ਇਹਨਾਂ ਨੂੰ,
ਕਣਕ ਕਾਮਨੀ ਸੇਜ ਸੋਹਣੀ ਛੋੜ ਖਿਲੈ ਮਹਿ ਜਾਵਤ ਹੈ,
ਕਣਕ ਸੋਨਾ ਕਾਮਨੀ ਇਸਤਰੀ ਤੇ ਸੋਹਣੀ ਸੁੰਦਰ ਸੇਜਾ ਆਦਿ, ਇਹ ਪਦਾਰਥ ਨੂੰ ਅੰਤ ਵੇਲੇ ਇੱਕ ਖਿਨ ਛਿਨ ਦੇ ਵਿੱਚ ਹੀ ਛੋੜ ਛੱਡ ਕਰਕੇ ਜਾਵਤ ਹੈ। ਇਹ ਛੋੜ ਖਿਨੈ ਮਹਿ ਜਾਵਤ ਹੈ, ਇਹਨਾਂ ਨੂੰ ਜਾਣਾ ਪੈਂਦਾ, ਛੱਡ ਕੇ ਚਲੇ ਜਾਂਦੇ ਹੈ। ਇਹ ਵਸਤੂਆਂ ਇੱਕ ਖਿਨ ਵਿੱਚ ਹੀ ਛੱਡ ਜਾਂਦੀਆਂ ਨੇ, ਭਾਵ ਸਾਥ ਨਹੀਂ ਜਾਂਦੀਆਂ ਹਨ।
ਉਰਜ ਰਹਿਓ ਇੰਦਰੀ ਰਸ ਪ੍ਰੇਰਿਓ,
ਇਹ ਭਾਈ ਜੀਵ ਇੰਦਰੀਆਂ ਦੇ ਵਿਸ਼ੇ ਰਸਾਂ ਚ ਪ੍ਰੇਰਿਆ ਹੋਇਆ, ਇਹਨਾਂ ਵਿਕਾਰਾਂ ਵਿੱਚ ਉਰਜ ਰਿਹਾ, ਫਸ ਰਿਹਾ ਵਿਸ਼ਿਆਂ ਰੂਪੀ। ਫਿਰ ਅੱਗੇ ਦੱਸਦੇ ਨੇ,
ਬਿਖੈ ਠਗੌਰੀ ਖਾਵਤ ਹੈ,
ਇਹ ਠਗੌਰੀ ਠੱਗ ਬੂਟੀ ਦਾ ਨਾਮ ਹੈ, ਠੱਗ ਬੂਟੀ ਖਾਵਤੇ ਖਾਂਦੇ ਹੈ। ਠੱਗ ਕੀ ਕਰਦੇ ਆ, ਉਹਦੇ ਤੋਂ ਦੋ ਤਿੰਨ ਤਰੀਕੇ ਨੇ ਉਹਨਾਂ ਦੇ ਕੋਲ। ਇੱਕ ਬੂਟੀ ਹੁੰਦੀ ਹੈ, ਪੁਰਾਣੇ ਸਮੇਂ ਦੇ ਵਿੱਚ ਇਹਨਾਂ ਠੱਗਾਂ ਨੂੰ ਬੜਾ ਗਿਆਨ ਸੀ ਉਹਦਾ ਬੂਟੀ ਦਾ, ਉਹਨੂੰ ਜੇ ਨਾਸਾਂ ਦੇ ਮੂਹਰੇ ਕਰਦੀ ਹੈ ਸਾਹ ਚੱਲਦੇ ਰਹਿੰਦੇ ਨੇ, ਬੰਦੇ ਦਾ ਦਿਮਾਗ ਜਿਹੜਾ ਉਹ ਕੰਮ ਕਰਨ ਤੇ ਹਟ ਜਾਂਦਾ, ਬੇਟਰ ਬੇਟੇ ਝਾਕੀ ਜਾਊਗਾ, ਇਹ ਨਹੀਂ ਪਤਾ ਲੱਗਦਾ ਵੀ ਕੌਣ ਲੁੱਟ ਰਿਹਾ। ਉਹਨੂੰ ਲੁੱਟ ਕੇ ਰਾਹ ਪੈਂਦੇ, ਜਿੰਨੇ ਨੂੰ ਹੋਸ਼ ਆਉਂਦੀ ਹੈ ਪਤਾ ਹੀ ਉਦੋਂ ਹੀ ਲੱਗਦਾ ਜਦੋਂ ਸਭ ਕੁਛ ਲੁੱਟ ਕੇ ਲੈ ਗਏ ਅਗਲੇ, ਉਹਨੂੰ ਠੱਗ ਬੂਟੀ ਕਹਿੰਦੇ ਨੇ। ਇਸ ਵੀ ਠੱਗ ਜਾਂ ਫਿਰ ਕਿਤੇ ਲੱਡੂਆਂ ਚ ਜ਼ਹਿਰ ਪਾ ਦੇਣੀ, ਲੱਡੂ ਖਵਾ ਦੇਣੇ, ਉਹ ਖਾ ਕੇ ਬੇਹੋਸ਼ ਹੋ ਗਏ ਤੇ ਧਨ ਪਦਾਰਥ ਲੁੱਟ ਲੈਣਾ ਤੇ ਉਹ ਮਰ ਜਾਂਦੇ ਆ। ਇਸ ਪ੍ਰਕਾਰ ਦੇ ਕਹਿੰਦੇ ਇਹ ਜਿਹੜੇ ਪਦਾਰਥ ਹੈ ਤੇ ਜਿਹੜਾ ਬਿਖਾ ਠਗੌਰੀ ਖਾਵਤ ਹੈ ਤੇ ਵਿਸ਼ਿਆਂ ਦੀ ਇਹਦੇ ਚ ਫਸੇ ਹੋਏ, ਵਿਸ਼ਾ ਠਗੌਰੀ ਕਿਹੜੀ ਹੈ, ਠੱਗ ਲੋਕ ਜਿਵੇਂ ਜ਼ਹਿਰ ਖਵਾ ਕੇ ਬੇਹੋਸ਼ ਕਰਦੇ, ਕਹਿੰਦੇ ਇਸੇ ਤਰ੍ਹਾਂ ਹੀ ਇਹ ਜਿਹੜੀ ਮਾਇਆ ਹੈ, ਇਹ ਮਾਇਆ ਰੂਪੀ ਠੱਗ ਬੂਟੀ ਕਿਹੜੀ ਹੈ, ਮਾਇਆ ਤਾਂ ਹੋ ਗਈ ਠੱਗ, ਵਿਸ਼ਿਆਂ ਰੂਪੀ ਠੱਗ ਬੂਟੀ ਇਹਦੇ ਕੋਲ, ਉਹਦੇ ਦੁਆਰਾ ਜੀਵਾਂ ਦੇ ਸ਼ੁਭ ਗੁਣਾਂ ਰੂਪੀ ਧਨ ਨੂੰ ਲੁੱਟਦੀ ਹੈ, ਇਉਂ ਬੇਹੋਸ਼ ਕਰਦੀ ਹੈ, ਉਹ ਰੱਬ ਦੇ ਜਪਣ ਵਾਲੀ ਸੁਰਤ ਨਹੀਂ ਰਹਿੰਦੀ ਹੈ।
ਬਿਖੈ ਠਗੌਰੀ ਖਾਵਤ ਹੈ,
ਤੇ ਇਸ ਕਰਕੇ ਜਿਹੜਾ ਵਿਸ਼ਿਆਂ ਦੀ ਜਿਹੜੀ ਜ਼ਹਿਰ ਵਾਲੇ ਜਿਵੇਂ ਲੱਡੂ ਆ ਉਹ ਖਾ ਲਏ, ਜਾਂ ਜਿਹੜੇ ਠੱਗ ਬੂਟੀ ਹੈ ਉਹ ਠੱਗ ਬੂਟੀ ਜਿਹੜੇ ਜਿਹਨਾਂ ਨੇ ਖਾਵਤੇ ਖਾ ਰਹੇ ਨੇ, ਜਿਹਨੇ ਇਸ ਪ੍ਰਕਾਰ ਮਾਇਆ ਰੂਪੀ ਠੱਗ ਜਿਹੜੀ ਹੈ ਤੇ ਜਿਹੜੇ ਖਾਂਦੇ ਹੈ ਇਸ ਪ੍ਰਕਾਰ, ਉਹ ਉਹਨਾਂ ਨੂੰ ਇਸ ਪ੍ਰਕਾਰ ਇਹ ਲੁੱਟ ਲੈਂਦੀ ਮਾਇਆ। ਮਾਇਆ ਰੂਪੀ ਠੱਗ ਬੂਟੀ ਜਿਹੜੀ ਹੈ ਨਾ, ਉਹ ਵਿਸ਼ਿਆਂ ਰੂਪੀ ਠੱਗ ਬੂਟੀ ਦੁਆਰਾ ਜੀਵਾਂ ਦੇ ਸ਼ੁਭ ਗੁਣ ਰੂਪੀ ਧਨ ਨੂੰ ਤੇ ਇਹ ਉਹਨੇ ਲੁੱਟ ਰਿਹਾ, ਜਾਂ ਇਹ ਫਿਰ ਇਉਂ ਲੁੱਟ ਰਿਹਾ ਹੈ, ਲੁਟਾ ਰਿਹਾ ਆਪਣੇ ਆਪ ਨੂੰ। ਜੀਵ
ਤ੍ਰਿਣ ਕੋ ਮੰਦਰ ਸਾਜ ਸਵਾਰਿਓ,
ਜਿਵੇਂ ਕੋਈ ਤ੍ਰਿਣ ਕੱਖਾਂ ਦੇ ਮੰਦਰ ਘਰ ਛਪਰਾ ਬਣਾ ਕੇ ਚੰਗੀ ਤਰ੍ਹਾਂ ਸਵਾਰ ਵੀ ਲਿਆ, ਉਹਨੇ ਚੰਗੀ ਤਰ੍ਹਾਂ ਸਵਾਰ ਲਿਆ, ਪਰ ਮੂਰਖ ਨੇ ਕੀ ਕੀਤਾ?
ਪਾਵਕ ਤਲੈ ਜਰਾਵਤ ਹੈ,
ਉਹ ਕੱਖਾਂ ਦੇ ਮਕਾਨ ਦੇ ਹੇਠਾਂ ਅੱਗ ਬਾਲ ਦਿੱਤੀ, ਅੱਗ ਦੀਆਂ ਲਾਟਾਂ ਲੱਗੀਆਂ ਤਾਂ ਉਹ ਸਾਰਾ ਫੁੱਕ ਗਿਆ, ਵਿੱਚ ਹੀ ਆਪ ਸੜ ਗਿਆ। ਤੇ ਇਸ ਪ੍ਰਕਾਰ ਅੱਗ ਬਾਲ ਕੇ ਉਸ ਨੂੰ ਜਰਾਵਤ ਸਾੜ ਰਿਹਾ ਹੈ। ਤ੍ਰਿਣ ਕੋ ਮੰਦਰ ਸਾਜ ਸਵਾਰਿਓ, ਹਾਂਜੀ ਬੋਲਦੇ ਪਾਵਕ ਤਰੈ,
ਪਾਵਕ ਤਲੈ ਜਰਾਵਤ ਹੈ,
ਪਾਵਕ ਅੱਗ ਜਰਾਵਤ ਬਾਲਦਾ ਹੈ, ਅੱਗ ਬਾਲ ਕੇ ਉਹਨੂੰ ਜਰਾਵਤ ਸਾੜ ਰਿਹਾ ਹੈ। ਉਹ ਕਿਵੇਂ ਹੈ? ਤ੍ਰਿਣ ਕੋ ਮੰਦਰ ਸਾਜ ਸਵਾਰਿਓ, ਹਰੀ ਪਰਮੇਸ਼ਰ ਨੇ ਪੰਜਾਂ ਤੱਤਾਂ ਰੂਪੀ ਕੱਖਾਂ ਦੁਆਰਾ ਸਰੀਰ ਰੂਪੀ ਮੰਦਰ ਮਾਤਾ ਪਿਤਾ ਦੇ ਰਗਤ ਬਿੰਦ ਦੇ ਨਾਲ ਇਹਨੂੰ ਅੰਗਾਂ ਪ੍ਰਤੰਗਾਂ ਨੂੰ ਉਹਦੇ ਸਹਿਤ ਸਵਾਰਨਾ ਕੀਤਾ। ਪਾਵਕ ਤਲੈ ਜਰਾਵਤ ਹੈ, ਇਹ ਜੀਵ ਇਹਦੇ ਤਲੇ ਹੇਠਾਂ ਭਾਵ ਅੰਦਰ ਤ੍ਰਿਸ਼ਨਾ ਤੇ ਵਿਕਾਰਾਂ ਦੀ ਅੱਗ ਇਹਨੂੰ ਬਾਲੀ ਬੈਠਾ ਹੈ, ਇਸ ਕਰਕੇ ਇਹਨੇ ਖਤਮ ਹੋ ਜਾਣਾ ਹੈ।
ਐਸੇ ਗੜ ਮਹਿ ਐਠ ਹਠੀਲੋ,
ਹੇ ਭਾਈ ਤੂੰ ਐਸੇ ਅਜਿਹੇ ਕੱਖਾਂ ਦੇ ਛੱਪ ਰੂਪੀ ਗੜ ਕਿਲੇ ਨੂੰ ਸਮਝ ਕੇ ਇਹਦੇ ਵਿੱਚ ਤੋਂ ਹਠੀਲੇ ਹਟ ਕਰਕੇ ਐਠ ਆਕੜ ਰਿਹਾ। ਅਤੇ ਫਿਰ
ਫੂਲ ਫੂਲ ਕਿਆ ਪਾਵਤ ਹੈ,
ਹੁਣ ਫੁੱਲ ਫੁੱਲ ਕੇ ਕਿਆ ਕੀ ਪਾਵਤ ਪੈਂਦਾ ਹੈ? ਤੇ ਜਿਵੇਂ ਦੀਵੇ ਦੀ ਬੱਤੀ ਉੱਪਰ ਗੁੱਲ ਆਇਆ ਹੁੰਦਾ ਹੈ ਉਸ ਨੂੰ ਫੁੱਲ ਕਹਿੰਦੇ ਹੈ, ਫੂਲ ਫੂਲ ਕਿਆ ਪਾਵਤ ਹੈ, ਉਹ ਗੁੱਲ ਆਇਆ ਹੁੰਦਾ ਹੈ। ਇਹ ਬੋਲਦੀ ਫੂਲ ਫੁੱਲ, ਚਲੋ ਦੁਬਾਰੇ ਬੋਲਦੀ
ਫੂਲ ਫੂਲ ਕਿਆ ਪਾਵਤ ਹੈ,
ਜਿਵੇਂ ਦੀਵੇ ਦੀ ਬੱਤੀ ਉੱਪਰ ਜੋ ਗੁੱਲ ਆਇਆ ਹੁੰਦਾ ਹੈ ਉਸ ਨੂੰ ਫੁੱਲ ਕਹਿੰਦੇ ਹੈ, ਪਰ ਉਸ ਵਿੱਚ ਹੁੰਦੀ ਤਾਂ ਸਵਾਹ ਹੀ ਹੈ। ਹੇ ਭਾਈ ਤੂੰ ਜਵਾਨੀ ਦੇ ਬਲ ਵਿੱਚ ਫੁੱਲ ਰਿਹਾ ਹੈ, ਇਹ ਉਕਣੇ ਫੁੱਲ ਹੈ, ਅਤੇ ਇਹਦੇ ਪ੍ਰਲੋਕ ਜੇ ਲਾਹਣਤਾ ਰੂਪੇ ਫਿਰ ਸਵਾਹ ਹੀ ਪੈਂਦੀ ਹੈ।
ਪੰਜ ਦੂਤ ਮੂਡ ਪਰ ਠਾਡੇ,
ਪੰਜ ਜਿਹੜੇ ਕਾਮ ਕਰੋ ਲੋਭ ਮੋਹ ਹੰਕਾਰ, ਇਹ ਦੂਤ ਬੈਰੀ ਤੇਰੇ ਮੂੰਡ ਸਿਰ ਦੇ ਉੱਪਰ ਹਰ ਸਮੇਂ ਠਾਂਡੇ ਖਲੋਤੇ ਹਨ।
ਕੇਸ ਗਹੇ ਫੇਰਾਵਤ ਹੈ,
ਤੈਨੂੰ ਸੰਕਲਪਾਂ ਵਿਕਲਪਾਂ ਰੂਪੀ ਕੇਸ ਵਾਲਾਂ ਵਾਲਾਂ ਤੋਂ ਗਹੇ ਪਕੜਿਆ ਹੋਇਆ ਇਹਨਾਂ ਨੇ, ਫੇਰਾਵਤ ਫੇਰਦੇ ਹੈ, ਫੇਰਦੇ ਹਨ ਜੀ।
ਦ੍ਰਿਸ਼ਟ ਨਾ ਆਵੇ ਹੈ ਅੰਧ ਅਗਿਆਨੀ,
ਹੇ ਅਗਿਆਨੀ ਗਿਆਨ ਤੋਂ ਹੀ ਨੇ ਅੰਧ ਅੰਨੇ ਜੀਵ, ਤੈਨੂੰ ਇਹ ਵਿਕਾਰ ਦ੍ਰਿਸ਼ਟੀ ਨਹੀਂ ਆ ਰਹੇ, ਤੇਰੀ ਦ੍ਰਿਸ਼ਟ ਨਿਗਾਹ ਵਿਚ ਨਹੀਂ ਆ ਰਹੇ, ਦ੍ਰਿਸ਼ਟੀ ਨਹੀਂ ਆਉਂਦੇ ਹਨ।
ਸੋਏ ਰਹਿਓ ਮਦ ਮਾਵਤ ਹੈ,
ਮਦ ਹੰਕਾਰ ਮੋਹ ਰੂਪੀ ਮਦ ਸ਼ਰਾਬ ਪੀ ਕੇ ਮਾਵਤ ਮਸਤ ਹੋਇਆ ਹੈ, ਅਵਿਦਿਆ ਦੀ ਨੀਂਦ ਵਿਚ ਸੋਏ ਸੋ ਰਿਹਾ ਹੈ, ਹੇ ਕੀ ਹੈ?
ਜਾਲ ਪਸਾਰ ਚੋਗ ਵਿਸਥਾਰੀ,
ਜਿਵੇਂ ਸ਼ਿਕਾਰੀ ਨੇ ਜਾਲ ਜਾਲ ਪਾ ਕੇ ਫੈਲਾ ਕੇ ਉਹਦੇ ਉੱਪਰ ਫਿਰ ਚੋਗਾ ਪਾ ਦਿੰਦੇ ਨੇ, ਫੜਨ ਦਾ ਤਰੀਕਾ ਸੀ ਇਹਨਾਂ ਦਾ, ਵਿਸਥਾਰੀ ਖਿਲਾਰਦਾ ਹੈ ਇਸੇ ਤਰ੍ਹਾਂ। ਫਿਰ
ਪੰਖੀ ਜਿਉਂ ਫਹਾਵਤ ਹੈ,
ਜਿਉਂ ਜਿਵੇਂ ਜਿਸ ਪ੍ਰਕਾਰ ਪੰਖੀ ਪੰਛੀਆਂ ਨੂੰ ਫਹਾਵਤ ਫਸਾਉਂਦਾ ਹੈ ਸ਼ਿਕਾਰੀ, ਤੇ ਇਸੇ ਪ੍ਰਕਾਰ ਫਿਰ ਜਾਲ ਪਸਾਰ ਚੋਗ ਵਿਸਥਾਰੀ, ਮਾਇਆ ਰੂਪੀ ਸ਼ਿਕਾਰੀ ਨੇ ਮੋਹ ਰੂਪੀ ਜਾਲ ਪਸਾਰ ਕੇ ਉੱਪਰ ਵਿਸ਼ਿਆਂ ਰੂਪੀ ਚੋਗਾ ਖਿਲਾਰਿਆ ਹੋਇਆ ਹੈ। ਪੰਖੀ ਜਿਉਂ ਫਹਾਵਤ ਹੈ, ਅਗਿਆਨੀ ਜੀਵਨ ਪੰਛੀ ਜਿਉਂ ਜਿਵੇਂ ਉਹ ਫਸਦਾ ਹੈ ਨਾ ਪੰਛੀ ਦੀ ਤਰ੍ਹਾਂ, ਇਹ ਜੀਵ ਰੂਪੀ ਪੰਛੀ ਵਿਧਨ ਖੇਦ ਕਰਮਾਂ ਰੂਪੀ ਖੰਭਾਂ ਦੇ ਨਾਲ ਉੱਡ ਕੇ ਇਹਦੇ ਚ ਫਸਦੇ ਜਾ ਰਹੇ ਹਨ ਜੀ। ਇਹ ਕੀ ਹਨ?
ਕਹੋ ਨਾਨਕ ਬੰਧਨ ਕਾਟਨ ਕਹੋ,
ਸਤਿਗੁਰੂ ਜੀ ਕਥਨ ਕਰਦੇ ਨੇ, ਇਹ ਭਾਈ ਇਹ ਮਾਇਆ ਜਾਂ ਕਰਤਾ ਭੋਗਤਾ ਆਦਿ ਦੇ ਬੰਧਨ ਜਿਹੜੇ ਜੰਜਾਲ, ਇਹਨਾਂ ਨੂੰ ਕੱਟਣ ਵਾਸਤੇ
ਮੈਂ ਸਤਿਗੁਰ ਪੁਰਖ ਧਿਆਵਤ ਹੈ,
ਤੇ ਮੈਂ ਅਕਾਲ ਪੁਰਖ ਵਾਹਿਗੁਰੂ ਸਤਿਗੁਰੂ ਮਹਾਰਾਜ ਸਾਹਿਬ ਨੂੰ ਧਿਆਵਤ ਅਰਾਧਨਾ ਕੀਤਾ ਹੈ ਜੇ।
ਬਿਲਾਵਲ ਮਹੱਲਾ ਪੰਜਵਾਂ,
ਬਿਲਾਵਲ ਰਾਗ ਦੇ ਪੰਜਵੇਂ ਪਾਤਸ਼ਾਹ ਦਾ ਅੰਮ੍ਰਿਤ ਬਚਨ ਹੈ ਜੇ।
ਹਰ ਹਰ ਨਾਮ ਅਪਾਰ ਅਮੋਲੀ,
ਭਾਈ ਹਰ ਹਰੇ ਭਰੀ ਕਰਨ ਵਾਲੇ ਹਰ ਪਰਮਾਤਮਾ ਦਾ ਨਾਮ ਅਪਾਰ ਬੇਅੰਤ ਪਾਰਾਵਾਰ ਤੋਂ ਰਹਿਤ ਅਮੋਲੀ ਅਮੋਲਕ ਹੈ, ਉਹ ਕਿਸੇ ਮਾਇਆ ਆਦਿ ਦੇ ਵੱਟੇ ਨਹੀਂ ਮਿਲ ਸਕਦਾ। ਜਿਵੇਂ ਕਬੀਰ ਸਾਹਿਬ ਨੇ ਕਿਹਾ ਸੀ, ਕੰਚਨ ਸਿਉਂ ਪਾਈਆ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ,
ਪ੍ਰਾਨ ਪਿਆਰੋ ਮਨਹਿ ਆਧਾਰੋ,
ਇਹ ਨਾਮ ਸਾਡੇ ਪ੍ਰਾਨ ਪ੍ਰਾਣਾ ਜ਼ਿੰਦਗੀ ਦਾ, ਪਿਆਰੋ ਪਿਆਰਾ ਅਤੇ ਮਨੇ ਮਨ ਦਾ ਆਧਾਰੋ ਨਾਮ ਆਸਰੇ ਦਾ ਹੈ, ਇਹ ਆਧਾਰੋ ਆਸਰਾ ਹੈ। ਕਿਸ ਪ੍ਰਕਾਰ ਹੈ ਦੱਸਦੇ ਨੇ ਪ੍ਰਮਾਣ ਦੇ ਕੇ,
ਚੀਤ ਚਿਤਵਾ ਜੈਸੇ ਪਾਨ ਤੰਬੋਲੀ,
ਜੈਸੇ ਜਿਸ ਪ੍ਰਕਾਰ ਤੰਬੋਲੀ ਪਾਨਾਂ ਵਾਲਾ ਪੁਰਖ ਹੈ ਜਿਹੜਾ ਪਾਨ ਦਾ ਖਿਆਲ ਰੱਖਦਾ ਹੈ, ਕਿਤੇ ਪੱਤੇ ਸੜ ਨਾ ਜਾਣ, ਇਉਂ ਅਸੀਂ ਆਪਣੇ ਚੇਤ ਚਿੱਤ ਦੇ ਵਿੱਚ ਨਾਮ ਨੂੰ ਧਿਆਨ ਨਾਲ ਚਿਤਵੋ ਚੇਤੇ ਕਰਦੇ ਹਾਂ, ਭਾਵ ਸਾਵਧਾਨ ਇਕਾਗਰ ਹੋ ਕੇ ਸਿਮਰਦੇ ਹਾਂ। ਕਿਤੇ ਕੋਈ ਮੰਦਾ ਸੰਕਲਪ ਅੰਦਰ ਨਾ ਆ ਜਾਵੇ, ਸੋ ਗੁਣਾਂ ਨੂੰ ਕਿਤੇ ਗਾਲ ਹੀ ਨਾ ਦੇਵੇ, ਸਾੜੇ ਨਾ ਦੇਵੇ।
ਰਹਾਉ
ਅਸਤਾਈ ਦੇ ਕੇ ਫਰਮਾਉਂਦੇ ਹਨ ਜੀ,
ਸਹਿਜ ਸਮਾਇਓ ਗੁਰਹਿ ਬਤਾਇਓ।
ਜਦੋਂ ਗੁਰਹਿ ਗੁਰਾਂ ਨੇ ਐਸੇ ਨਾਮ ਦਾ ਉਪਦੇਸ਼ ਬਤਾਇਓ ਦੱਸਣਾ ਕੀਤਾ ਹੈ, ਤਦੋਂ ਸਹਿਜ ਸ਼ਾਂਤ ਸਰੂਪ ਦੇ ਸਮਾਇਓ ਤੇ ਸਮਾਇਓ ਸਮਾ ਲੀਨ ਹੋ ਗਏ ਹਾਂ।
ਰੰਗ ਰੰਗੀ ਮੇਰੇ ਤਨ ਕੀ ਚੋਲੀ,
ਮੇਰੇ ਸਾਡੇ ਤਨ ਸਰੀਰ ਦੀ ਜਾਂ ਫਿਰ ਬੁੱਧੀ ਰੂਪ ਚੋਲੀ ਪਰਮਾਤਮਾ ਦੇ ਪ੍ਰੇਮ ਵਿਚ ਰੰਗੀ ਗਈ ਹੈ, ਰੰਗੀ ਹੋਈ ਹੈ ਜਾਂ ਰੰਗੀ ਗਈ ਹੈ ਜੀ।
ਪ੍ਰੇ ਮੁਖ ਲਾਗੋ ਜੋ ਵੱਡ ਭਾਗੋ,
ਜਦੋਂ ਵੱਡ ਭਾਗੋ ਵੱਡੇ ਭਾਗ ਹੋਏ ਤਾਂ ਪ੍ਰੇ ਪਿਆਰੇ ਪ੍ਰਭੂ ਦੇ ਮੁਖ ਸਨਮੁਖ ਲਾਗੋ ਲੱਗੇ, ਭਾਵ ਉਹਦੇ ਦੀਦਾਰ ਹੋਏ। ਫਿਰ
ਸੁਹਾਗ ਹਮਾਰੋ ਕਤੋ ਨਾ ਡੋਲੀ,
ਹਮਾਰੋ ਸਾਡਾ ਸੁਹਾਗ ਆਨੰਦ ਕਤੋਂ ਕਿਤੇ ਵੀ ਕਿਸੇ ਪ੍ਰਕਾਰ ਵੀ ਕਦੇ ਵੀ ਡੋਲੀ ਡੋਲਦਾ ਨਹੀਂ ਹੈ, ਨਾ ਡੋਲੀ ਨਹੀਂ ਡੋਲਦਾ।
ਰੂਪ ਨਾ ਧੂਪ ਨਾ ਗੰਧ ਨਾ ਦੀਪ,
ਤੇ ਸਾਡੇ ਪਾਸ ਪਹਿਲਾਂ ਤਾਂ ਦਿਲ ਦੀ ਸਫਾਈ ਵਾਲਾ ਰੂਪ ਹੀ ਨਹੀਂ ਹੈ, ਸੁੰਦਰ ਰੂਪ ਨਹੀਂ ਹੈ, ਸਫਾਈ ਵਾਲਾ ਰੂਪ ਨਹੀਂ ਹੈ ਸਾਡਾ, ਅਤੇ ਫਿਰ ਨਾ ਧੂਪ ਜਸ ਰੂਪੀ ਧੂਪ ਨਹੀਂ ਹੈ, ਨਾ ਹੀ ਭਗਤੀ ਰੂਪੀ, ਨਾ ਗੰਧ ਭਗਤੀ ਰੂਪੀ ਸੁਗੰਧੀ ਨਹੀਂ ਸਾਡੇ ਕੋਲ, ਨਾ ਦੀਪਾ ਗਿਆਨ ਰੂਪੀ ਦੀਵਾ ਇਹ ਵੀ ਸਾਡੇ ਪਾਸ ਨਹੀਂ ਹੈ।
ਓਤ ਪੋਤ ਅੰਗ ਅੰਗ ਸੰਗ ਮੌਲੀ,
ਗੁਰਾਂ ਦੀ ਕਿਰਪਾ ਕਰਕੇ ਓਤ ਪੋਤ ਤਾਣੇ ਪੇਟੇ ਵੱਤ ਸਾਡੀ ਬਿਰਤੀ ਅੰਗ ਪਿਆਰੇ ਪ੍ਰਭੂ ਦੇ ਤੇ ਅੰਗਾਂ ਦੇ ਸੰਗ ਨਾਲ ਮੌਲੀ ਉਹਨੇ ਮੇਲ ਦਿੱਤੀ, ਪ੍ਰਫੁੱਲਿਤ ਕਰ ਦਿੱਤੀ ਹੈ, ਤੇ ਇਸ ਕਰਕੇ ਗੁਰਾਂ ਦੀ ਕਿਰਪਾ ਪ੍ਰਭੂ ਦੀ ਸੱਤਾ ਜਿਹੜੀ ਹੈ, ਗੁਰੂ ਦੀ ਕਿਰਪਾ ਦਾ ਸਦਕਾ ਤੇ ਪ੍ਰਭੂ ਦੀ ਸੱਤਾ ਤਾਣੇ ਪੇਟੇ ਵੱਤ ਅੰਗ ਸੰਗ ਨਾਲ ਮਿਲੀ ਹੋਈ ਇਹ ਜਾਣ ਲਈ ਹੈ ਗੁਰੂ ਦੀ ਕਿਰਪਾ ਦੇ ਨਾਲ।
ਕਹੋ ਨਾਨਕ ਪ੍ਰੇ ਰਵੀ ਸੁਹਾਗਨ,
ਸਤਿਗੁਰੂ ਜੀ ਕਥਨ ਕਰਦੇ ਹਨ, ਪਿਆਰੇ ਪਤੀ ਪ੍ਰਭੂ ਨੇ ਜਦੋਂ ਮੈਨੂੰ ਰਵੀ ਅਭੇਦ ਕਰ ਲਿਆ ਤੇ ਮੈਂ ਫਿਰ ਸੁਹਾਗਨ ਸੁਹਾਗਵੰਤੀ ਹੋ ਗਈ। ਜੀਵ ਰੂਪ ਇਸਤਰੀ ਕਹਿੰਦੀ ਹੈ, ਮੈਂ ਸੁਹਾਗ ਨੂੰ ਪਿਰੀ ਨੇ ਰਾਵਣਾ ਕੀਤਾ, ਆਨੰਦ ਮਾਨਣਾ ਕੀਤਾ ਹੈ, ਅਭੇਦਤਾ ਦਾ ਆਨੰਦ ਹੋਇਆ।
ਆਤ ਨੀਕੀ ਮੇਰੀ ਬਣੀ ਖਟੋਲੀ,
ਇਸ ਕਰਕੇ ਮੇਰੀ ਬੁੱਧ ਰੂਪ ਜਾਂ ਸ਼ਰਧਾ ਰੂਪੀ ਖਟੋਲੀ ਨਾ ਮੰਜੀ ਦਾ ਹੁੰਦਾ, ਬੁੱਧ ਰੂਪ ਮੰਜੀ ਸ਼ਰਧਾ ਰੂਪੀ ਖਟੋਲੀ ਜਿਹੜੀ ਇਹ ਜਿਹੜੀ ਸੇਜਾ ਬਣੀ ਸੀ, ਇਹ ਸੇਜਾ ਅਤਿ ਅਤਿਅੰਤ ਹੀ ਨਿੱਕੀ ਸੁੰਦਰ ਬਣੀ ਬਣ ਰਹੀ ਹੈ।
ਬਿਲਾਵਲ ਮਹੱਲਾ ਪੰਜਵਾਂ,
ਬਿਲਾਵਲ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਅੰਮ੍ਰਿਤ ਬਚਨ ਸੁਣਾ ਕੇ ਨਿਹਾਲ ਕਰ ਰਹੇ ਹਨ, ਕਿਰਪਾ ਕਰ ਰਹੇ ਹਨ ਸਤਿਗੁਰੂ ਜੀ।
ਗੋਬਿੰਦ 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 ਮਈ,
ਹੇ ਭਾਈ ਅਸੀਂ ਗੋਬਿੰਦ ਪ੍ਰਿਥਵੀ ਦੇ ਰੱਖਿਆ ਕਰਨ ਵਾਲੇ ਜਿਹੜਾ ਪਰਮੇਸ਼ਰ ਹੈ, ਗੋਬਿੰਦ ਗੁਰਾਂ ਦੀ ਬਾਣੀ ਕਰਕੇ ਜਾਣਨੇ ਯੋਗ ਹੈ ਜਿਹੜਾ ਗੋ ਇੱਕ ਗੋਬਿੰਦ ਹੈ, ਗੋਬਿੰਦ ਗੋ ਪ੍ਰਿਥਵੀ ਬਿੰਦ ਉਹਦੀ ਰੱਖਿਆ ਕਰਨ ਵਾਲਾ, ਪਹਿਲੇ ਗੋਬਿੰਦ ਦਾ ਅਰਥ ਹੋ ਗਿਆ ਗੋਬਿੰਦ, ਜਿਹੜਾ ਗੋ ਨਾਮ ਹੈ ਬਾਣੀ ਦਾ, ਗੁਰਾਂ ਦੀ ਬਾਣੀ ਦੁਆਰਾ ਜਿਹੜਾ ਬਿੰਦ ਜਾਣਨ ਯੋਗ ਹੈ, ਉਹ ਗੁਰਾਂ ਦੀ ਬਾਣੀ ਦੇ ਜਾਣਨੇ ਯੋਗ, ਤੇ ਗੋਬਿੰਦ ਇੰਦਰੀਆਂ ਦਾ ਪ੍ਰਕਾਸ਼ਕ, ਗੋ ਇੰਦਰੀਆਂ ਦਾ ਬਿੰਦ ਪ੍ਰਕਾਸ਼ਕ ਪ੍ਰਭੂ, ਉਹਦਾ ਮਈ ਸਰੂਪ ਹੀ ਹੋ ਗਿਆ ਪਰਮੇਸ਼ਰ ਦਾ।
ਜਬ ਤੇ ਭੇਟੇ ਸਾਧ ਦਯਾਰਾ,
ਜਦੋਂ ਸਾਨੂੰ ਦਯਾਰਾ ਦਯਾ ਦੇ ਘਰ ਸਾਧ ਸੰਤ ਜਨ ਭੇਟੇ ਮਿਲੇ ਹਨ, ਫੇਰ ਤਦੋਂ ਤੋਂ
ਤਬ ਤੇ ਦੁਰਮਤ ਦੂਰ ਭਈ,
ਤਦੋਂ ਤੋਂ ਸਾਡੀ ਦੁਰਮਤ ਜਿਹੜੀ ਖੋਟੀ ਮਾਤੀ ਉਹ ਨਿਵਿਰਤ ਹੋ ਗਈ, ਦੂਰ ਚਲੀ ਗਈ ਹੈ।
ਰਹਾਉ
ਅਸਤਾਈ ਦੇ ਕੇ ਫਰਮਾਨ ਕਰਦੇ ਹਨ ਜੀ,
ਪੂਰਨ ਪੂਰ ਰਹਿਓ ਸੰਪੂਰਨ,
ਪੂਰਨ ਵਿਆਪਕ ਹਰੀ ਪਰਮੇਸ਼ਰ ਵਾਹਿਗੁਰੂ ਸੰਪੂਰਨ ਸਾਰੇ ਸੰਸਾਰ ਦੇ ਅੰਦਰ ਪੂਰ ਵਿਆਪਕ ਹੋ ਰਿਹਾ ਹੈ, ਤੇ ਇਸ ਲਈ ਉਹ ਜਿਹੜਾ ਵਾਹਿਗੁਰੂ ਪਰਮੇਸ਼ਵਰ ਹੈ,
ਸੀਤਲ ਸ਼ਾਂਤ ਦਇਆਲ ਦਈ,
ਦਈ ਨਾਮ ਪ੍ਰੇਰਕਰ, ਉਸ ਦਈ ਪ੍ਰੇਰਕ ਅਤੇ ਦਇਆਲ ਦਇਆ ਦੇ ਘਰ ਪ੍ਰਭੂ ਨੇ ਸਾਡੇ ਅੰਦਰ ਸ਼ਾਂਤ ਸ਼ਾਂਤੀ ਰੂਪ ਸੀਤ ਸੀਤਲਤਾ ਬਖਸ਼ਿਸ਼ ਕੀਤੀ ਹੈ।
ਕਾਮ ਕ੍ਰੋਧ ਤ੍ਰਿਸ਼ਨਾ ਅਹੰਕਾਰਾ,
ਕਾਮ ਵਿਕਾਰ ਦ੍ਰਿਸ਼ਟੀ, ਕ੍ਰੋਧ ਗੁੱਸਾ, ਤ੍ਰਿਸ਼ਨਾ ਪਦਾਰਥਾਂ ਦੀ ਪ੍ਰਾਪਤੀ ਦੀ ਪ੍ਰਬਲ ਇੱਛਾ ਹੈ, ਤੇ ਆਤ੍ਰਿਪਤੀ ਰੂਪ ਜਿਹੜੀ ਅੰਦਰ ਹੈ ਸਾਡੇ ਪਦਾਰਥ ਪਿਆਂ ਦੀ ਤ੍ਰਿਪਤੀ ਨਹੀਂ ਆਉਂਦੀ ਹੈ, ਇਤਿਆਦਕ ਇਹ ਜਿਹੜੇ ਹੈ, ਤੇ ਹੰਕਾਰ ਜਿਹੜਾ ਹੰਕਾਰ ਨਾ ਅਭਿਮਾਨ ਦਾ ਇਤਿਆਦਕ ਜਿਹੜੇ ਵਿਕਾਰ ਹਨ, ਵਿਕਾਰ ਸੀ ਇਹ ਸਾਰੇ।
ਤਨ ਤੇ ਹੋਏ ਸਗਲ ਖਈ,
ਇਹ ਸਾਰੇ ਸਰੀਰ ਤੋਂ ਖਈ ਨਾਸ ਹੋ ਗਏ, ਕੋਈ ਰਿਹਾ ਨਹੀਂ ਹੈਗਾ ਵਿਕਾਰ ਬਾਕੀ।
ਸਤ ਸੰਤੋਖ ਦਇਆ ਧਰਮ ਸੁੱਚ,
ਸਤ ਸੱਚ ਬੋਲਣਾ, ਸਤ ਪ੍ਰਤਿਗੀ ਹੋਣਾ, ਸੰਤੋਖ ਭਰੀ ਪ੍ਰਕਾਰ ਜਿਹੜਾ ਤ੍ਰਿਪਤੀ ਹੋ ਜਾਣੀ ਜਣੀ ਜਥਾ ਲਾਭ ਤਥਾ ਸੰਤੁਸ਼ਟ, ਸਮ ਸੰਤੋਖ ਨਾ ਔਰ ਸੁਖ ਤਪ ਨਾ ਖਿਮਾ ਸੰਗ ਜਾਨ, ਬ੍ਰਹਮ ਗਿਆਨ ਸੰਦਾਨ ਨੇ ਧਰਮ ਨਾ ਦਇਆ ਸਮਾਨ। ਤ੍ਰਿਪਤੀ ਕਰ ਇਸ ਤਰ੍ਹਾਂ ਹੀ ਉਹ ਸੰਤੁਸ਼ਟ ਹੋ ਜਾਣਾ। ਦਇਆ ਤਰਸ ਕਰਨਾ ਜੀਵਾਂ ਦੇ ਉੱਤੇ, ਰਹਿਮ ਕਰਨਾ, ਧਰਮ ਦੇ ਵਿੱਚ ਪੱਕੇ ਹੋਣਾ, ਸੁੱਚ ਪਵਿੱਤਰਤਾ ਰੱਖਣੀ, ਇਹ ਤੇ ਆਦਿਕ ਗੁਣਾਂ ਨੂੰ, ਇਹ ਗੁਣਾਂ ਨੂੰ ਧਾਰਨ ਰੂਪੀ ਇਹ ਜਿਹੜੇ ਗੁਣ ਧਾਰਨ ਕੀਤੇ ਹਨ
ਸੰਤਨ ਤੇ ਇਹੋ ਮੰਤ ਲਈ,
ਇਹ ਸਾਰੇ ਗੁਣ ਆਪਣੇ ਆਪ ਨਹੀਂ ਮਿਲਦੇ, ਇਹ ਮਿਲਦੇ ਆ ਸੰਤਾਂ ਤੋਂ, ਸੰਤਨ ਸ਼ਾਂਤ ਚਿੱਤ ਮਹਾਤਮਾ ਜਨਾਂ ਤੋਂ ਇਹ ਮੰਤ ਉਪਦੇਸ਼ ਸਿੱਖਿਆ ਲਈ ਲੈਣਾ ਕੀਤੀ ਹੈ।
ਕਹੋ ਨਾਨਕ ਜਿਨ ਮਨੋ ਪਛਾਣੇ,
ਕਥਨ ਕਰਦੇ ਜਿਨ੍ਹਾਂ ਨੇ, ਜਿਨ੍ਹਾਂ ਗੁਰਮੁਖਾਂ ਨੇ ਮਨੋ ਮਨ ਕਰਕੇ ਇਹ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਨੂੰ ਸੰਤ ਜਨਾਂ ਦੀ ਸਿੱਖਿਆ ਦੁਆਰਾ ਜਾਂ ਸੰਤਾਂ ਦੇ ਗੁਰੂਆਂ ਦੀ ਸਿੱਖਿਆ ਨੂੰ ਪਛਾਣਨਾ ਕੀਤਾ ਹੈ।
ਤਿਨ ਕਉ ਸਗਲੀ ਸੋਜ ਪਈ,
ਉਹਨਾਂ ਨੂੰ ਸਗਲੀ ਸਾਰੀ ਲੋਕ ਪ੍ਰਲੋਕ ਦੀ ਸੋਜ, ਸੋਝੀ ਦਾ ਨਾਮ ਹੈ, ਗਿਆਨ ਦੁਆਰਾ ਜਿਹੜੀ ਸੋਝੀ ਆਉਂਦੀ ਹੈ ਅਸਲ ਦੇ ਵਿੱਚ ਉਹ ਹੈ ਸੰਸਾਰ ਦੀ ਸੋਝੀ ਤਾਂ ਬੇਸੋਝੀਆਂ ਵਰਗੀ ਹੈ, ਉਹ ਸੂਝ ਪ੍ਰਾਪਤ ਹੋ ਗਈ ਹੈ, ਸੂਝ ਪੈ ਗਈ ਹੈ ਲੋਕ ਪ੍ਰਲੋਕ ਦੇ।
ਬਿਲਾਵਲ ਮਹੱਲਾ ਪੰਜਵਾਂ,
ਤੇ ਬਿਲਾਵਲ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਇਹ ਆਪਣੇ ਹੰਕਾਰ ਦੀ ਨਿਵਰਤੀ ਅਤੇ ਵਾਹਿਗੁਰੂ ਦੀ ਬੇਅੰਤਤਾ ਵਰਣ ਕਰਦੇ ਹੋਏ ਸ਼ਬਦ ਇਹ ਬਖਸ਼ਦੇ ਹਨ ਜੀ।
ਕਿਆ ਹਮ ਜੀ ਜੰਤ ਬੇਚਾਰੇ,
ਹੇ ਪ੍ਰਭੂ ਪਰਮੇਸ਼ਰ ਜੀ, ਹਮ ਅਸੀਂ ਤੇ ਵਿਚਾਰੇ ਤੁਛ ਜੀਵ, ਅਸਤੂਲ ਜੀਵ ਜਾਂ ਜਿੰਨੇ ਵੀ ਹੈ, ਜੀ ਅਸਤੂਲ ਹੁੰਦੇ ਨੇ, ਜੰਤ ਸੂਖਮ ਹੁੰਦੇ ਨੇ, ਸੂਖਮ ਤੇ ਅਸਤੂਲ ਇਹ ਵਿਚਾਰੇ ਜਿੰਨੇ ਵੀ ਹੈ ਤੁਛ ਮਾਤਰ ਨ, ਇਹ ਜੀਵ ਰੂਪੀ ਜੰਤ ਨ, ਇਹ ਬਾਜੇ ਕਿਆ ਕੀ ਕਰ ਸਕਦੇ ਹਾਂ ਮਹਾਰਾਜ ਅਸੀਂ।
ਵਰਨ ਨਾ ਸਾਕ ਹੈ ਏਕ ਰੋਮਾਈ,
ਅਸੀਂ ਤਾਂ ਆਪਦੇ ਏਕ ਇਕ ਰੋਮਾਈ ਰੋਮ ਮਾਤਰ ਦਾ ਵੀ ਵਰਨਣ ਨਹੀਂ ਕਰ ਸਕਦੇ, ਅਸੀਂ ਇਕ ਰੋਮ ਮਾਤਰ ਵੀ ਭਾਵ ਥੋੜਾ ਜਿਹਾ ਵੀ ਕਥਨ ਨਹੀਂ ਕਰ ਸਕਦੇ ਹਾਂ।
ਬ੍ਰਹਮ ਮਹੇਸ਼ ਸਿੱਧ ਮੁਨ ਇੰਦਰਾ,
ਤੇ ਇਹਦੇ ਵਿੱਚ ਹੁਣ ਮਹਾਨ ਪੁਰਸ਼ਾਂ ਦਾ ਨਾਮ ਲਿਆ, ਬ੍ਰਹਮਾ ਹੈ ਸ੍ਰਿਸ਼ਟੀ ਦਾ ਰਚੈਤਾ ਹੈ, ਪਰਮਾਤਮਾ ਵੱਲੋਂ ਉਹਨੂੰ ਜ਼ਿੰਮੇਦਾਰੀ ਦਿੱਤੀ ਗਈ ਹੈ, ਮਹੇਸ਼ ਸ਼ਿਵਜੀ ਹੈ ਲੈਤਾ ਕਰਦਾ ਹੈ, ਸਿੱਧੀਆਂ ਦੇ ਮਾਲਕ ਸਿੱਧ ਮੁਨ ਮੰਨਣਸ਼ੀਲ ਮਹਾਤਮਾ ਅਤੇ ਇੰਦਰ ਦੇਵਤਾ ਆਦਿ ਜੋ 33 ਕਰੋੜ ਦੇਵਤਿਆਂ ਤੇ ਰਾਜ ਕਰ ਰਿਹਾ ਹੈ, ਇੰਦਰ ਆਦਿ ਜੋ ਵੀ ਹਨ।
ਬੇਅੰਤ ਠਾਕੁਰ ਤੇਰੀ ਗਤ ਨਹੀਂ ਪਾਈ,
ਬੇਅੰਤ ਅੰਤ ਤੋਂ ਰਹਿਤ ਹੈ ਤੂੰ ਠਾਕੁਰ ਸਵਾਮੀ ਪ੍ਰਭੂ ਜੀ, ਇਹਨਾਂ ਸਾਰੇ ਨੇ ਤੇਰੀ ਗਤੀ ਰੀਤੀ ਮਰਿਆਦਾ ਨਹੀਂ ਪਾਉਣਾ ਕੀਤੀ ਸੰਪੂਰ ਰੂਪ ਦੇ ਅੰਦਰ, ਇਸੇ ਕਰਕੇ ਕਥਨ ਕੀਤਾ ਅੰਤ ਨਾ ਪਾਵਤ ਦੇਵ ਸਵੈ ਮੁਨ ਇੰਦਰ ਮਹਾਨ ਸਿਵ ਜੋਗ ਕਰੀ, ਫੁਨ ਵੇਦ ਬੇਰੰਚ ਵਿਚਾਰ ਰਹੇ ਹਰ ਜਾਪ ਨ ਛਾੜਿਓ ਏਕ ਕਰੀ, ਮਥੁਰਾ ਜਹਾਂ ਕਉ ਪ੍ਰਭ ਦੀਨ ਦਇਆਲ ਹੈ ਸੰਗਤ ਸ੍ਰਿਸ਼ਟ ਨਿਹਾਲ ਕਰੀ, ਰਾਮਦਾਸ ਗੁਰੂ ਜਗ ਤਾਰਨ ਕਉ ਗੁਰਜੋਤ ਅਰਜਨ ਮਾਹੇ ਧਰੀ। ਇਹਦੇ ਵਿਚ ਇਹ ਵੀ ਪਰਮਾਤਮਾ ਦਾ ਅੰਤ ਨਹੀਂ ਕਿਸੇ ਤੋਂ ਵੀ ਪਾ ਹੁੰਦਾ, ਭਾਵ ਉਹਦੀ ਬੇਅੰਤਤਾ ਦਰਸਾਈ ਗਈ ਹੈ।
ਕਿਆ ਕਥੀਐ ਕਿਛ ਕਥਨ ਨਾ ਜਾਈ,
ਅਸੀਂ ਮਹਾਰਾਜ ਹੇ ਪ੍ਰਭੂ ਜੀ ਕਿਆ ਕਥੀ, ਅਸੀਂ ਕੀ ਸ਼ਕਤੀ ਬਿਰਤੀ ਦੁਆਰਾ ਅਸੀਂ ਤੇਰੇ ਸਰੂਪ ਨੂੰ ਕਿਆ ਕਥੀਐ ਕੀ ਕਥਨ ਕਰ ਸਕਦੇ ਹਾਂ, ਕਿਉਂਕਿ ਇਕੱਥੇ ਕਾ ਕਿਆ ਕਥੀਐ ਭਾਈ, ਤੇ ਇਸ ਕਰਕੇ ਕਿਛ ਕਥਨ ਨਾ ਜਾਈ, ਤੇਰੇ ਸਰੂਪ ਬਾਰੇ ਕੁਝ ਵੀ ਕਥਨ ਨਹੀਂ ਕੀਤਾ ਜਾ ਸਕਦਾ ਹੈ।
ਜਹਿ ਜਹਿ ਦੇਖਾ ਤਹਿ ਰਹਿਆ ਸਮਾਈ,
ਜਿੱਥੇ ਜਿੱਥੇ ਵੀ ਅਸੀਂ ਦੇਖਦੇ ਹਾਂ ਮਹਾਰਾਜ, ਭਾਵ ਜਹਿ ਜਹਿ ਜਿੱਥੇ ਜਿੱਥੇ ਵੀ ਦੇਖਦਾ ਹਾਂ ਮੈਂ ਮਹਾਰਾਜ, ਕਹਿੰਦੇ ਉੱਥੇ ਉੱਥੇ ਹੀ ਤੂੰ ਸਮਾਈ ਸਮਾ ਰਿਹਾ, ਵਿਆਪਕ ਹੋ ਰਿਹਾ, ਸਾਰੀ ਜਗ੍ਹਾ ਤੂੰ ਹੈ, ਸਭ ਹੈ ਬ੍ਰਹਮ, ਬ੍ਰਹਮ ਹੈ ਪਸਰਿਆ
ਰਹਾਉ,
ਅਸਥਾਈ ਦੇ ਕੇ ਫਰਮਾਉਂਦੇ ਨੇ।
ਜਹਿ ਮਹਾ ਭਿਆਨ ਦੁਖ ਜਮ ਸੁਣੀਐ,
ਜਿੱਥੇ ਪ੍ਰਲੋਕ ਦੇ ਵਿੱਚ ਵੇਦਾਂ ਸ਼ਾਸਤਰਾਂ ਦੁਆਰਾ ਬੜਾ ਭਿਆਨਕ ਰਾਹ ਸੁਣੀਦਾ ਹੈ, ਉੱਥੇ ਦੁਖਦਾਇਕ ਜਗ੍ਹਾ ਸੁਣੀਦੀ ਹੈ, ਜਾਂ ਸੰਤਾਂ ਮਹਾਤਮਾ ਦੁਆਰਾ ਜਮਾਂ ਦਾ ਮਹਾਂ ਬਹੁਤ ਭਿਆਨਕ ਦੁੱਖ ਕਸ਼ ਸੁਣੀਐ, ਸੁਣੀਦਾ ਵੇਦਾਂ ਸ਼ਾਸਤਰਾਂ ਦੁਆਰਾ ਸੁਣੀਦਾ, ਸੰਤਾਂ ਮਹਾਤਮਾ ਦੁਆਰਾ ਸੁਣੀਦਾ ਹੈ।
ਤਹਿ ਮੇਰੇ ਪ੍ਰਭ ਤੂੰ ਹੈ ਸਹਾਈ,
ਇਹ ਮੇਰੇ ਪ੍ਰਭ ਪਰਮਾਤਮਾ ਜੀ, ਉੱਥੇ ਫਿਰ ਹੋਰ ਨੀ ਕੋਈ ਸਹਾਇਤਾ ਕਰ ਸਕਦਾ, ਜੈ ਮਾਤ ਪਿਤਾ ਸੁਤਮੀਤ ਨਾ ਪਾਈ, ਮਨ ਊਹਾਂ ਨਾਮ ਤੇਰੇ ਸੰਗ ਸਹਾਈ, ਤੂੰ ਸਹਾਇਤਾ ਕਰਦਾ ਜਿਨ੍ਹਾਂ ਨੇ ਨਾਮ ਤੇਰਾ ਜਪਿਆ ਹੈ। ਜੈ ਮਹਾਂ ਭਿਆਨ ਤਪਤ ਬਹੁ ਕਾਮ, ਤੈ ਹਰ ਕੇ ਨਾਮ ਕੀ ਤੂੰ ਪੁਰਸ਼ਾਮ ਕਿਹਾ, ਉੱਥੇ ਇੱਥੇ ਕਸ਼ਟ ਵਿੱਚ ਤੂੰ ਹੀ ਬਚਾਏਗਾ। ਜੈ ਮਹਾਂ ਭਿਆਨ ਦੂਤ ਜਮਦਲ ਹੈ ਤੈ ਕੇਵਲ ਨਾਮ ਸੰਗ ਤੇਰੇ ਚਲੈ। ਇਸ ਕਰਕੇ ਉੱਥੇ ਤੇਰੇ ਨਾਮ ਦੀ ਤੇ ਤੇਰੀ ਰੱਖਿਆ ਹੋ ਸਕਦੀ ਹੈ, ਤੂੰ ਹੀ ਕਿਰਪਾ ਕਰਕੇ ਰੱਖ ਸਕਦਾ।
ਸਰਨ ਪਰਿਓ ਹਰ ਚਰਨ ਗਹੇ ਪ੍ਰਭ।
ਹੇ ਪ੍ਰਭ ਪਰਮਾਤਮਾ, ਅਸੀਂ ਤਾਂ ਤੇਰੀ ਸਰਨ ਓਟ ਵਿੱਚ ਪਏ ਹਾਂ। ਹੇ ਪ੍ਰਭ, ਅਸੀਂ ਤੇਰੇ ਅਦੇਸ਼ਾਂ ਰੂਪ ਚਰਨ ਗਹੇ ਪਕੜਨਾ ਕੀਤੇ ਹਨ।
ਗੁਰ ਨਾਨਕ ਕਾ ਬੂਝ ਬੁਝਾਈ।
ਤੇ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਕਥਨ ਕਰਦੇ, ਸਾਨੂੰ ਜਨਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਬੂਝ ਸਿੱਖਿਆ, ਬੁਝਾਈ ਸਮਝਾਈ ਹੈ। ਤੇ ਬੂਝ ਬੁਝਾਈ ਥੋੜਾ ਜਿਹਾ ਕੱਸ ਕੇ ਬੋਲਣਾ, ਬੁਝਾਈ ਜਿਵੇਂ ਦੀਵਾ ਬੁਝਾ ਤੇ ਉਹ ਭਾਵ ਨਹੀਂ, ਸਮਝਾਉਣ ਤੋਂ ਭਾਵ ਹੈ, ਸਮਝਾ ਦਿੱਤੀ ਹੈ ਕਿਰਪਾ ਕਰਕੇ।
ਬਿਲਾਵਲ ਮਹੱਲਾ ਪੰਜਵਾਂ।
ਹਾਂਜੀ, ਬਿਲਾਵਲ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ।
ਆਗਮ ਰੂਪ ਅਵਿਨਾਸੀ ਕਰਤਾ।
ਇਹ ਸ਼ਬਦ ਤਾਂ ਇੱਥੋਂ ਹੀ ਸ਼ੁਰੂ ਹੁੰਦਾ ਹੈ, ਪਰ ਇਹਦੇ ਸਾਧ ਸਿੰਘ ਜੀ ਸੰਪਰਦਾ ਦੇ ਨਿਯਮ ਅਨੁਸਾਰ ਅਰਥ ਨਹੀਂ ਇੱਥੋਂ ਸ਼ੁਰੂ ਹੋਣੇ, ਇਸ ਲਈ ਅਰਥ ਦੇ ਵਾਸਤੇ ਭਾਈ ਪਹਿਲਾਂ ਤੁਸੀਂ ਰਹਾਉ ਦੀ ਤੁਕ ਪੰਕਤੀ ਬੋਲਦੇ ਹੋ, ਜੇ ਉਹ ਤਾਂ ਫਿਰ ਉਹਦੇ ਚ ਪ੍ਰਸ਼ਨ ਹੈ ਕੀਤਾ ਜਾਏ। ਰਹਾਉ ਵਾਲੀ ਤੁਕ ਦੇ ਅਰਥ ਸ਼ੁਰੂ ਕਰਨਾ। ਹਾਂਜੀ,
ਕਿਤ ਵਿਧੀ ਹੈ ਕਿਤ ਸੰਜਮ ਪਾਈ।
ਰਹਾਉ ਦੀ ਤੁਕ ਦੇ ਵਿੱਚ ਹੈ ਪ੍ਰਸ਼ਨ ਹੈ, ਹੇ ਸੰਤ ਜਨੋ ਕਿਤ ਕਿਸ ਵਿਧੀ ਹੈ, ਵਿਧੀ ਕਰਕੇ ਕਿਤ ਕਿਸ ਸੰਜਮ ਉਦਮ ਸਾਧਨ ਕਰਕੇ ਪ੍ਰਭੂ ਨੂੰ ਪਾਈਆ ਪ੍ਰਾਪਤ ਕਰੀਦਾ, ਇਹ ਹੈ ਪ੍ਰਸ਼ਨ। ਤੇ ਇਹਦੇ ਨਾਲ ਇੱਕ ਹੋਰ ਪ੍ਰਸ਼ਨ ਕੀਤਾ, ਕਹੋ ਸੁਰਜਨ।
ਕਹੋ ਸੁਰਜਨ ਕਿਤ ਜੁਗਤੀ ਧਿਆਈ ਹੈ।
ਇਹ ਸੁਰਜਨ ਸ੍ਰੇਸ਼ਟ ਸੰਤ ਜਨੋ ਕਹੋ ਦੱਸੋ ਖਾਂ ਕਿ ਕਿਸ ਜੁਗਤੀ ਤਰੀਕੇ ਦੇ ਨਾਲ ਪ੍ਰਭੂ ਨੂੰ ਧਿਆਈਏ, ਸਿਮਰਨਾ ਕਰੀਏ। ਹੁਣ ਇਹਦਾ ਸਾਧ ਸਿੰਘ ਜੀ ਪਹਿਲਾ ਜਿਹੜਾ ਪ੍ਰਸ਼ਨ ਹੈ ਕਿਤ ਸੰਜਮ ਪਾਈ ਹੈ, ਇਹਦਾ ਉੱਤਰ ਦਿੰਦੇ ਹਨ। ਸ਼ਬਦ ਸ਼ੁਰੂ ਤੋਂ ਸ਼ੁਰੂ ਕਰੋ ਜੀ।
ਆਗਮ ਰੂਪ ਅਵਿਨਾਸੀ ਕਰਤਾ।
ਹੇ ਭਾਈ, ਜੋ ਕਰਤਾ ਪੁਰਖ ਆਗਮ ਗਮਤਾ ਤੋਂ ਰਹਿਤ ਹੈ, ਅਵਿਨਾਸੀ ਨਾਸ ਤੋਂ ਰਹਿਤ ਹੈ, ਤੇ ਐਸਾ ਸਰੂਪ ਹੈ ਜਿਹੜਾ ਉਹ ਪਰਮੇਸ਼ਰ ਦਾ।
ਪਤਤ ਪਵਿੱਤ ਇੱਕ ਨਿਮਖ ਜਪਾਈ ਹੈ।
ਅਤੇ ਉਹ ਪਤਤ ਪਾਪੀਆਂ ਨੂੰ ਪਵਿੱਤ ਪਵਿੱਤਰ ਕਰਨ ਵਾਲਾ ਹੈ। ਉਸ ਨੂੰ ਇੱਕ ਨਿਮਖ ਅੱਖ ਦੇ ਚਮਕਣ ਜਿੰਨੇ ਸਮੇਂ ਵਿੱਚ ਉਦਮ ਕਰਕੇ ਜਪਾਈਏ, ਜਪਣਾ ਕਰੀਏ, ਆਪਣੇ ਮਨ ਨੂੰ ਜਪਾਈਏ, ਆਪਣੀ ਰਸਨਾ ਨੂੰ ਇਹ ਤੋਂ ਵੀ ਜਪਾਈਏ, ਜਾਪ ਕਰਾਈਏ, ਇਉਂ ਸਿਮਰਨ ਕਰੀਏ। ਇੱਕ ਨਿਮਖ ਨਿਮਖ ਕਾਲ ਦੇ ਵਿੱਚ ਮਨ ਨੂੰ ਉਸਦਾ ਨਾਮ ਜਪਾਉਣਾ ਕਰੀਏ, ਇਹ ਉਸ ਦੇ ਪਾਉਣ ਦਾ ਸੰਜਮ ਹੈ, ਇਹੀ ਸਾਧਨ ਹੈ ਜਿਹੜਾ ਕਿਸੇ ਕਿਤ ਵਿਧੀ ਹੈ ਕਿਤ ਸੰਜਮ ਪਾਈ ਹੈ, ਇਹ ਪ੍ਰਸ਼ਨ ਸੀ, ਇਹਦਾ ਇਹ ਉੱਤਰ ਦਿੱਤਾ ਹੈ। ਤੇ ਉਹੀ ਉਸ ਪ੍ਰਭੂ ਦੇ ਪਾਉਣ ਦਾ ਸੰਜਮ ਤੇ ਸਾਧਨ ਹੈ। ਹੁਣ ਅੱਗੇ ਕਿਤ ਵਿਧੀ ਇਹਦਾ ਉੱਤਰ ਦੇਣਗੇ। ਹੁਣ ਅਗਲੀ ਤੁਕ ਦੇ ਵਿੱਚ
ਅਚਰਜ ਸੁਣਿਓ ਪ੍ਰਾਪਤ ਭੇਟ ਲੇ।
ਭੇਟ ਕਹਿ ਕੇ ਲੇ ਕਹਿਣਾ, ਜਣੀ ਭੇਟ ਟੁਲੇ ਨਾ ਬਣ ਜਾਵੇ ਪਾਠ। ਅੱਖਰ ਉਹੀ ਨੇ, ਜੇ ਭੇਪ ਜੇ ਭੱਬਾ ਅਗੇਤਰ ਹੋ ਗਿਆ ਤੇ ਟੁਲੇ ਪਾਠ ਰਹਿ ਜੂ ਪਿੱਛੇ, ਟਹਿਕਾ ਨਾਲ ਆਉਣਾ, ਲੱਲਾ ਜਿਹੜਾ ਪਿਛੇਤਰ ਕਰਨਾ, ਭੇਟ ਲਏ ਉਹ ਸੰਬੰਧਿਤ ਅੱਖਰ ਇਕੱਠੇ ਰੱਖਣੇ। ਹੇ ਭਾਈ, ਅਸੀਂ ਸੁਣਿਆ ਜਾਂ ਫਿਰ ਅਸੀਂ ਸੁਣਿਓ ਸੁਣਨਾ ਕੀਤਾ ਹੈ ਕਿ ਜੋ ਸੰਤ ਜਨ ਅਚਰਜ ਅਚਰਜ ਰੂਪ ਪਰਮਾਤਮਾ ਨਾਲ ਭੇਟ ਲਏ ਮਿਲੇ ਹੋਏ ਹਨ, ਇਹ ਸੁਣਿਆ ਅਸੀਂ, ਉਹਨਾਂ ਦੇ ਨਾਲ ਪ੍ਰਾਪਤ ਮਿਲਾਪ ਕਰੀਏ ਅਤੇ ਉਹਨਾਂ ਸੰਤ ਜਨਾਂ ਦੇ ਫਿਰ ਨਾਲ ਮਿਲਾਪ ਕਰਕੇ
ਸੰਤ ਚਰਨ ਚਰਨ ਮਨ ਲਾਈ।
ਸੰਤਾਂ ਦੇ ਚਰਨ ਪੂਜਨੀਕ ਗੁਰੂ ਸਾਹਿਬਾਂ ਦੇ ਚਰਨਾਂ ਕਮਲਾਂ ਨਾਲ ਮਨ ਲਾਈਏ, ਲਾਉਣਾ ਕਰੀਏ, ਇਹ ਉਸ ਪ੍ਰਭੂ ਦੇ ਪਾਉਣ ਦੀ ਵਿਧੀ ਹੈ। ਤੇ ਜਿਹੜਾ ਕਿਤ ਵਿਧੀ ਹੈ, ਵੀ ਕਿਹੜੀ ਵਿਧੀ ਹੈ ਪਾਉਣ ਦੀ, ਉਹਦਾ ਉੱਤਰ ਦਿੱਤਾ ਹੈ।
ਕਿਤ ਵਿਧੀ ਹੈ ਕਿਤ ਸੰਜਮ ਪਾਈ ਹੈ।
ਹੇ ਸੰਤ ਜਨੋ, ਇਹ ਸੀ ਫਿਰ ਜਿਹੜਾ ਹੁਣ ਅੱਖਰ ਜਿਹੜੇ ਪੰਕਤੀਆਂ ਦੇ ਹਿਸਾਬ ਸਿਰ ਦੁਆਰੇ ਉਹਦਾ ਅਰਥ ਹੁੰਦਾ, ਉਹ ਪਹਿਲਾਂ ਅਰਥ ਹੋ ਚੁੱਕਾ ਹੈ। ਇਹ ਸੰਤ ਜਨੋਂ, ਕਿਸ ਵਿਧੀ ਦੇ ਨਾਲ, ਕਿਸ ਸੰਜਮ ਦੇ ਨਾਲ, ਕਿਸ ਉਦਮ ਦੇ ਨਾਲ ਪ੍ਰਭ ਦੀ ਪ੍ਰਾਪਤੀ ਕੀਤੀ ਜਾਂਦੀ ਹੈ, ਇਹਨਾਂ ਪ੍ਰਸ਼ਨ ਦਾ ਉਹ ਤੋਂ ਦੋਵੇਂ ਪੰਕਤੀਆਂ ਚ ਆ ਚੁੱਕਾ ਹੈ।
ਕਹੋ ਸੁਰਜਨ ਕਿਤ ਜੁਗਤੀ ਧਿਆਈ ਹੈ।
ਕਹੋ ਸੁਰਜਨ, ਹੇ ਸ੍ਰੇਸ਼ਟ ਸੰਤ ਜਨੋਂ, ਕਹੋ ਦੱਸਣਾ ਕਰੋ ਉਸ ਪ੍ਰਭ ਨੂੰ ਕਿਤ ਕਿਸ ਜੁਗਤੀ ਤਰੀਕੇ ਦੇ ਨਾਲ, ਤੇ ਉਹਨੂੰ ਕਹੋ ਸੁਰਜਨ ਕਿਤ ਜੁਗਤੀ ਧਿਆਈ ਹੈ, ਕਿਸ ਜੁਗਤੀ ਦੇ ਨਾਲ ਧਿਆਈਏ, ਧਿਆਉਣਾ ਕਰੀਏ, ਇਹ ਸੀ ਪ੍ਰਸ਼ਨ। ਤੇ ਇਸ ਕਰਕੇ ਇਹਨੂੰ ਭਾਈ ਧਿਆ ਕਰ ਬਿਰਤੀ ਦੁਆਰਾ ਧਿਆਓ, ਇਹ ਜੁਗਤੀ ਹੈ ਇਹ ਜੁੜਨ ਦੀ, ਤੇ ਆਤਮ ਨੇ ਪਰਮਾਤਮ ਨੇ ਜੁਜੰਤੀ ਸਾ ਜੋਗਾ, ਇਹ ਇਹਨੂੰ ਜੋਗ ਕਹਿੰਦੇ ਨੇ, ਇਹ ਜੁਗਤ ਜੁੜਨ ਨੂੰ ਇਹ ਕਹਿੰਦੇ ਹਨ। ਤੇ ਇਹਦਾ ਉੱਤਰ ਅਗਲੀਆਂ ਤੁਕਾਂ ਦੇ ਵਿੱਚ ਸਾਸਨੀ ਜੀ ਫਿਰ ਹੋਰ ਦੱਸਦੇ ਹਨ।
ਰਹਾਉ
ਅਸਥਾਈ ਦੇ ਕੇ ਜੇ ਫਰਮਾਨ ਕਰਦੇ ਹਨ
ਜੋ ਮਾਨੁੱਖ ਮਾਨੁੱਖ ਕੀ ਸੇਵਾ।
ਇਹਨਾਂ ਤੁਕਾਂ ਨੂੰ ਅੱਗੇ ਖੋਲ ਕੇ ਦੱਸਦੇ ਹੈ ਭਾਈ ਜਿਹੜਾ ਮਨੁੱਖ ਮਨੁੱਖ ਦੀ ਸੇਵਾ ਲੋੜਵੰਦ ਮਨੁੱਖ ਦੀ ਕੋਈ ਸੇਵਾ ਟਹਿਲ ਕਰਦਾ ਨਾ ਕਿਸੇ ਦਾ ਭਲਾ ਕਰਦਾ ਹੈ ਕਿਸੇ ਪਿਆਸੇ ਨੂੰ ਪਾਣੀ ਪਿਆਤਾ ਭੁੱਖੇ ਨੂੰ ਰੋਟੀ ਦੇ ਦਿੱਤੀ ਨੰਗੇ ਨੂੰ ਵਸਤਰ ਦੇ ਦਿੱਤੇ ਉਹ ਲੋੜਵੰਦ ਹੈ ਜਿਹੜਾ ਲੋੜਵੰਦ ਨੂੰ ਐਸਾ ਕਰ ਦਿੰਦਾ ਹੈ
ਉਹ ਤਿਸ ਕੀ ਲਈ ਲਈ ਫੁਨ ਜਾਈ ਹੈ
ਉਹ ਲੋੜਵੰਦ ਤਿਸ ਉਸ ਮਨੁੱਖ ਦੀ ਕੀਤੀ ਹੋਈ ਸੇਵਾ ਸੇਵਾ ਦੀ ਪ੍ਰੀਤੀ ਭਾਵਨਾ ਫੁਨ ਪੁਨਾ ਤੇ ਲਈ ਹੀ ਲਈ ਜਾਈਏ ਜਾਂਦਾ ਭਾਵ ਉਹਦਾ ਉਪਕਾਰ ਚੇਤੇ ਕਰਦਾ ਹੀ ਕਰਦਾ ਰਹਿੰਦਾ ਆਹ ਵੀ ਮੇਰਾ ਫਲਾਨੇ ਨੇ ਭਲਾ ਕਰਿਆ ਸੀ ਭਲਾ ਹੋਵੇ ਉਹਦਾ ਤਿਵੇਂ ਪਰਮਾਤਮਾ ਨੇ ਸਾਡੇ ਉਪਕਾਰ ਕੀਤਾ ਭਾਵ ਮਾਤਾ ਦੇ ਗਰਭ ਚ ਰੱਖਿਆ ਕੀਤੀ ਹੈ ਸਭ ਨਾਲੋਂ ਅਮੋਲਕ ਮਨੁੱਖਾ ਸਰੀਰ ਬਖਸ਼ਿਆ ਉਹਦੀ ਪ੍ਰੀਤੀ ਭਾਵਨਾ ਸਦਾ ਹੀ ਮਨ ਵਿਚ ਰੱਖੇ ਜਿਵੇਂ ਉਹ ਮਨੁੱਖ ਦੂਸਰੇ ਮਨੁੱਖ ਦੀ ਕੀਤੀ ਹੋਈ ਸੇਵਾ ਨੂੰ ਭੁਲਾਉਂਦਾ ਨਹੀਂ ਇਵੇਂ ਪਰਮਾਤਮਾ ਦੁਆਰਾ ਕੀਤੀ ਹੋਈ ਟਹਿਲ ਭਗਤੀ ਨੂੰ ਅਜਾਈ ਨਹੀਂ ਜਾਣ ਦੇਣਾ ਚਾਹੀਦਾ ਤੇ ਉਹ ਫਿਰ ਪਰਮਾਤਮਾ ਦੇ ਪਰਮਾਤਮਾ ਕਿਸੇ ਦੁਆਰਾ ਜਿਹੜੀ ਕੀਤੀ ਹੋਈ ਟਹਿਲ ਭਗਤੀ ਵਾਹਿਗੁਰੂ ਦੀ ਬੰਦਗੀ ਵਾਸਤੇ ਜਿਹੜਾ ਕੋਈ ਜੀਵ ਕਰਦਾ ਜਗਿਆਸੂ ਉਹ ਭਗਤੀ ਨੂੰ ਅਜਾਈ ਨਹੀਂ ਜਾਣ ਦਿੰਦਾ ਹੈ ਉਹ ਜ਼ਰੂਰ ਫਲ ਦਿੰਦਾ ਹੈ ਉਹ ਚੇਤੇ ਰੱਖਦਾ ਹੈ ਜਿਵੇਂ ਮਨੁੱਖ ਮਨੁੱਖ ਦੀ ਸੇਵਾ ਨੂੰ ਚੇਤੇ ਰੱਖਦਾ ਹੈ ਰੱਬ ਬੰਦਗੀ ਕੀਤੀ ਹੋਈ ਨੂੰ ਪਰਉਪਕਾਰ ਕਰੇ ਨੂੰ ਚੇਤੇ ਰੱਖਦਾ ਹੈ
ਨਾਨਕ ਸਰਨ ਸਰਨ ਸੁਖ ਸਾਗਰ
ਸਤਿਗੁਰੂ ਕਥਨ ਕਰਦੇ ਨੇ ਹੇ ਸਰਨ ਓਟ ਜਿਹੜਾ ਸਰਨਮ ਓਟ ਪਾਉਣ ਦੇ ਯੋਗ ਸੁਖਾਂ ਦੇ ਸਾਗਰ ਸਮੁੰਦਰ ਪ੍ਰਭੂ ਅਸੀਂ ਤੇਰੀ ਸਰਨ ਵਿਚ ਤੇਰੀ ਓਠ ਚ ਪਏ ਹਾਂ ਆਪ ਕਿਰਪਾ ਕਰੋ ਮਹਾਰਾਜ
ਮੋਹੇ ਟੇਕ ਤੇਰੋ ਇਕ ਨਾਈ ਹੈ
ਮੋਹੇ ਸਾਨੂੰ ਤਾਂ ਇਕ ਤੇਰੋ ਤੇਰਾ ਹੀ ਨਾਈਏ ਨਾਮ ਦਾ ਹੀ ਟੇਕ ਨਾਮ ਹੈ ਓਟ ਦਾ ਇਹ ਓਟ ਹੈ ਆਸਰਾ ਹੈ ਇਸ ਲਈ ਸਾਨੂੰ ਆਪਣਾ ਕਿਰਪਾ ਕਰਕੇ ਨਾਮ ਦਿਓ ਮਹਾਰਾਜ ਤੇਰੋ ਇਕ ਨਾਈ ਹੈ ਤੇ ਮੈਨੂੰ ਧਿਆਉਣ ਯੋਗ ਜਿਹੜੀ ਯੁਗਤੀ ਹੈ ਭਾਵ ਤੇਰੇ ਨਾਮ ਦੁਆਰਾ ਹੀ ਤੂੰ ਸਿਮਰਿਆ ਜਾਂਦਾ ਹੈ ਕਿਰਪਾ ਕਰੋ
ਬਿਲਾਵਲ ਮਹੱਲਾ ਪੰਜਵਾਂ
ਬਿਲਾਵ ਰਾਗ ਦੇ ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ ਜੀ
ਸੰਤ ਸਰਣ ਸੰਤ ਟਹਿਲ ਕਰੀ
ਹੇ ਭਾਈ ਜਿਸ ਸਮੇਂ ਸੰਤ ਸ਼ਾਂਤ ਚਿਤ ਮਹਾਤਮਾ ਜਿਨ੍ਹਾਂ ਦੀ ਸਰਨ ਓਟ ਚ ਪੈ ਕੇ ਉਹਨਾਂ ਦੀ ਸੰਤ ਸ੍ਰੇਸ਼ਟ ਮਹਾਤਮਾ ਜਿਨ੍ਹਾਂ ਦੀ ਟਹਿਲ ਸੇਵਾ ਕਰੀ ਕੀਤੀ
ਤੰਦ ਬੰਦ ਅਰ ਸਗਲ ਜੰਜਾਰੂ
ਤਦੋਂ ਤੰਦ ਬੰਧਨਾਂ ਨੂੰ ਪਾਉਣ ਵਾਲੇ ਤੰਦ ਧੰਦੇ ਅਰ ਅਤੇ ਸਗਲ ਸਾਰੇ ਜੰਜਾਰੋ ਜੰਜਾਲਾਂ ਤੇ ਅਵਰ ਹੋਰ ਅਗਿਆਨ ਵਿਚ ਫਸਾਉਣ ਵਾਲੇ ਜਿਹੜੇ ਅੱਗੇ ਦੱਸਦੇ ਨੇ
ਅਵਰ ਕਾਜ ਤੇ ਛੂਟ ਪਰੀ
ਅਵਰ ਜਿਹੜੇ ਹੋਰ ਅਗਿਆਨ ਵਿਚ ਫਸਾਉਣ ਵਾਲੇ ਕਾਜ ਕੰਮ ਉਹਨਾਂ ਤੋਂ ਸਾਡੀ ਬਿਰਤੀ ਛੁੱਟ ਗਈ ਹੈ ਤੇ ਇਹ ਉਹਦਾ ਛੁਟਕਾਰਾ ਪਈ ਪਾ ਲਿਆ ਅਸੀਂ ਭਾਵ ਸੰਤ ਜਿਨ੍ਹਾਂ ਦੀ ਸੇਵਾ ਕਰਕੇ ਸਾਰੇ ਬੰਧਨ ਆਦਿਕਾਂ ਤੋਂ ਛੁਟਕਾਰਾ ਪਾ ਲਿਆ ਹੈ ਜੇ ਅਸਾਈ ਦੇ ਕੇ ਫਰਮਾਉਂਦੇ ਆ
ਸੁਖ ਸਹਿਜ ਅਰ ਘਨੋ ਆਨੰਦਾ
ਭਾਈ ਅਸੀਂ ਗੁਰੂ ਸਾਹਿਬ ਜੀ ਤੇ ਸੁਖ ਸਹਿਜ ਅਰ ਘਨੋ ਆਨੰਦਾ ਤੇ ਗੁਰੂ ਸਾਹਿਬ ਸੱਚੇ ਸਾਰੀ ਭਗਤ ਇਕੱਠੀ ਬੋਲੋ ਜੀ
ਗੁਰ ਤੇ ਪਾਇਓ ਨਾਮ ਹਰੀ
ਭਾਈ ਅਸੀਂ ਗੁਰੂ ਸਾਹਿਬ ਜੀ ਤੋਂ ਹਰੀ ਪਰਮਾਤਮਾ ਦੇ ਨਾਮ ਨੂੰ ਪਾਇਓ ਪ੍ਰਾਪਤ ਕੀਤਾ ਜਿਸ ਨਾਮ ਦੀ ਬਰਕਤ ਕਰਕੇ ਸਾਨੂੰ ਸੁਖ ਸਹਿਜ ਅਚੁੱਤ ਸੁਖ ਆਤਮਕ ਸੁਖ ਸਹਿਜ ਸ਼ਾਂਤੀ ਅਰ ਘਨੋ ਬੇਅੰਤ ਹੀ ਆਨੰਦ ਪ੍ਰਾਪਤ ਹੋਇਆ ਹੈ
ਐਸੋ ਹਰ ਰਸ ਵਰਣਨ ਸਾਕੋ
ਹਰ ਪਰਮਾਤਮਾ ਦੇ ਨਾਮ ਦਾ ਰਸ ਇਹੋ ਜਿਹਾ ਹੈ ਮੈਂ ਵਰਣਨ ਨਹੀਂ ਕਰ ਸਕਦਾ ਵਿਆਖਿਆ ਨਹੀਂ ਕਰ ਸਕਦਾ ਹਾਂ
ਗੁਰ ਪੂਰੈ ਮੇਰੀ ਉਲਟ ਧਰੀ
ਸਤਿਗੁਰਾਂ ਨੇ ਮੇਰੀ ਬਿਰਤੀ ਸੰਸਾਰ ਵੱਲੋਂ ਉਲਟਾ ਕੇ ਬ੍ਰਹਮਾਕਾਰ ਕਰਕੇ ਧਰੀ ਰੱਖ ਦਿੱਤੀ ਟਿਕਾ ਦਿੱਤੀ ਹੈ
ਵੇਖਿਓ ਮੋਹਨ ਸਭ ਕਹਿ ਸੰਗੇ
ਹੁਣ ਮੈਂ ਮੋਹਨ ਮੋਹਿਤ ਕਰ ਲੈਣ ਵਾਲਾ ਪਰਮਾਤਮਾ ਨੂੰ ਸਭ ਸਾਰਿਆਂ ਦੇ ਸੰਗੇ ਨਾਲ ਹੀ ਅੰਗ ਸੰਗ ਪੇਖਿਓ ਗਿਆਨ ਦ੍ਰਿਸ਼ਟੀ ਦੁਆਰਾ ਵੇਖ ਲਿਆ ਹੈ
ਊਨ ਨਾ ਕਾਹੂ ਸਗਲ ਭਰੀ
ਕਿਸੇ ਜਗ੍ਹਾ ਵੀ ਊਨ ਖਾਲੀ ਨਹੀਂ ਹੈ ਸਗਲ ਸਾਰੀ ਥਾਵਾਂ ਸਾਰਿਆਂ ਥਾਵਾਂ ਤੇ ਉਹਦੀ ਸੱਤਾ ਭਰੀ ਹੋਈ ਹੈ ਪਰਿਪੂਰਨ ਹੈ
ਪੂਰਨ ਪੂਰ ਰਹਿਓ ਕਿਰਪਾ ਨਿਧ
ਉਹ ਕਿਰਪਾ ਮਿਹਰ ਦਾ ਨਿਧ ਖਜ਼ਾਨਾ ਪੂਰਨ ਸਭ ਥਾਈ ਹੀ ਪੂਰ ਵਿਆਪਕ ਹੋ ਰਿਹਾ ਹੈ ਸਾਰੀ ਜਗ੍ਹਾ ਕਿਤੇ ਘੱਟ ਵੱਧ ਨਹੀਂ ਹੈ ਐਸਾ ਪਰਮੇਸ਼ਰ ਜਿਮੀ ਜਮਾਨ ਕੇ ਵਿਖੇ ਸਮਸਤ ਏਕ ਜੋਤ ਹੈ ਨਾ ਘਾਟ ਹੈ ਨਾ ਵਾਢ ਹੈ ਨਾ ਘਾਟ ਵਾਢ ਹੋਤ ਹੈ
ਕਹੋ ਨਾਨਕ ਮੇਰੀ ਪੂਰੀ ਪਰੀ।
ਸਤਿਗੁਰੂ ਜੀ ਕਥਨ ਕਰਦੇ ਹਨ ਕਿ ਗੁਰਾਂ ਦੁਆਰਾ ਉਸ ਦੀ ਕੀਤੀ ਹੋਈ ਭਗਤੀ ਟਹਿਲ ਮੇਰੀ ਪੂਰੀ ਪਰੀ ਪਈ ਹੈ, ਭਾਵ ਸਭ ਕਾਰਜ ਸਿੱਧ ਹੋ ਗਏ ਹਨ, ਇਹ ਹੁੰਦੇ ਭਗਤੀ ਤੋਂ ਹੀ ਹਨ। ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਿਰਪਾ ਕਰਨ ਜੀ, ਆਓ ਇੱਥੇ ਸਮਾਪਤੀ ਹੈ ਭੁੱਲਾਂ ਚੁੱਕਾਂ ਦੀ। ਸਤਿਗੁਰੂ ਮਹਾਰਾਜ ਸਾਹਿਬ ਜੀ ਖਿਮਾ ਕਰਨ ਜੀ।
ਵੇਖਿਓ ਮੋਹਨ ਸਭ ਕਹਿ ਸੰਗੇ, ਪੂਰਨ ਪੂਰ ਰਹਿਓ ਕਿਰਪਾ ਨਿਧ,
ਕਹੋ
ਨਾਨਕ ਮੇਰੀ ਪੂਰੀ ਪਰੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।